रेडी टू ट्रैवल कर रहे हो इंडिया, पाकिस्तान या हज या उम्रे के लिए, वीवोटेल के साथ हमेशा रहो ऑनलाइन, दूर दराज इलाका कोई प्रॉब्लम नहीं। घर हो या केबिन, वीवोटेल की हाई स्पीड इंटरनेट चलती है दुनिया के किसी भी कोने में। विजिट करें vivotel.com या कॉल करें 416-243-9836, 416-243-9836। कनेक्शन आपका दुनिया के साथ।
लाओ जी, आ गया ओही टाइम जिसका सारे जीटीए नु सारा साल इंतजार रहंदा है। दुनिया दा सब तो बड़ा इंडोर मिठाई मेला 15 अक्टूबर तो 21 अक्टूबर तक समोसा स्वीट फैक्ट्री दी तीनों लोकेशंस ते कैनेडा मेड शुद्ध खोई दिया फ्रेश अते बेस्ट क्वालिटी दी मिठाइयां, गिफ्ट बास्केट, समोसा, बर्फी, पटाखे अते सब कुछ अंडर वन रूफ। दुनिया दा सब तो बड़ा इंडोर मिठाई मेला ओनली एट समोसा एंड स्वीट फैक्ट्री, 1850 एल्बियन रोड इन ओटोबिको। कॉल एट
1163-1165
ਬਦਲਦੀ ਹਵਾ ਹੋਵੇ ਜਾਂ ਤਿਉਹਾਰਾਂ ਦਾ ਮੌਸਮ ਹੋਵੇ, ਉਹ ਮੂੰਹ ਮਿੱਠਾ ਤਾਂ ਜੀ ਬਣਦਾ ਹੀ ਹੈ। ਤਾਂ ਇਸ ਵਾਰ ਹਮੇਸ਼ਾ ਦੀ ਤਰ੍ਹਾਂ ਸਮੋਸਾ ਸਵੀਟ ਫੈਕਟਰੀ ਤੇ ਕਰਵਾ ਚੌਥ ਲਈ ਤਾਜ਼ੇ ਖੋਏ ਨਾਲ ਬਣੀਆਂ ਮਠਿਆਈਆਂ ਲੈ ਜਾਓ। ਪੂਜਾ ਦਾ ਸਮਾਨ, ਮੱਠੇ, ਮਠਿਆਈਆਂ, ਆਲ ਅੰਡਰ ਵਨ ਰੂਫ। ਸਮੋਸਾ ਐਂਡ ਸਵੀਟ ਫੈਕਟਰੀ ਸਰਵਿੰਗ ਯੂ ਫਰੋਮ 3 ਲੋਕੇਸ਼ਨਸ, ਬ੍ਰੈਮਲੀ ਐਂਡ ਸੈਲਵੁੱਡ ਇਨ ਸਾਈਡ ਚਲੋ ਫਰੈਸ਼ਕੋ ਏਅਰਪੋਰਟ ਐਂਡ ਕੰਟਰੀ ਸਾਈਡ ਐਂਡ ਮੇਨ ਲੋਕੇਸ਼ਨ 1850 ਐਲਬਿਨ ਰੋਡ ਇਨ ਓਟੋਬਿਕੋ। ਸਮੋਸਾ ਸਵੀਟ ਫੈਕਟਰੀ ਵਿਸ਼ਿੰਗ ਯੂ ਆਲ ਹੈਪੀ ਕਰਵਾ ਚੌਥ। 416-213-1165।
ਜੇ ਤੁਸੀਂ ਇਮੀਗ੍ਰੇਸ਼ਨ ਨਾਲ ਸੰਬੰਧਿਤ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਚਾਹੁੰਦੇ ਹੋ, ਆਪਣੇ ਪਿਆਰਾਂ ਨੂੰ ਕੈਨੇਡਾ ਵਿੱਚ ਮੰਗਵਾਉਣਾ ਚਾਹੁੰਦੇ ਹੋ, ਜਾਂ ਫਿਰ ਇੱਥੇ ਆਏ ਹੋ ਤੇ ਇੱਥੇ ਪੱਕੇ ਹੋਣ ਦੇ ਮੌਕੇ ਲੱਭਣਾ ਚਾਹੁੰਦੇ ਹੋ, ਜਾਂ ਫਿਰ ਅੰਤਰਰਾਸ਼ਟਰੀ ਵਿਦਿਆਰਥੀ ਹੋ, ਪੀਆਰ ਵਾਸਤੇ ਸਲਾਹ ਮਸ਼ਵਰਾ ਚਾਹੀਦਾ ਹੈ, ਤਾਂ ਵੰਡਰ ਵਰਲਡ ਇਮੀਗ੍ਰੇਸ਼ਨ ਦੇ ਮਨਮਿੰਦਰ ਖੋਸਾ ਹੋਰਾਂ ਨਾਲ ਸੰਪਰਕ ਕਰੋ। ਜਾਣਕਾਰੀ ਲਈ 647-646-3000, 647-646-3000, ਵੰਡਰ ਵਰਲਡ ਦੇ ਮਨਮਿੰਦਰ ਖੋਸਾ ਜੀ।
ਪਿੱਜ਼ਾ ਡਿਪੂ ਦਾ ਪਿੱਜ਼ਾ ਆਏ ਹਾਏ ਓਏ ਹੋਏ, ਪਿੱਜ਼ਾ ਡਿਪੂ ਤੇ ਨਿਊਲੀ ਲਾਂਚ ਅਚਾਰੀ ਸੋਇਆ ਚਾਪ ਤੇ ਤੰਦੂਰੀ ਚਾਪ ਪਿੱਜ਼ਾ ਦੀ ਵੈਰਾਈਟੀ ਜ਼ਰੂਰ ਟਰਾਈ ਕਰੋ। ਪਿੱਜ਼ਾ ਡਿਪੂ ਤੇ ਚਾਪ ਲਵਰਸ ਲਈ ਇਹਨਾਂ ਦੀ ਸਿਗਨੇਚਰ ਮਲਾਈ ਅਚਾਰੀ ਜਾਂ ਤੰਦੂਰੀ ਚਾਪ ਜਦੋਂ ਟਰਾਈ ਕਰੋਗੇ ਤਾਂ ਦਿਲ ਇਹੀ ਕਹੂਗਾ, ਹਾਏ ਓਏ ਪਹਿਲਾਂ ਕਿੱਥੇ ਸੀ। ਪਿੱਜ਼ਾ ਡਿਪੂ ਕੈਨੇਡਾ ਵਿੱਚ ਹੁਣ 55 ਤੋਂ ਵੱਧ ਲੋਕੇਸ਼ਨ ਤੋਂ ਤੁਹਾਨੂੰ ਸਰਵ ਕਰਦੇ ਨੇ। ਅੱਜ ਹੀ ਆਓ ਤੇ ਟਰਾਈ ਕਰੋ ਵੈਜ ਜਾਂ ਨਾਨ ਵੈਜ ਪਿੱਜ਼ਾ। ਵਿਜ਼ਿਟ ਯੋਰ ਨੀਅਰੈਸਟ ਪਿੱਜ਼ਾ ਡਿਪੂ ਔਰ ਆਰਡਰ ਐਟ pizzadepot.ca।
ਰੀਅਲ ਸਟੇਟ ਦੀ ਕੋਈ ਵੀ ਟ੍ਰਾਂਜੈਕਸ਼ਨ ਕਰਨ ਵਾਸਤੇ ਇੱਕ ਚੰਗੀ ਲਾ ਫਰਮ ਦਾ ਤੁਹਾਡੇ ਨਾਲ ਹੋਣਾ ਬਹੁਤ ਜ਼ਰੂਰੀ ਹੈ। ਆਸਰਾ ਲਾਇਰਸ ਦੇ ਅਮਨਦੀਪ ਕਪਲਾ ਹੋਰੀ, ਜਿਨ੍ਹਾਂ ਦਾ ਇੱਕ ਲੰਬਾ ਤਜਰਬਾ ਹੈ। ਤੁਸੀਂ ਕਿਸੇ ਵੀ ਤਰ੍ਹਾਂ ਦੀ ਰੀਅਲ ਸਟੇਟ ਟ੍ਰਾਂਜੈਕਸ਼ਨ ਕਰਨੀ ਚਾਹੁੰਦੇ ਹੋ ਤਾਂ ਆਸਰਾ ਲਾਇਰਸ ਦੇ ਅਮਨਦੀਪ ਕਪਲਾ ਹੋਰਾਂ ਨਾਲ ਸੰਪਰਕ ਕਰੋ। 905-456-2020, 905-456-2020, ਅਮਨਦੀਪ ਕਪਲਾ।
ਚਰਨਜੀਤ ਬਰਾੜ ਵੱਲੋਂ ਅੱਜ ਦੇ ਨਗਾਰਾ ਪ੍ਰੋਗਰਾਮ ਚ ਤੁਹਾਡਾ ਸਾਰਿਆਂ ਦਾ ਨਿੱਘਾ ਸਵਾਗਤ ਜੀ। ਠੀਕ ਠਾਕ ਹੋ ਦੋਸਤੋ? ਅੱਜ ਤਾਂ ਠੀਕ ਹੋਣਾ ਹੀ ਆ ਕਿਉਂਕਿ ਛੁੱਟੀ ਅੱਜ ਹੈ ਨਾ, ਇਸ ਕਰਕੇ ਮੌਜਾਂ ਕਰਦੇ ਹੋਵੋਗੇ। ਛੁੱਟੀ ਵਾਲੇ ਦਿਨ ਸਾਡੇ ਸਰੋਤੇ ਥੋੜੇ ਜਿਹੇ ਘੱਟ ਹੁੰਦੇ ਨੇ, ਪਰ ਕੋਈ ਗੱਲ ਨੀ ਜੀ, ਕੁਛ ਸੱਜਣ ਸਾਡੇ ਜਿਹੜੇ ਹੈਗੇ ਨੇ ਦੋਸਤ ਮਿੱਤਰ, ਉਹ ਵੇਖ ਲੈਂਦੇ ਨੇ ਸਾਡਾ ਕੰਪਿਊਟਰ ਦੇ ਪ੍ਰੋਗਰਾਮ ਲਾਈਵ ਵੀ ਵੇਖ ਲੈਂਦੇ ਨੇ ਤੇ ਨਾਲ ਦੀ ਨਾਲ ਸੁਣ ਵੀ ਲੈਂਦੇ ਨੇ ਵੈਬਸਾਈਟ ਤੇ eawaz.com ਦੇ ਉੱਤੇ। ਕੁਛ ਸੱਜਣ ਸਾਡਾ ਫੋਨ ਤੇ ਵੀ ਸੁਣ ਲੈਂਦੇ ਨੇ ਪ੍ਰੋਗਰਾਮ, ਉਹਨਾਂ ਨੂੰ ਪਤਾ ਹੁੰਦਾ ਵੀ 2 ਵਜੇ ਅਸੀਂ ਆਨ ਕਰ ਲਿਆ ਨਗਾਰਾ ਰੇਡੀਓ ਤੇ ਬਹੁਤ ਸਾਰੇ ਦੋਸਤ ਮਿੱਤਰ ਸਵੇਰੇ ਹੀ ਸਾਡੇ ਪ੍ਰੋਗਰਾਮ ਨਾਲ ਜਦੋਂ ਸੂਰਜ ਚੜ੍ਹਦਾ ਉਦੋਂ ਤੋਂ ਜੁੜ ਜਾਂਦੇ ਨੇ। ਇਸ ਕਰਕੇ ਜਿਹੜੀ ਜ਼ਿੰਦਗੀ ਆ ਚੱਲਦੀ ਰਹਿੰਦੀ ਆ, ਗੱਲਾਂ ਤੁਸੀਂ ਸੁਣਦੇ ਰਹਿੰਦੇ ਹੋ, ਦੁਨੀਆਂ ਭਰ ਦੀਆਂ ਖਬਰਾਂ ਜਿਹੜੇ ਹੋਸਟ ਨੇ ਉਹ ਤੁਹਾਨੂੰ ਸੁਣਾਉਂਦੇ ਨੇ, ਦੁਨੀਆਂ ਭਰ ਦੀਆਂ ਘਟਨਾਵਾਂ ਦੇ ਨਾਲ ਜੋੜਦੇ ਰਹਿੰਦੇ ਨੇ। ਅੱਜ ਥੈਂਕਸਗਿਵਿੰਗ ਡੇ ਆ ਜੀ, ਥੈਂਕਸਗਿਵਿੰਗ, ਸ਼ੁਕਰਾਨਾ ਕਰਨਾ, ਧੰਨਵਾਦ ਕਰਨਾ, ਹੈਨਾ। ਤੇ ਇਹਦਾ ਆਪਣਾ ਇਤਿਹਾਸ ਆ ਜੀ, ਥੈਂਕਸਗਿਵਿੰਗ ਡੇ ਦਾ ਇਹਨਾਂ ਦੇਸ਼ਾਂ ਦੇ ਵਿੱਚ ਮਨਾਇਆ ਜਾਂਦਾ, ਇਹ ਥੈਂਕਸਗਿਵਿੰਗ ਡੇ ਆ। ਅਮਰੀਕਾ ਕੈਨੇਡਾ ਦੇ ਵਿੱਚ ਲੋਕ ਬੜੇ ਉਤਸ਼ਾਹ ਦੇ ਨਾਲ ਮਨਾਉਂਦੇ ਨੇ ਇਹ, ਤੇ ਇਮੀਗ੍ਰੈਂਟ ਜਦੋਂ ਇੱਥੇ ਆਉਂਦੇ ਨੇ ਤੇ ਉਹਨਾਂ ਨੂੰ ਵੀ ਪਤਾ ਲੱਗਦਾ ਇੱਥੋਂ ਦੇ ਇਹਨਾਂ ਦੇਸ਼ਾਂ ਦੀ ਹਿਸਟਰੀ ਦਾ, ਤੇ ਉਹਦੇ ਵਿੱਚ ਫਿਰ ਉਹ ਵੇਖਦੇ ਆ ਵੀ ਇਹ ਨੈਸ਼ਨਲ ਹੋਲੀਡੇ ਹੁੰਦੀ ਹੈ ਇੱਥੇ ਅਮਰੀਕਾ ਦੇ ਵਿੱਚ ਤੇ ਕੈਨੇਡਾ ਦੇ ਵਿੱਚ, ਹੈ ਨਾ। ਅੱਜ ਥੈਂਕਸਗਿਵਿੰਗ ਡੇ ਆ ਜੀ, ਤੁਹਾਨੂੰ ਵੀ ਬਹੁਤ ਬਹੁਤ ਮੁਬਾਰਕਾਂ ਥੈਂਕਸਗਿਵਿੰਗ ਡੇ ਦੀਆਂ। ਤੇ ਵੈਸੇ ਤਾਂ ਸਾਰੇ ਹੀ ਸੱਭਿਆਚਾਰਾਂ ਦੇ ਵਿੱਚ, ਚਲੋ ਕੋਈ ਇਹ ਵੱਖਰੀ ਗੱਲ ਆ ਵੀ ਦਿਨ ਦੇ ਤੌਰ ਤੇ ਮਨਾ ਲਿਆ, ਪਰ ਸਾਰੇ ਸੱਭਿਆਚਾਰਾਂ ਦੇ ਵਿੱਚ ਜਿਹੜਾ ਆਲੇ ਦੁਆਲੇ ਦਾ ਸ਼ੁਕਰਾਨਾ ਬੰਦਾ ਜਿਹੜੇ ਸਮਾਜ ਦੇ ਵਿੱਚ ਰਹਿ ਰਿਹਾ, ਕੁਦਰਤ ਨੇ ਉਹਨੂੰ ਬਹੁਤ ਬਹੁਤ ਕੁਛ ਬਖਸ਼ਿਆ, ਉਹਦਾ ਸ਼ੁਕਰਾਨਾ ਕਰਦਾ ਹੀ ਆ। ਇਹਨਾਂ ਦੇਸ਼ਾਂ ਦੇ ਵਿੱਚ ਅਸੀਂ ਆਏ ਹਾਂ, ਇਹ ਓਰੀਜਨਲੀ ਇਹ ਧਰਤੀ ਆ ਜਿਹੜੀ, ਜਿੱਥੇ ਜਿਹੜੇ ਓਰੀਜਨਲ ਵਸਿੰਦੇ ਸੀ ਉਹਨਾਂ ਦੀ ਆ, ਅਸੀਂ ਉਹਨਾਂ ਦਾ ਸ਼ੁਕਰਾਨਾ ਕਰਦੇ ਹਾਂ ਵੀ ਉਹਨਾਂ ਨੇ ਸਾਨੂੰ ਆਉਣ ਦੀ ਇੱਥੇ ਇਸ ਹਵਾ ਦੇ ਵਿੱਚ ਸਾਹ ਲੈਣ ਦੀ ਇਜਾਜ਼ਤ ਦਿੱਤੀ ਆ, ਤੇ ਹੁਣ ਅਸੀਂ ਵੀ ਇੱਥੋਂ ਦੇ ਬਣ ਕੇ ਰਹਿ ਗਏ ਹਾਂ। ਤੁਹਾਨੂੰ ਵੀ ਬਹੁਤ ਬਹੁਤ ਮੁਬਾਰਕਾਂ ਜੀ ਥੈਂਕਸਗਿਵਿੰਗ ਡੇ ਦੀਆਂ। ਤੇ ਆਓ ਆਪਾਂ ਅੱਜ ਦੇ ਪ੍ਰੋਗਰਾਮ ਦੀ ਸ਼ੁਰੂਆਤ ਆ ਜਿਹੜੀ ਕਰੀਏ। ਖਬਰਾਂ ਆ ਰਹੀਆਂ ਨੇ ਇਧਰੋਂ ਉਧਰੋਂ, ਚੰਗੀਆਂ ਖਬਰਾਂ ਆ ਰਹੀਆਂ ਨੇ ਕੁਝ ਖਬਰਾਂ ਦੇ ਵਿੱਚੋਂ। ਖਬਰ ਇਹ ਹੈ ਜੀ ਬਈ ਟਰੰਪ ਸਾਹਿਬ ਨੇ ਕਹਿੰਦੇ ਹਿੰਮਤ ਕਰਕੇ ਜਿਹੜੀ ਸੀਜ਼ ਫਾਇਰ ਆ, ਜਿਹੜੀ ਲੜਾਈ ਆ, ਉਹਦੀ ਜੰਗ ਬੰਦੀ ਆ ਜਿਹੜੀ, ਉਹ ਕਰਵਾ ਦਿੱਤੀ ਗਈ ਆ। ਤੇ ਕੁਛ ਹੋਸਟੇਜਿਸ ਨੇ ਜਿਹੜੇ ਅਗਵਾਹ ਕੀਤੇ ਲੋਕ ਸੀ ਇਜ਼ਰਾਈਲ ਲਈ, ਉਹ ਹਮਾਸ ਨੇ ਛੱਡੇ ਨੇ। ਤੇ ਫਲਸਤੀਨੀ ਲੋਕ ਜਿਹੜੇ ਹਜ਼ਾਰਾਂ ਦੀ ਗਿਣਤੀ ਸੀ, ਕਹਿੰਦੇ ਪਤਾ ਨਹੀਂ 1900 ਦੇ ਕਰੀਬ ਸੀ, ਉਹ ਇਜ਼ਰਾਈਲ ਨੇ ਛੱਡੇ ਨੇ। ਚੰਗੀ ਗੱਲ ਆ ਜੀ, ਸ਼ਾਂਤੀ ਹੋਣੀ ਚਾਹੀਦੀ ਆ, ਪੂਰਾ ਚੰਗੀਆਂ ਖਬਰਾਂ ਆਉਣ। 67,000 ਦੇ ਕਰੀਬ ਆ ਜਿਹੜੇ ਉਹ ਲੋਕ ਮਰ ਚੁੱਕੇ ਨੇ ਇਸ ਲੜਾਈ ਦੇ ਵਿੱਚ, ਫਲਸਤੀਨੀਅਨ ਜ਼ਿਆਦਾ। 20 ਹੋਸਟੇਜ ਛੱਡੀਆਂ ਜੀ ਹਮਾਸ ਵਾਲਿਆਂ ਨੇ, ਤੇ 2,000 ਬੰਦੇ ਫਲਸਤੀਨੀਅਨ ਪ੍ਰਿਜ਼ਨਰਸ ਨੇ ਜਿਹੜੇ ਉਹ ਇਜ਼ਰਾਈਲ ਨੇ ਛੱਡੇ ਨੇ। ਤੇ ਆਪਾਂ ਤਾਂ ਉਮੀਦ ਹੀ ਕਰ ਸਕਦੇ ਹਾਂ ਜੀ ਆਉਣ ਵਾਲੇ ਸਮੇਂ ਦੇ ਵਿੱਚ ਸ਼ਾਂਤੀ ਹੋਊਗੀ, ਪਰ ਗੱਲ ਇਹ ਆ ਵੀ ਸ਼ਰਾਰਤੀ ਅਨਸਰ ਨੇ ਜਿਹੜੇ, ਸ਼ਰਾਰਤੀ ਦਿਮਾਗਾਂ ਵਾਲੇ ਲੋਕ ਨੇ ਜਿਹੜੇ ਰਾਜਗੱਦੀਆਂ ਤੇ ਵੀ ਬੈਠੇ ਨੇ, ਰਾਜਗੱਦੀਆਂ ਤੋਂ ਬਾਹਰ ਵੀ ਨੇ, ਹਥਿਆਰਾਂ ਵਾਲੇ ਲੋਕ, ਇਹਨਾਂ ਦਾ ਭਰੋਸਾ ਕੋਈ ਨਹੀਂ। ਉਮੀਦ ਹੀ ਕਰ ਸਕਦੇ ਹਾਂ, ਤੇ ਉਮੀਦ ਜਿਹੜੀ ਹੈਗੀ ਆ ਉਹ ਕਰਨੀ ਵੀ ਚਾਹੀਦੀ ਆ। ਜਿਹੜੀ ਲੜਾਈ ਆ ਚੰਗੇ ਤੇ ਮਾੜੇ ਦੀ, ਇਹ ਚੱਲਦੀ ਰਹਿੰਦੀ ਆ। ਸਮੱਸਿਆ ਇਹ ਹੈ ਬਈ ਦੁਨੀਆਂ ਦੇ ਵਿੱਚ ਸਮੱਸਿਆਵਾਂ ਬਹੁਤ ਨੇ, ਸਮੱਸਿਆਵਾਂ ਤੋਂ ਧਿਆਨ ਭੜਕਾਉਣ ਦੇ ਲਈ ਲੋਕ ਆ ਜਿਹੜੇ ਸ਼ਰਾਰਤੀ ਅਨਸਰ ਨੇ ਉਹ ਡਾਈਵਰਟ ਕਰਦੇ ਨੇ ਅਟੈਨਸ਼ਨ, ਕਈ ਵਾਰੀ ਲੜਾਈਆਂ ਲਾਉਂਦੇ ਨੇ, ਕਈ ਵਾਰੀ ਉਹ ਸਮਝੌਤੇ ਕਰਾਉਂਦੇ ਨੇ, ਕਈ ਵਾਰੀ ਲਿਖਤੀ ਸਮਝੌਤੇ ਕੀਤੇ ਜਾਂਦੇ ਨੇ, ਕਈ ਵਾਰੀ ਫਿਰ ਸਮਝੌਤਿਆਂ ਤੋਂ ਮੁੱਕਰਨ ਦਾ ਬਹਾਨਾ ਲੱਭਿਆ ਜਾਂਦਾ, ਕਈ ਵਾਰੀ ਵਾਅਦੇ ਕਰਕੇ ਮੁੱਕਰ ਜਾਂਦੇ ਨੇ। ਚਲੋ ਫਿਰ ਵੀ ਉਮੀਦ ਹੈ ਜਿਹੜੀ ਉਹ ਕਰਨੀ ਚਾਹੀਦੀ ਵੀ ਉੱਥੇ ਸ਼ਾਂਤੀ ਹੋਵੇ, ਪਰ ਆਉਣ ਵਾਲਾ ਸਮਾਂ ਜਿਹੜਾ ਉਹ ਇਸ ਵੱਲ ਇਸ਼ਾਰਾ ਕਰਤਾ ਵੀ ਇਹ ਇੱਕ ਕੰਪਲੈਕਸ ਵਰਤਾਰਾ, ਬੜਾ ਗੁੰਝਰਦਾਰ ਵਰਤਾਰਾ। ਹੋਸਟੇਜ ਛੱਡਣ ਤੋਂ ਬਾਅਦ ਆ ਜਿਹੜਾ ਉਹ ਕੰਟਰੋਲ ਆ ਜਿਹੜਾ ਕਿਹਦਾ ਹੋਊਗਾ, ਕਿੰਨਾ ਹੋਊਗਾ, ਹਥਿਆਰ ਆ ਜਿਹੜੇ ਉਹ ਕਿੱਧਰ ਨੂੰ ਜਾਣਗੇ, ਸ਼ਾਂਤੀ ਵਾਰਤਾ ਕਿੱਧਰ ਨੂੰ ਚੱਲੂਗੀ, ਆਪਣੇ ਆਪ ਦੇ ਵਿੱਚ ਇਹ ਕਲਪਨਾ ਹੀ ਕਰਨੀ ਬਈ ਜਿੰਨੀ ਦੇਰ ਤਾਈਂ ਦੁਨੀਆਂ ਦੇ ਵਿੱਚ ਹਥਿਆਰ ਮੌਜੂਦ ਆ ਵੀ ਕੋਈ ਉਹਨਾਂ ਨੂੰ ਵਰਤੂਗਾ ਨਹੀਂ, ਇਹ ਮੇਰਾ ਖਿਆਲ ਮੂਰਖਾਂ ਦੇ ਸਵਰਗ 'ਚ ਰਹਿਣ ਵਾਲੀ ਗੱਲ ਆ, ਖਾਸ ਕਰਕੇ ਜਦੋਂ ਵੱਡੀਆਂ ਕੰਪਨੀਆਂ ਜਿਨ੍ਹਾਂ ਦਾ ਦਾਰੋਮਦਾਰ ਜਿਨ੍ਹਾਂ ਦਾ ਸਾਰਾ ਕੁਝ ਹੀ ਹਥਿਆਰਾਂ ਦੀ ਵਿਕਰੀ 'ਤੇ ਚੱਲਦਾ, ਅਤੇ ਇਹੋ ਜਿਹੀ ਦੁਨੀਆਂ ਦੇ ਵਿੱਚ ਸ਼ਾਂਤੀ ਦੀ ਕਲਪਨਾ ਕਰਨੀ ਤੇ ਇਹ ਮੇਰਾ ਖਿਆਲ ਭੁੱਲੀ ਆ ਵੱਡੀ, ਪਰ ਅਗੇਨ ਉਮੀਦ ਕੀਤੀ ਜਾਣੀ ਚਾਹੀਦੀ ਆ ਬਈ ਜਿਹੜੇ ਰਾਜ ਕਰ ਰਹੇ ਲੋਕ ਨੇ ਤੇ ਜਿਨ੍ਹਾਂ ਨੇ ਹਥਿਆਰ ਚੱਕੇ ਨੇ, ਅੱਤਵਾਦੀ ਵੱਖਵਾਦੀ ਟੈਰੋਰਿਸਟ ਜਿਨ੍ਹਾਂ ਨੂੰ ਕਹਿ ਲਓ, ਕੋਈ ਮਰਜ਼ੀ ਸ਼ਬਦ ਕਹਿ ਲਓ ਤੁਸੀਂ, ਦਿਮਾਗੀ ਤੌਰ ਤੇ ਜਿਹੜੇ ਕ੍ਰਿਪਲਡ ਨੇ ਲੋਕ, ਜਿਹੜੇ ਹਰੇਕ ਮਸਲੇ ਦਾ ਹੱਲ ਹਥਿਆਰਾਂ 'ਚ ਚਾਹੁੰਦੇ ਨੇ, ਉਹਨਾਂ ਨੂੰ ਕੋਈ ਨਾ ਕੋਈ ਅਕਲ ਆਊਗੀ, ਹੈ ਨਾ, ਕਿਉਂਕਿ ਆਮ ਲੋਕ ਆ ਜਿਹੜੇ ਉਹਨਾਂ ਦਾ ਜਾੜਾ ਹੁੰਦਾ ਜੀ ਇਹ ਜਿਹੀਆਂ ਲੜਾਈਆਂ ਦੇ ਵਿੱਚ, ਤੇ ਕਈ ਵਾਰੀ ਛੋਟੀਆਂ ਲੜਾਈਆਂ ਜਿਹੜੀਆਂ ਉਹ ਵੱਡੀਆਂ ਲੜਾਈਆਂ ਨੂੰ ਜਨਮ ਦਿੰਦੀਆਂ ਨੇ। ਪਰ ਇਹ ਵੀ ਸਮਝ ਲੈਣਾ ਚਾਹੀਦਾ ਕਿ ਲੜਾਈਆਂ ਦੇ ਪਿੱਛੇ ਜਿਹੜੇ ਹਿੱਤ ਨੇ ਉਹ ਇੰਪੀਰੀਅਲਿਸਟ ਪਾਵਰਸ ਨੇ, ਜਿਹੜੀਆਂ ਸਾਮਰਾਜੀ ਮੁਲਕ ਨੇ ਉਹਨਾਂ ਦੇ ਹਿੱਤ ਨੇ, ਉਹ ਆਪਣੇ ਆਪੋ ਆਪਣੇ ਹਿੱਤਾਂ ਦੀ ਪੂਰਤੀ ਦੀ ਖਾਤਰ ਜਿੱਥੇ ਮਰਜ਼ੀ ਜਾ ਕੇ ਚੰਗਿਆੜੀ ਸੁੱਟਦੇ ਨੇ, ਅੱਗ ਲਾਉਂਦੇ ਨੇ, ਫਿਰ ਆਪਣੀ ਲੋੜ ਦੇ ਵਿੱਚੋਂ ਹੀ ਅੱਗ ਬੁਝਾਉਂਦੇ ਨੇ। ਇਹ ਵਰਤਾਰਾ ਦੁਨੀਆਂ ਦਾ ਹੁਣ ਨਹੀਂ ਜੀ, ਇਹ ਕਿੰਨੇ ਹੀ ਸਾਲਾਂ ਤੋਂ ਚੱਲ ਰਿਹਾ। ਆ ਜਿਹੜਾ ਪਿਛਲੇ ਅਸੀਂ 50-60 ਸਾਲਾਂ ਦੇ ਵਿੱਚ, ਚਲੋ ਇਹ ਤਾਂ ਹੁਣ ਇਜ਼ਰਾਈਲ ਤੇ ਫਲਸਤੀਨ ਦਾ ਮਸਲਾ, ਪਰ ਜਿਹੜੀ ਕੋਲਡ ਵਾਰ ਅਸੀਂ ਦੇਖੀ ਹੈ ਰਸ਼ੀਅਨ ਬਲੌਕ ਤੇ ਅਮਰੀਕਨ ਬਲੌਕ ਦੀ, ਤੇ ਇਹਦੇ ਵਿੱਚ ਫਿਰ ਆਪਣੀਆਂ ਪਪਿਟ ਗਵਰਨਮੈਂਟਸ ਜਿਵੇਂ ਜਿਵੇਂ ਬਿਠਾਈਆਂ ਨੇ ਦੋਨਾਂ ਧਿਰਾਂ ਨੇ, ਹੈਨਾ, ਫਿਰ ਉਸ ਤੋਂ ਬਾਅਦ ਇੱਕ ਧਰੂਵੀ ਸੰਸਾਰ ਬਣਨ ਵਾਲੀ ਦੁਨੀਆਂ ਵਧੀ ਹੈ, ਅਮਰੀਕਾ ਨੇ ਕੀ ਕੁਛ ਕੀਤਾ, ਕਿੰਨੇ ਥਾਵਾਂ ਦੇ ਉੱਤੇ ਆਪਣੇ ਜਿਹੜੇ ਇਹਨਾਂ ਨੇ ਉਹ ਫੌਜੀ ਅੱਡੇ ਆ ਜਿਹੜੇ ਬਣਾਏ ਹੋਏ ਨੇ, ਇਹ ਸਾਰਾ ਕੁਝ ਸਾਡੇ ਸਾਹਮਣੇ ਆ, ਇਤਿਹਾਸ ਸਾਡੇ ਸਾਹਮਣੇ ਆ ਪਿਛਲੇ 50-60 ਸਾਲਾਂ ਦਾ, ਹੈਨਾ, ਪਹਿਲੀਆਂ ਦੋ ਸੰਸਾਰ ਜੰਗਾਂ ਸਾਡੇ ਸਾਹਮਣੇ ਨੇ, ਛੋਟੇ ਛੋਟੇ ਦੇਸ਼ਾਂ ਦੀਆਂ ਆਪਸ ਵਿੱਚ ਲੜਾਈਆਂ ਸਾਡੇ ਸਾਹਮਣੇ ਨੇ, ਜਿਵੇਂ ਅਸਲ ਦੇ ਵਿੱਚ ਗੱਲ ਇਹ ਆ ਵੀ ਵਿਗਿਆਨ ਨੇ ਬਹੁਤ ਕੁਝ ਦਿੱਤਾ, ਪਰ ਵਿਗਿਆਨ ਨੇ ਜਿਹੜਾ ਬਰੂਦ ਆ ਜਿਹੜਾ ਇਹਦੀ ਖੋਜ ਕਰਕੇ ਨਾ ਮਾਨਵਤਾ ਨੂੰ ਇਹੋ ਜਿਹੇ ਮਾੜੇ ਭੈੜੇ ਰਸਤੇ ਦੇ ਉੱਤੇ ਪਾਇਆ। ਪਹਿਲਾਂ ਕੀ ਹੁੰਦਾ ਸੀ, ਪਹਿਲਾਂ ਲੜਾਈ ਸਿੱਧੀ ਜਿਹੜਾ ਫਿਜ਼ੀਕਲੀ ਤਕੜਾ ਉਹਦੇ ਜਿਹੜਾ ਫਿਜ਼ੀਕਲੀ ਤਕੜਾ ਉਹ ਜਿੱਤ ਜਾਂਦਾ ਹੁੰਦਾ ਸੀ, ਹੈਨਾ, ਤੇ ਆਹਮਣੇ ਸਾਹਮਣੇ ਲੜਾਈ ਹੁੰਦੀ ਸੀ, ਜ਼ੋਰ ਪਰਖਿਆ ਜਾਂਦਾ ਸੀ। ਪਰ ਜਦੋਂ ਤੋਂ ਇਹ ਬਰੂਦ ਦੀ ਖੋਜ ਹੋਈ ਆ, ਹੈਨਾ, ਤੇ ਫਿਰ ਉਸ ਤੋਂ ਬਾਅਦ ਤਾਂ ਹੱਦ ਹੀ ਹੋ ਗਈ ਬਈ, ਜਿਹੜੀਆਂ ਨਿਊਕਲੀਅਰ ਵਾਰਸ ਹੋਈਆਂ ਨੇ ਇਹਨਾਂ ਨੇ, ਜਾਣੀ ਲੜਾਈਆਂ ਦਾ ਇਹਨਾਂ ਨੇ ਸੱਤਾ ਜਿਹੜੀ ਉਹਦਾ ਤਵਾਜਨਾ ਜਿਹੜਾ ਬਦਲ ਕੇ ਰੱਖਤਾ। ਇੱਥੋਂ ਬੈਠਾ ਬੰਦਾ, ਕਿਤੋਂ ਵੀ ਬੈਠਾ ਬੰਦਾ, ਈਵਨ ਸਪੇਸ ਦੇ ਵਿੱਚ ਕਿਤੋਂ ਵੀ ਬੈਠਾ, ਕਿਤੇ ਦੂਰ ਜਾ ਕੇ ਵੀ ਸਪੇਸ, ਹਾਲਾਂਕਿ ਹੋ ਨਹੀਂ ਸਕਦਾ ਇਸ ਤਰ੍ਹਾਂ, ਪਰ ਜਿਸ ਤਰ੍ਹਾਂ ਵੀ ਉਹ ਜੇ ਸਪੇਸ ਦੇ ਵਿੱਚੋਂ ਦੂਰ ਜਾ ਕੇ ਕੋਈ ਬੰਦਾ ਜਿਹੜਾ ਹੈਗਾ ਕਮਲਾ ਜਿਹੜਾ ਉਹ ਸਾਰੀ ਧਰਤੀ ਨੂੰ ਵੀ ਤਬਾਹ ਕਰ ਸਕਦਾ, ਤੇ ਇੰਨੇ ਕੁ ਹਥਿਆਰ ਨੇ, ਹਥਿਆਰਾਂ ਦੇ ਜ਼ਖੀਰੇ ਇੰਨੇ ਕੁ ਨੇ ਬਈ ਇੱਕ ਧਰਤੀ ਨੇ ਇਹੋ ਜਿਹੀਆਂ ਕਿੰਨੀਆਂ ਹੀ ਧਰਤੀਆਂ ਜਿਹੜੀਆਂ ਤਬਾਹ ਕੀਤੀਆਂ ਜਾ ਸਕਦੀਆਂ, ਹੈਨਾ। ਚਲੋ ਅਸੀਂ ਤਾਂ ਜੀ ਉਮੀਦ ਹੀ ਕਰ ਸਕਦੇ ਹਾਂ ਵੀ ਸ਼ਾਂਤੀ ਹੋਵੇ ਦੁਨੀਆਂ ਦੇ ਵਿੱਚ, ਪਰ ਅਗੇਨ ਜਦੋਂ ਅਸੀਂ ਉਮੀਦ ਦੀ ਗੱਲ ਕਰਦੇ ਹਾਂ, ਜਦੋਂ ਰਿਐਲਿਟੀ ਦੇਖਦੇ ਹਾਂ, ਤੇ ਉਮੀਦ ਤੇ ਸਾਡੀ ਰਿਐਲਿਟੀ ਇਹ ਦੋਨਾਂ ਦੇ ਵਿੱਚ ਨਾ ਬੜਾ ਅੰਤਰ ਆ, ਬੜਾ ਗੈਪ ਆ। ਜਦੋਂ ਆਪਾਂ ਪੂਰਨ ਸ਼ਾਂਤੀ ਦੀ ਗੱਲ ਵੀ ਕਰਦੇ ਹਾਂ, ਫੇਰ ਵੀ ਦੁਨੀਆਂ ਦੇ ਵਿੱਚ ਕਿਤੇ ਨਾ ਕਿਤੇ ਕੁਝ ਮਾੜਾ ਵਾਪਰ ਰਿਹਾ ਹੁੰਦਾ, ਹੈਨਾ। ਤੇ ਦੁਨੀਆਂ ਜੀ ਇਹ ਜਿਹਾ ਕੁਛ ਆ ਜਿਹੜਾ ਉਹ ਚੱਲੀ ਜਾਣਾ, ਪਰ ਜਦੋਂ ਬਹੁਤ ਵੱਡੇ ਪੱਧਰ ਤੇ ਹੋ ਜਾਂਦਾ, ਜੈਨੋਸਾਈਡ ਹੋ ਜਾਂਦਾ ਜਦੋਂ, ਹੈਨਾ, ਜਦੋਂ ਕਿਸੇ ਪੂਰੀ ਦੇ ਪੂਰੇ ਕਲਚਰ ਨੂੰ ਖਤਮ ਕਰਨ ਦੀ ਗੱਲ ਆ ਜਾਂਦੀ ਹੈ, ਤੇ ਫਿਰ ਦੁਨੀਆਂ ਭਰ ਦੇ ਵਿੱਚ ਵੱਡੇ ਰੌਲੇ ਪੈਂਦੇ ਨੇ, ਥਾਂ ਥਾਂ ਤੇ ਪ੍ਰੋਟੈਸਟ ਹੁੰਦੇ ਨੇ, ਮੁਜ਼ਾਹਰੇ ਹੁੰਦੇ ਨੇ, ਫਿਰ ਮੀਡੀਆ ਵੀ ਆਪਣੀ ਜਿਹੜੀ ਟੀਰੀ ਅੱਖ ਨਾਲ, ਕਾਲੀ ਅੱਖ ਨਾਲ ਨਾ ਦੇਖਦਾ, ਉਹ ਆਮ ਲੋਕ ਆ ਜਿਹੜੇ ਜਦੋਂ ਐਕਟਿਵ ਹੁੰਦੇ ਨੇ, ਤੇ ਮੀਡੀਆ ਉਹਨਾਂ ਨੂੰ ਉਸ ਤਰ੍ਹਾਂ ਨਹੀਂ ਦਿਖਾਉਂਦਾ, ਕਿਉਂਕਿ ਮੀਡੀਆ ਵੀ ਕਾਰਪੋਰੇਟ ਮੀਡੀਆ ਹੈਗਾ। ਆ ਪਿਛਲੇ ਸਮੇਂ ਚ ਸਾਲ 2 ਸਾਲ 3 ਸਾਲ ਦੇ ਵਿੱਚ ਮੀਡੀਆ ਨੇ ਉਹ ਖਬਰਾਂ ਲਾਈਆਂ ਹੀ ਨਹੀਂ, ਉਹ ਵੱਡੀਆਂ ਵੱਡੀਆਂ ਲੱਖਾਂ ਦੀ ਗਿਣਤੀ ਜਿਨ੍ਹਾਂ ਲੋਕਾਂ ਨੇ ਪ੍ਰੋਟੈਸਟ ਕੀਤੇ ਨੇ ਉਹਨੂੰ ਥਾਂ ਹੀ ਨਹੀਂ ਦਿੱਤੀ, ਬਿਲਕੁਲ ਨਹੀਂ ਥਾਂ ਦਿੱਤੀ। ਇਹ ਵਿਤਕਰਾ ਜਿਹੜਾ ਉਹ ਚੱਲਦਾ ਰਹਿੰਦਾ ਜੀ ਦੁਨੀਆਂ ਦੇ ਵਿੱਚ। ਲਓ ਆਪਾਂ ਐਂ ਕਰਦੇ ਹਾਂ ਜੀ, ਆਪਾਂ ਛੋਟੀ ਜਿਹੀ ਬ੍ਰੇਕ ਲੈਣਾ, ਤੇ ਬ੍ਰੇਕ ਤੋਂ ਬਾਅਦ ਆਪਾਂ ਫਿਰ ਹੋਰ ਮਸਲੇ ਤੇ ਗੱਲਬਾਤ ਆ ਜਿਹੜੀ ਕਰਾਂਗੇ।
ਲਓ ਜੀ ਆ ਗਿਆ ਉਹੀ ਟਾਈਮ ਜਿਸ ਦਾ ਸਾਰੇ GTA ਨੂੰ ਸਾਰਾ ਸਾਲ ਇੰਤਜ਼ਾਰ ਰਹਿੰਦਾ ਹੈ। ਦੁਨੀਆ ਦਾ ਸਭ ਤੋਂ ਵੱਡਾ ਇਨਡੋਰ ਮਠਿਆਈ ਮੇਲਾ 15 ਅਕਤੂਬਰ ਤੋਂ 21 ਅਕਤੂਬਰ ਤੱਕ ਸਮੋਸਾ ਸਵੀਟ ਫੈਕਟਰੀ ਦੀ 3 ਲੋਕੇਸ਼ਨਸ ਤੇ ਕੈਨੇਡਾ ਮੇਡ ਸ਼ੁੱਧ ਖੋਏ ਦੀਆਂ ਫਰੈਸ਼ ਅਤੇ ਬੈਸਟ ਕੁਆਲਿਟੀ ਦੀ ਮਠਿਆਈਆਂ, ਗਿਫਟ ਬਾਸਕਿਟ, ਸਮੋਸਾਸ, ਬਰਫੀ, ਪਟਾਕੇ ਅਤੇ ਸਭ ਕੁਝ ਅੰਡਰ 1 ਰੂਫ। ਦੁਨੀਆ ਦਾ ਸਭ ਤੋਂ ਵੱਡਾ ਇਨਡੋਰ ਮਠਿਆਈ ਮੇਲਾ ਓਨਲੀ ਐਟ ਸਮੋਸਾ ਐਂਡ ਸਵੀਟ ਫੈਕਟਰੀ, 1850 ਐਲਬਿਨ ਰੋਡ, ਇਨੋਟੋਬਿਕੋ। ਕਾਲ ਐਟ 416-213-1165।
ਮੇਜ਼ਬਾਨ ਟ੍ਰੈਵਲਸ ਵੱਲੋਂ ਪਾਕਿਸਤਾਨ ਦੇ ਗੁਰੂ ਧਾਮਾਂ ਦੀ ਯਾਤਰਾ 2 ਨਵੰਬਰ ਤੋਂ 11 ਨਵੰਬਰ ਤੁਹਾਡੇ ਆਪਣੇ ਜਾਣੇ ਪਛਾਣੇ ਪ੍ਰਿੰਸ ਸੰਧੂ ਦੇ ਨਾਲ 4 ਸਟਾਰ ਅਕੋਮੋਡੇਸ਼ਨ, ਲਗਜ਼ਰੀ ਟ੍ਰਾਂਸਪੋਰਟ, ਗਵਰਨਮੈਂਟ ਸਿਕਿਉਰਿਟੀ ਅਤੇ ਪ੍ਰੋਫੈਸ਼ਨਲ ਸਿੱਖ ਗਾਈਡਸ ਜੋ ਤੁਹਾਨੂੰ ਸਾਰੇ ਹੀ ਇਤਿਹਾਸਕ ਸਥਾਨਾਂ ਬਾਰੇ ਪੂਰੀ ਜਾਣਕਾਰੀ ਦੇਣਗੇ। ਰੀਜ਼ਨੇਬਲ ਪ੍ਰਾਈਸਿਸ ਅਤੇ ਪੂਰੀ ਸੁਰੱਖਿਆ ਨਾਲ ਯਾਤਰਾ ਕਰੋ ਅਤੇ ਆਪਣੀ ਰੋਜ਼ਾਨਾ ਦੀ ਅਰਦਾਸ ਪੰਥ ਤੋਂ ਵਿਛੋੜੇ ਗਏ ਗੁਰੂ ਸਥਾਨਾਂ ਦੇ ਦਰਸ਼ਨ ਕਰੋ। ਅੱਜ ਹੀ ਕਾਲ ਕਰੋ 9053306011 ਅਤੇ ਇਸ ਸਾਲ ਗੁਰੂ ਨਾਨਕ ਦੇਵ ਜੀ ਦਾ ਗੁਰਪੁਰਬ ਨਨਕਾਣਾ ਸਾਹਿਬ ਵਿਖੇ ਮਨਾਓ। ਕਾਲ ਕਰੋ 9053306011।
ਓਵਰਸੀਜ਼ ਐਕਸਪ੍ਰੈਸ ਕੋਰੀਅਰ ਅਤੇ ਕਾਰਗੋ ਸਰਵਿਸ, ਕੀ ਤੁਸੀਂ ਭਾਰਤ, ਪਾਕਿਸਤਾਨ ਜਾਂ ਦੁਨੀਆ ਦੇ ਕਿਸੇ ਵੀ ਹਿੱਸੇ ਨੂੰ ਕੋਰੀਅਰ ਰਾਹੀਂ ਸਮਾਨ ਭੇਜਣਾ ਚਾਹੁੰਦੇ ਹੋ ਜਾਂ ਫਿਰ ਮੰਗਵਾਉਣਾ ਚਾਹੁੰਦੇ ਹੋ ਤਾਂ ਇਹਨਾਂ ਨੂੰ ਫੋਨ ਕਰੋ। ਭਾਰਤ ਨੂੰ ਜਾ ਰਹੇ ਸੀ ਜਾਂ ਫਿਰ ਉੱਥੋਂ ਆ ਰਹੇ ਸੀ, ਭਾਰ ਵੱਧ ਗਿਆ, ਸੂਟ ਕੇਸਾਂ ਦਾ ਪਤਾ ਨਹੀਂ ਲੱਗਦਾ ਕਿ ਕਰੀਏ ਕੀ, ਘਬਰਾਓ ਨਾ, ਇਹਨਾਂ ਨੂੰ ਫੋਨ ਕਰੋ। ਇਹ ਤੁਹਾਡਾ ਸਮਾਨ ਤੁਹਾਡੇ ਕੋਲ ਪਹੁੰਚਾ ਕਰ ਦੇਣਗੇ ਜਾਂ ਫਿਰ ਤੁਸੀਂ ਕਿਤੇ ਮੂਵ ਹੋ ਰਹੇ ਹੋ ਤਾਂ ਵੀ ਤੁਸੀਂ ਇਹਨਾਂ ਦੀਆਂ ਸੇਵਾਵਾਂ ਲੈ ਸਕਦੇ ਹੋ।
ਕਿਸੇ ਵੀ ਜਾਣਕਾਰੀ ਲਈ 6477696531 ਜਾਂ ਫਿਰ 905-790-1123 ਤੇ ਸੰਪਰਕ ਕਰੋ
ਜਾਂ ਪਹੁੰਚੋ 7855 ਟੌਰਮ ਰੋਡ ਦੇ ਯੂਨਿਟ ਨੰਬਰ 4 ਦੇ ਵਿੱਚ। ਓਵਰਸੀਜ਼ ਐਕਸਪ੍ਰੈਸ ਕੋਰੀਅਰ ਅਤੇ ਕਾਰਗੋ ਸਰਵਿਸ।
ਬਾਬਾ ਫੌਜਾ ਸਿੰਘ ਜੀ ਦੇ ਸਨਮਾਨ ਵਿੱਚ ਗੁਰੂ ਗੋਬਿੰਦ ਸਿੰਘ ਚਿਲਡਰਨਸ ਫਾਊਂਡੇਸ਼ਨ ਇੰਸਪੀਰੇਸ਼ਨਲ ਸਟੈਪਸ ਟੀਮ ਵੱਲੋਂ ਐਤਵਾਰ 12 ਅਕਤੂਬਰ ਨੂੰ ਇੱਕ ਖਾਸ ਇਵੈਂਟ ਕਰਵਾਇਆ ਜਾ ਰਿਹਾ ਹੈ। ਬਾਬਾ ਜੀ ਦੇ ਸਨਮਾਨ ਵਿੱਚ ਸਾਡਾ ਲਕਸ਼ 100 ਮੈਰਾਥਨ ਦੀ ਦੂਰੀ ਪੂਰੀ ਕਰਨ ਦਾ ਹੈ। ਤੁਸੀਂ ਹੁਣੇ ਤੋਂ ਹੀ ਸ਼ੁਰੂ ਕਰ ਸਕਦੇ ਹੋ, ਇੰਡੀਵਿਜੁਅਲ ਤੌਰ ਤੇ, ਟੀਮ ਵਜੋਂ ਜਾਂ ਬੱਚਿਆਂ ਬਜ਼ੁਰਗਾਂ ਲਈ ਮਹੀਨੇ ਭਰ ਦਾ ਮੈਰਾਥਨ ਕਰਕੇ। ਇਹ 12 ਅਕਤੂਬਰ ਨੂੰ ਆਖਰੀ ਕਿਲੋਮੀਟਰ ਪੂਰਾ ਕਰਨ ਨਾਲ ਮੁਕੰਮਲ ਹੋਵੇਗੀ। ਹੋਰ ਜਾਣਕਾਰੀ ਲਈ ਜਾਂ ਰਜਿਸਟਰ ਕਰਨ ਲਈ ggscf.com ਤੇ ਜਾਓ ਜਾਂ 416-564-3939 ਤੇ ਕਾਲ ਕਰੋ।
ਇੱਕ ਵਾਰੀ ਫਿਰ ਨਿੱਘਾ ਸਵਾਗਤ ਜੀ ਤੁਹਾਡਾ ਅੱਜ ਦੇ ਨਗਾਰਾ ਪ੍ਰੋਗਰਾਮ ਦੇ ਵਿੱਚ। ਚਲੋ ਭਾਵੇਂ ਆਪਾਂ ਜੰਗਬੰਦੀ ਦੀ ਗੱਲ ਕੀਤੀ ਆ ਵੀ ਜੰਗਬੰਦੀ ਦੀ ਸ਼ੁਰੂਆਤ ਹੋ ਗਈ ਆ, ਪਰ ਆਪਣੇ ਆਪ ਦੇ ਵਿੱਚ ਜਿਹੜੀਆਂ ਲੜਾਈਆਂ ਹੁੰਦੀਆਂ ਨਾ, ਜਿੰਨੀ ਦੇਰ ਵੀ ਚੱਲਦੀਆਂ ਨੇ, ਇਹ ਆਪਾਂ ਨੂੰ ਲੱਗਦਾ ਹੁੰਦਾ ਵੀ ਥੋੜੀ ਦੇਰ ਚੱਲੀ ਲੜਾਈ, 2 ਸਾਲ ਚੱਲੀ, 3 ਸਾਲ ਚੱਲੀ ਕਿਸੇ ਦੇਸ਼ ਦੀ, ਪਰ ਇਹਦੇ ਨਾ ਲੌਂਗ ਟਰਮ ਇਫੈਕਟਸ ਬਹੁਤ ਹੁੰਦੇ ਨੇ, ਇੰਨੇ ਜ਼ਿਆਦਾ ਇਫੈਕਟ ਹੁੰਦੇ ਨੇ, ਬਸ ਤੁਸੀਂ ਅੰਦਾਜ਼ਾ ਨਹੀਂ ਲਾ ਸਕਦੇ ਜੀ। ਖੈਰ ਤੁਸੀਂ ਸਿਆਣੇ ਹੋ, ਅੰਦਾਜ਼ਾ ਲਾ ਵੀ ਲੈਂਦੇ ਹੋ। ਜਿਹੜਾ ਬੰਦਾ ਲੜਾਈ ਦੇ ਮਾਹੌਲ ਦੇ ਵਿੱਚ ਰਿਹਾ, ਚਲੋ ਬਹੁਤ ਨੂੰ ਤਾਂ ਜਿਵੇਂ ਆਪਾਂ ਗੱਲ ਕੀਤੀ ਵੀ 67,000 ਦੇ ਕਰੀਬ ਲੋਕ ਇਹ ਜਿਹੜੀ ਗਾਜ਼ਾ ਵਾਲੀ ਜਿਹੜੀ ਇਜ਼ਰਾਈਲ ਤੇ ਹਮਾਸ ਦੀ ਜਿਹੜੀ ਜੰਗ ਹੈ ਇਹਦੀ ਭੇਟ ਚਾੜੀ ਗਏ, ਜਿਹਦੇ ਚੋਂ ਅੱਧੋਂ ਜ਼ਿਆਦਾ ਸੀ ਜਿਹੜੇ ਉਹ ਔਰਤਾਂ ਤੇ ਬੱਚੇ ਸੀ। ਕੀ ਕਸੂਰ ਸੀ ਉਹਨਾਂ ਦਾ ਦੋਸਤੋ? ਅੱਛਾ, ਜਿਹੜੇ ਰਹਿੰਦੇ ਵੀ ਨੇ, ਤੁਸੀਂ ਵੀਡੀਓਜ਼ ਦੇਖੋ ਉਹਨਾਂ ਤੇ ਲੌਂਗ ਟਰਮ ਜਿਹੜੇ ਸਾਈਕੋਲੋਜੀਕਲ ਇਫੈਕਟ ਨੇ ਜਿਹੜੇ ਪੈਂਦੇ ਨੇ, ਡਿਪਰੈਸ਼ਨ ਹੋ ਜਾਂਦਾ, ਚਿੰਤਾ, ਫਿਕਰ, ਰਾਤ ਨੂੰ ਸੁੱਤੇ ਪਏ ਵੀ ਉੱਠਦੇ ਆ ਜਦੋਂ ਮਾਹੌਲ ਠੀਕ ਵੀ ਹੋ ਜਾਂਦਾ, ਭਾਵੇਂ ਉਹ ਸਿਵਲੀਅਨ ਹੋਣ ਭਾਵੇਂ ਫੌਜੀ ਹੋਣ। ਬਹੁਤ ਵਾਰ ਤੁਸੀਂ ਅਮੈਰੀਕਨ ਸੋਲਜਰਸ ਨੇ ਜਿਹੜੇ ਰਿਟਾਇਰ ਹੋ ਕੇ ਬਾਅਦ ਦੇ ਵਿੱਚ ਆਉਂਦੇ ਨੇ, ਉਹਨਾਂ ਦੀ ਜ਼ਿੰਦਗੀ ਬਾਰੇ ਪੜ੍ਹ ਕੇ ਵੇਖੋ, ਉਹਨਾਂ ਦੀਆਂ ਵੀਡੀਓ ਸੁਣੋ, ਕਿਵੇਂ ਕਿੰਨਾ ਬੁਰਾ ਹਾਲ ਹੁੰਦਾ ਉਹਨਾਂ ਨੂੰ, ਕਿਹੋ ਜਿਹੇ ਹਾਲਾਤ ਦੇ ਵਿੱਚੋਂ ਉਹ ਗੁਜ਼ਰਦੇ ਨੇ। ਕਈ ਵਾਰ ਤਾਂ ਜਿਹੜੇ ਫੌਜੀ ਹੁੰਦੇ ਨੇ ਦੇਸ਼ਾਂ ਦੇ ਨਾ, ਜਿਹੜੇ ਸੰਵੇਦਨਸ਼ੀਲ ਫੌਜੀ ਹੁੰਦੇ ਨੇ, ਉਹ ਹਥਿਆਰ ਚੱਕਣ ਤੋਂ ਮਨਾ ਕਰ ਦਿੰਦੇ ਨੇ। ਆ ਪਿੱਛੇ ਜੇ ਵੀਡੀਓ ਵੀ ਆਈ ਸੀ ਅਮਰੀਕਾ ਦੇ ਵਿੱਚ, ਉਹ ਕਹਿੰਦੇ ਜੀ ਅਸੀਂ ਨਹੀਂ ਹਥਿਆਰ ਥੂਰ ਤੁਹਾਡੇ ਲੈ ਕੇ ਜਾਣੇ। ਜਿਹੜਾ ਸੰਵੇਦਨਸ਼ੀਲ ਬੰਦਾ, ਜਿਹੜਾ ਤੁਸੀਂ ਦੇਖੋ, ਇਹ ਕੋਈ ਸੌਖੀ ਜੀ ਗੱਲ ਆ? ਬੰਦੇ ਨੂੰ ਦਰਿੰਦਾ ਬਣਨਾ ਪੈਂਦਾ ਸਾਹਮਣੇ ਵਾਲੇ ਜਿਹਦਾ ਕੋਈ ਦੋਸ਼ ਹੀ ਨਹੀਂ ਉਹਨੂੰ ਮਾਰਨ ਲਈ। ਖੈਰ ਕਈ ਇਹਦੇ ਵਿੱਚ ਮਾਣ ਵੀ ਮਹਿਸੂਸ ਕਰਦੇ ਨੇ। ਐਨਵਾਇਰਮੈਂਟ ਦੇ ਬਹੁਤ ਇਫੈਕਟ ਪੈਂਦਾ। ਪਿਛਲੇ ਸਮੇਂ ਦੇ ਵਿੱਚ ਜਿਹੜੀ ਇਰਾਕ ਦੇ ਵਿੱਚ ਲੜਾਈ ਹੋਈ, 20-25 ਸਾਲਾਂ ਬਾਅਦ ਵੀ ਐਨਵਾਇਰਮੈਂਟ ਆ ਜਿਹੜਾ ਪੋਲਿਊਟਿਡ ਆ, ਅਫਗਾਨਿਸਤਾਨ ਦੇ ਵਿੱਚ ਪੋਲਿਊਟਿਡ ਆ। ਕਈ ਵਾਰੀ ਇਹ ਦੂਰੋਂ ਜਿਹੜੇ ਬੰਬ ਬੁੰਬ ਸਿੱਟੇ ਜਾਂਦੇ ਨੇ, ਲੰਮੀ ਦੇਰ ਲੜਾਈ ਚੱਲਦੀ ਆ, ਇਹ ਹਵਾ ਦੇ ਨਾਲ ਐਲੀਮੈਂਟ ਇਧਰੋਂ ਉਧਰੋਂ ਜਾ ਕੇ ਰੇਡੀਓ ਐਕਟਿਵ ਐਲੀਮੈਂਟ ਹੁੰਦੇ ਨੇ, ਭਾਵੇਂ ਮਤਲਬ ਐਟੋਮਿਕ ਵਾਰਜ਼ ਨਹੀਂ, ਇਹ ਦੂਜੀਆਂ ਜੰਗਾਂ ਹੀ ਸੀ, ਪਰ ਇਸ ਦੇ ਬਾਵਜੂਦ ਵੀ ਜਿਹੜੇ ਐਲੀਮੈਂਟਸ ਹੁੰਦੇ ਨੇ ਹਵਾ ਦੇ ਵਿੱਚ, ਉਹ ਮਾਈਕਰੋ ਲੈਵਲ ਦੇ ਉੱਤੇ ਚਲੇ ਜਾਂਦੇ ਨੇ, ਉਹਨਾਂ ਦੇ ਫਿਰ ਆਉਣ ਵਾਲੀ ਜਨਰੇਸ਼ਨ ਤੇ ਫਰਕ ਪੈਂਦੇ ਨੇ, ਬਰਥ ਡਿਫੈਕਟਸ ਹੁੰਦੇ ਨੇ, ਬੱਚੇ ਪੈਦਾ ਕਰਨ ਦੇ ਵਿੱਚ ਪ੍ਰੋਬਲਮਸ ਆਉਂਦੀ ਆ। ਚਲੋ ਜਿਹੜੀਆਂ ਵੱਡੀਆਂ ਵਾਰਜ਼ ਹੋਈਆਂ, ਨਿਊਕਲੀਅਰ ਵਾਰਜ਼ ਹੋਈਆਂ, ਉਹਦੇ ਤਾਂ ਲੌਂਗ ਟਰਮ ਇਫੈਕਟਸ ਤੁਹਾਨੂੰ ਪਤਾ ਹੀ ਹੈ, ਅਜੇ ਵੀ ਜਿਹੜੇ ਬੱਚੇ ਪੈਦਾ ਹੁੰਦੇ ਨੇ ਉਹਨਾਂ ਦੇ ਵਿੱਚ, ਕਈਆਂ ਦੇ ਵਿੱਚ ਡਿਫੈਕਟ ਹੁੰਦੇ ਨੇ, ਪਰ ਧਰਤੀ, ਪਾਣੀ, ਹਵਾ ਸਾਰਾ ਕੁਝ ਪੋਲਿਊਟ ਹੋ ਜਾਂਦਾ। ਮੈਂਟਲ ਡਿਸਆਰਡਰਸ ਜਿਹੜੇ ਹੈਗੇ ਨੇ, ਉਹ ਜਿਹੜੇ ਜਿਉਂਦੇ ਲੋਕ ਨੇ ਜਿਨ੍ਹਾਂ ਨੇ ਸਾਰਾ ਕੁਝ ਆਪਦੇ ਅੱਖੀਂ ਦੇਖਿਆ, ਮਰਦੇ ਲੋਕਾਂ ਨੂੰ ਦੇਖਿਆ, ਭੱਜਦੇ ਲੋਕਾਂ ਨੂੰ ਦੇਖਿਆ, ਬਿਲਡਿੰਗਾਂ ਸਾਹਮਣੇ ਡਿੱਗਦੀਆਂ ਦੇਖੀਆਂ, ਮਲਬੇ ਦੇ ਵਿੱਚੋਂ ਬੱਚੇ ਆ ਜਿਹੜੇ ਉਹ ਦੱਬੇ ਹੋਏ ਦੇਖੇ ਨੇ, ਜਿਨ੍ਹਾਂ ਨੇ ਸਾਹ ਲੈ ਰਹੇ ਬਾਹਰ ਕੱਢਦੇ ਸਾਰ ਫਿਰ ਮੌਤ ਹੋ ਜਾਂਦੀ ਆ, ਉਹਨਾਂ ਦੇ ਦਿਮਾਗਾਂ ਤੇ ਸਾਰੀ ਉਮਰ ਕੀ ਬੀਤਦਾ ਹੋਊਗਾ। ਅੱਛਾ, ਫਿਰ ਜਿਨ੍ਹਾਂ ਦੇ ਸੱਟ ਫੇਟ ਵੱਜਦੀ ਆ, ਲੱਤਾਂ ਬਾਹਾਂ ਟੁੱਟਦੀਆਂ ਨੇ, ਜਿਨ੍ਹਾਂ ਦੇ ਪਿਆਰੇ ਮਰ ਜਾਂਦੇ ਨੇ, ਉਹਨਾਂ ਦਾ ਕੀ ਹਾਲ ਹੁੰਦਾ ਹੋਊਗਾ, ਹੈ ਨਾ? ਇਸ ਕਰਕੇ ਲੌਂਗ ਟਰਮ ਇਫੈਕਟਸ ਆ ਜਿਹੜੇ। ਅੱਛਾ, ਜਦੋਂ ਸਾਲਾਂ ਬੱਧੀ ਲੜਾਈ ਚੱਲਦੀ ਆ, ਉਹਦੇ ਨਾਲ ਕਿੰਨਾ ਕੁਛ ਪ੍ਰਭਾਵਿਤ ਹੁੰਦਾ। ਅਸੀਂ ਇੱਥੇ ਮਾੜੀ ਜੀ ਟ੍ਰੈਫਿਕ ਦੇ ਵਿੱਚ ਪ੍ਰੋਬਲਮ ਆ ਜਾਏ ਨਾ 15 ਮਿੰਟ, ਅਸੀਂ ਕਹਿੰਦੇ ਜੀ ਆਏ ਹਾਏ ਹਾਏ ਸਾਡੀ ਜ਼ਿੰਦਗੀ ਖਰਾਬ ਹੋ ਗਈ ਜੀ, ਹੈਨਾ। ਤੇ ਜਿਨ੍ਹਾਂ ਲੋਕਾਂ ਦੀ ਜ਼ਿੰਦਗੀ 3-3, 4-4 ਸਾਲ ਇਸੇ ਤਰ੍ਹਾਂ ਰਹਿੰਦੀ ਆ, ਉਹਨਾਂ ਦਾ ਕੀ ਬਣਦਾ ਹੋਊਗਾ। ਇਸ ਕਰਕੇ ਦੋਸਤੋ ਲੜਾਈਆਂ ਤੋਂ, ਪਤਾ ਨਹੀਂ ਬੰਦਾ ਇੰਨਾ ਸਿਆਣਾ ਹੋ ਗਿਆ ਆਪਾਂ ਕਹਿੰਦੇ ਹਾਂ, ਹੈਨਾ, ਸਾਰਾ ਦਿਨ ਰੌਲਾ ਪੈਂਦਾ ਰਹਿੰਦਾ ਵੀ ਇਨਫੋਰਮੇਸ਼ਨ, ਗਿਆਨ, ਨੌਲੇਜ ਹੋਣੀ ਚਾਹੀਦੀ ਹੈ ਜੀ। ਜਵਾਕਾਂ ਨੂੰ ਕਹਿੰਦੇ ਤੁਸੀਂ ਲੜਨਾ ਨਹੀਂ, ਹਿੰਸਾ ਨਹੀਂ ਹੋਣੀ ਚਾਹੀਦੀ, ਕਹਿੰਦੇ ਆ ਨਾ, ਹੈਨਾ, ਵੀ ਮੂੰਹ ਨਾਲ ਗੱਲ ਕਰ ਲਓ ਜੀ, ਹਿੰਸਾ ਨਹੀਂ ਹੋਣੀ ਚਾਹੀਦੀ। ਤੇ ਆਪ ਇਹ ਵੱਡੇ ਵੱਡੇ ਦੇਸ਼ਾਂ ਦੇ ਜਿਹੜੇ ਵੱਡੇ ਵੱਡੇ ਲੋਕ ਨੇ ਕਿਵੇਂ ਜੰਗ ਦੇ ਵਿੱਚ ਉਲਝਾਉਂਦੇ ਨੇ ਆਪਦੇ ਲੋਕਾਂ ਨੂੰ, ਹੈਨਾ। ਤੇ ਇਹ ਫਿਰ ਤੁਸੀਂ ਅੰਦਾਜ਼ਾ ਜਿਹੜਾ ਉਹ ਲਗਾ ਲਓ ਜੀ। ਚੰਗੀ ਗੱਲ ਆ ਜੀ, ਚਲੋ ਉਮੀਦ ਹੈ ਜਿਹੜੀ, ਆਸ ਦੀ ਕਿਰਨ ਜਿਹੜੀ ਜਾਗੀ ਆ ਕਿ ਇਹ ਲੜਾਈ ਆ ਜਿਹੜੀ ਹੁਣ ਸੀਜ਼ ਫਾਇਰ ਆ ਜਿਹੜੀ ਉਹ ਹੋਣ ਵੱਲ ਵੱਧ ਰਹੀ ਹੈ, ਸੀਜ਼ ਫਾਇਰ ਹੋ ਗਈ ਆ, ਐਲਾਨ ਹੋ ਚੁੱਕਿਆ। ਲਓ ਜੀ, ਮੇਰੇ ਨਾਲ ਇਸ ਵਕਤ ਸਰਦਾਰ ਹਰਪਾਲ ਸਿੰਘ ਸੰਧੂ ਜੀ ਹਾਜ਼ਰ ਨੇ ਜੀ, ਸਮੋਸਾ ਐਂਡ ਸਵੀਟ ਫੈਕਟਰੀ ਤੋਂ। ਤੁਹਾਨੂੰ ਪਤਾ ਐਲਬੀਅਮ ਤੇ 27 ਦੀ ਨੁੱਕਰ ਤੇ ਆ, ਆਪਾਂ ਉਹਨਾਂ ਨਾਲ ਗੱਲ ਕਰਦੇ ਹਾਂ 2-4 ਮਿੰਟ। ਸੰਧੂ ਸਾਹਿਬ ਨੇਗਾ, ਸਵਾਗਤ ਤੁਹਾਡਾ ਅੱਜ ਦੇ ਪ੍ਰੋਗਰਾਮ ਚ।
ਚਰਨਜੀਤ ਬਰਾੜ ਸਾਹਿਬ, ਪਹਿਲਾਂ ਤਾਂ ਤੁਹਾਨੂੰ ਵੀ, ਤੁਹਾਡੇ ਸਾਰੇ ਸਟਾਫ ਨੂੰ ਤੇ ਸਰੋਤਿਆਂ ਨੂੰ ਬਹੁਤ ਬਹੁਤ ਸਤਿ ਸ੍ਰੀ ਅਕਾਲ ਜੀ, ਤੇ ਥੈਂਕ ਯੂ ਸੋ ਮਚ ਫੋਰ ਟੇਕਿੰਗ ਮੀ ਔਨ ਦਾ ਏਅਰ ਐਟ ਰਾਣਾ ਸਿੱਧੂ ਸ਼ੋਅ।
ਸਤਿ ਸ੍ਰੀ ਅਕਾਲ ਜੀ। ਅੱਜ ਫਿਰ ਉਹ ਹੁਣ ਮੇਰੀ ਡਿਊਟੀ ਲਾ ਕੇ ਗਏ ਨੇ ਵੀ 5-7 ਦਿਨ, ਨਹੀਂ ਤਾਂ ਉਹਨਾਂ ਨੇ ਆਉਣਾ ਸੀ ਤੁਹਾਡੇ ਇੱਥੇ ਨਾ ਲਾਈਵ, ਉਹ ਫਿਰ ਇੱਥੋਂ ਸ਼ੋਅ ਕਰਦੇ ਹੁੰਦੇ ਆ। ਪਰ ਕੋਈ ਨੀ ਜੀ, ਕੋਸ਼ਿਸ਼ ਕਰਾਂਗੇ ਇੱਥੇ ਲਾਈਵ ਵੀ ਕਰਾਂਗੇ ਆਪਾਂ ਇੱਥੇ ਆ ਕੇ। ਪਰ ਮੈਂ ਕਿਹਾ ਅੱਜ ਥੋੜਾ ਜਿਹਾ ਟਾਈਮ ਹੈਗਾ ਤੁਹਾਡੇ ਨਾਲ ਗੱਲਬਾਤ ਕਰ ਲਈਏ। ਇਹ ਤੁਹਾਡਾ ਹੁਣ ਅੱਗੇ ਜਿਹੜਾ 15 ਅਕਤੂਬਰ ਤੋਂ ਸਟਾਰਟ ਕਰਾਂ ਜੀ, 36ਵਾਂ ਤੁਹਾਡਾ ਮਠਿਆਈ ਮੇਲਾ ਹੋਊਗਾ ਇਹ?
36ਵਾਂ ਸਾਡਾ ਮਠਿਆਈ ਮੇਲਾ, ਤੇ 12 ਸਾਲ ਹੋ ਗਿਆ ਸਾਨੂੰ ਜੀ ਅੰਦਰ, ਜਿਹੜਾ ਦੀਵਾਲੀ ਦੇ ਇਨਡੋਰ ਮਠਿਆਈ ਮੇਲਾ ਲਾਉਂਦਿਆਂ ਨੂੰ, ਤੇ 36 ਸਾਲ ਹੋ ਗਏ ਸਾਨੂੰ ਬਿਜ਼ਨਸ ਦੇ ਵਿੱਚ। ਜਦੋਂ ਦਾ ਸ਼ੁਰੂ ਕੀਤਾ ਉਦੋਂ ਦੇ ਮੇਲੇ ਲੱਗ ਰਿਹਾ, ਪਰ ਜਿਹੜਾ ਅਲੀਟ ਬੈਂਕੁਟ ਹਾਲ ਦੇ ਵਿੱਚ ਦੁਨੀਆਂ ਦਾ ਸਭ ਤੋਂ ਵੱਡਾ ਜਿਹਨੂੰ ਦੀਵਾਲੀ ਮੇਲਾ ਕਲੇਮ ਕੀਤਾ ਜਾਂਦਾ, ਮੰਨਿਆ ਜਾਂਦਾ, ਉਹ ਹੈ 12ਵਾਂ ਮੇਲਾ ਜੀ, ਇਨ ਸਾਈਡ ਅਲੀਟ ਬੈਂਕੁਟ ਹਾਲ। ਪੂਰੀ ਦਾ ਪੂਰਾ ਜਿਹੜਾ ਅਲੀਟ ਬੈਂਕੁਟ ਹਾਲ ਹੈ ਉਹ ਮਠਿਆਈਆਂ ਦੇ ਨਾਲ ਤੇ ਸਿਰਫ ਪਟਾਕਿਆਂ ਦੇ ਨਾਲ ਭਰਿਆ ਹੁੰਦਾ, ਜਿਹੜੀ ਕਿ ਦੀਵਾਲੀ ਨੂੰ ਜਦੋਂ ਲੋੜ ਹੁੰਦੀ ਤੇ ਮਠਿਆਈਆਂ ਦਾ ਬਹੁਤ ਜ਼ਿਆਦਾ ਤੁਸੀਂ ਸ਼ੋਪਿੰਗ ਕਰਨੀ ਹੁੰਦੀ, ਤੇ ਉਹ ਸਾਨੂੰ ਛੋਟੀਆਂ ਦੁਕਾਨਾਂ ਦੇ ਵਿੱਚੋਂ, ਛੋਟੇ ਸਟੋਰਾਂ ਦੇ ਵਿੱਚੋਂ ਸਰਵ ਕਰਨਾ ਮੁਸ਼ਕਲ ਹੁੰਦਾ। ਇਸ ਨੂੰ ਮੱਦੇਨਜ਼ਰ ਰੱਖਦੇ ਅਸੀਂ ਇਹ ਫੈਸਲਾ ਕੀਤਾ ਸੀ ਕਿ ਅਲੀਟ ਬੈਂਕੁਟ ਹਾਲ ਦੇ ਵਿੱਚ 12ਵਾਂ ਮੇਲਾ ਜਿਹੜਾ 15 ਤਰੀਕ ਨੂੰ ਸ਼ੁਰੂ ਹੋਣਾ ਜੀ, ਜਿਹੜਾ ਕਿ ਵੈਨਸਡੇ, ਕੱਲ ਦਾ ਦਿਨ ਰਹਿ ਗਿਆ ਜੀ ਵਿਚਕਾਰ, ਪਰਸੋਂ ਨੂੰ ਸ਼ੁਰੂ ਹੋ ਜਾਣਾ ਸਵੇਰੇ 8 ਵਜੇ, ਤੇ ਉਹਦੇ ਵਾਸਤੇ ਪੂਰੀਆਂ ਤਿਆਰੀਆਂ ਚੱਲ ਰਹੀਆਂ ਬਰਾੜ ਸਾਹਿਬ, ਤੇ ਇਸ ਵੇਲੇ ਪੂਰੀ ਤਰ੍ਹਾਂ ਉਹਨੂੰ ਬੈਂਕੁਟ ਹਾਲ ਨੂੰ ਵੀ ਨਿਖਾਰਿਆ ਜਾ ਰਿਹਾ, ਤੇ ਉਹਦੇ ਵਿੱਚ ਜਿਹੜਾ ਕਹਿ ਲਓ ਬੜੇ ਵਾਈਬ੍ਰੈਂਟ ਕਲਰ ਦੇ ਪਰਦੇ ਲੱਗ ਰਹੇ, ਹੋਰ ਨਵੇਂ ਈਵਨ ਕਿ ਡੈਕੋਰੇਟਡ ਬੜਾ ਬੈਂਕੁਟ ਹਾਲ ਬਹੁਤ ਵਧੀਆ ਆ, ਪਰ ਉਹਨੂੰ ਹੋਰ ਵਧੀਆ ਬਣਾਉਣ ਲਈ, ਦੀਵਾਲੀ ਦਾ ਉਹਨੂੰ ਰੀਅਲ ਹੁਮਰ ਐਡ ਕਰਨ ਲਈ ਬਹੁਤ ਵਧੀਆ ਜਿਹੜਾ ਉੱਥੇ ਡੈਕੋਰੇਸ਼ਨ ਕੀਤੀ ਜਾ ਰਹੀ ਆ, ਮਠਿਆਈਆਂ ਤਿਆਰ ਹੋ ਰਹੀਆਂ। ਇਸ ਵੇਲੇ ਸਾਡੇ ਕੋਲ ਕਹਿ ਲਓ ਵੀ ਜਿੰਨੇ ਵੀ ਸਾਡੇ ਇੰਪਲੋਈ ਹੈਗੇ ਆ, ਸਾਰਿਆਂ ਦਾ ਸਿਰਫ ਪ੍ਰੋਡਕਸ਼ਨ ਤੇ ਜਿਹੜੀਆਂ ਫੜ ਵਾਸਤੇ, ਜਿਹੜੇ ਆਪਾਂ ਕਹਿ ਦਿੰਦੇ ਹਾਂ ਜਿਹੜੇ ਉੱਥੇ ਡਿਸਪਲੇ ਵਾਸਤੇ ਵੱਡੀਆਂ ਵੱਡੀਆਂ ਟਰੇਆਂ ਆਉਂਦੀਆਂ, ਘੱਟੋ ਘੱਟ ਇੱਕ ਇੱਕ ਟਰੇ ਜਿਹੜੀ ਹੁੰਦੀ 35-40 ਪਾਉਂਡ ਦੀ ਹੁੰਦੀ ਆ ਜੀ, ਮਿਨੀਮਮ 35-40 ਦੀ ਹੁੰਦੀ ਹੈਗੀ ਆ, ਉਹ ਤਿਆਰ ਕਰ ਰਹੇ ਆ, ਤਾਂ ਕਿ ਜਦੋਂ ਤੁਸੀਂ ਫਰਾਈਡੇ ਕੱਲ ਨੂੰ ਵੈਨਸਡੇ ਨੂੰ ਸ਼ੁਰੂ ਹੋਣਾ ਪ੍ਰੋਗਰਾਮ ਦੇ ਨਾਲ ਦੀ ਨਾਲ ਉਹ ਤੁਹਾਡੀਆਂ ਜਿਹੜੀਆਂ ਟਰੇਸ ਹੈਗੀਆਂ ਉਹ ਲਿਆ ਕੇ ਉੱਥੇ ਉਹਨਾਂ ਨੇ ਸਜਾ ਦੇਣੀਆਂ, ਤੇ ਜਿੱਦਾਂ ਜਿੱਦਾਂ ਤੁਸੀਂ ਮਠਿਆਈਆਂ ਦੀਆਂ ਟਰੇਆਂ ਡੱਬੇ ਭਰ ਕੇ ਲੈ ਜਾਣੇ, ਟਰੇਆਂ ਖਤਮ ਹੋਈ ਜਾਣੀਆਂ, ਉਸੇ ਤਰ੍ਹਾਂ ਸਾਡੇ ਸਟਾਫ ਨੇ ਭਰ ਭਰ ਕੇ ਮਠਿਆਈਆਂ ਲਿਆ ਕੇ ਰੱਖੀ ਜਾਣੀਆਂ,
ਨਾਲ ਦੀ ਨਾਲ ਬਣੀ ਜਾਣੀਆਂ ਤਾਜ਼ੀਆਂ,
ਨਾਲ ਦੀ ਨਾਲ ਬਣੀ ਜਾਣੀਆਂ ਜੀ। ਬਹੁਤ ਵਾਰੀ ਤਾਂ ਇੱਦਾਂ ਵੀ ਹੁੰਦਾ ਵੀ ਕਈ ਮਠਿਆਈਆਂ ਬਹੁਤ ਨਰਮ ਹੁੰਦੀਆਂ, ਤੇ ਸਾਨੂੰ ਕਸਟਮਰ ਨੂੰ ਦੱਸਣਾ ਪੈਂਦਾ ਵੀ ਭਾਈ ਇਹ ਥੋੜੀ ਪਾਇਓ ਜਾਂ ਉੱਪਰਲੇ ਪਾਸੇ ਰੱਖਿਓ, ਕਿਉਂਕਿ ਜਿਹੜੀ ਨਰਮ ਹੈਗੀ ਹੈ ਕਿਉਂਕਿ ਕਈ ਵਾਰੀ ਟਾਈਮ ਹੀ ਨਹੀਂ ਮਿਲਦਾ ਉਹਨੂੰ ਸੈਟਲ ਹੋਣ ਨੂੰ ਵੀ, ਇੰਨੀ ਵਿਕਰੀ ਜ਼ਿਆਦਾ ਹੁੰਦੀ ਆ ਤੇ ਇੰਨੀ ਉਸ ਵੇਲੇ ਡਿਮਾਂਡ ਹੁੰਦੀ ਆ, ਪਰ ਫਿਰ ਵੀ ਸਾਡੀ ਕੋਸ਼ਿਸ਼ ਹੁੰਦੀ ਆ ਕਿ ਜਿਹੜੀ ਅੱਜ ਅਸੀਂ ਮਠਿਆਈ ਵੇਚਣੀ ਆ ਉਹ ਇੱਕ ਦਿਨ ਪਹਿਲਾਂ ਤਕਰੀਬਨ ਤਕਰੀਬਨ ਤਿਆਰ ਹੋ ਜਾਵੇ, ਤਾਂ ਕਿ ਉਹਦੇ ਉਹਨੂੰ ਪ੍ਰੋਪਰ ਸੈਟਲ ਕਰਨ ਦਾ, ਪ੍ਰੋਪਰ ਮੈਚਿਓਰ ਹੋਣ ਦਾ ਟਾਈਮ ਮਿਲ ਜਾਵੇ। ਤੇ ਦੂਸਰੀ ਹੈਗੀ ਆ ਕਿ ਬੇਨਤੀ ਆ, ਤੁਹਾਨੂੰ ਵੀ ਪਤਾ, ਤੁਸੀਂ ਵੀ ਸੋਸ਼ਲ ਮੀਡੀਆ ਤੇ ਵੀ ਦੇਖ ਰਹੇ ਆ, ਬੜੀਆਂ ਮਠਿਆਈਆਂ ਇੰਡੀਆ ਤੋਂ ਆ ਕੇ ਦਿਖ ਰਹੀਆਂ, ਥੋੜੀ ਥੋੜੀ ਗੱਲਬਾਤ ਵੀ ਸ਼ੁਰੂ ਹੋ ਗਈ ਆ ਵੀ ਇਹ ਰੋਕਿਆ ਜਾਵੇ ਰੁਝਾਨ ਜਿਹੜਾ ਜਿੱਧਰ ਨੂੰ ਚੱਲ ਪਿਆ, ਤੇ ਕਿਉਂਕਿ ਜਿਹਨਾਂ ਕੰਟਰੀਜ਼ ਤੋਂ ਮਠਿਆਈਆਂ ਆ ਰਹੀਆਂ ਆਪਾਂ ਨੂੰ ਪਤਾ, ਆਪਾਂ ਉੱਥੋਂ ਹੀ ਆਏ ਆ, ਤੇ ਉੱਥੇ ਕਿੰਨੀ ਕੁ ਹਾਈਜੀਨਿਕ ਹੁੰਦੀ ਤੇ ਕਿੱਦਾਂ ਦੇ ਪਵਿੱਤਰ ਥਾਂ ਤੇ ਮਠਿਆਈਆਂ ਬਣੀਆਂ ਤੇ ਕਿੱਦਾਂ ਦੇ ਇਨਗਰੀਡੀਅੰਟ ਯੂਜ਼ ਹੁੰਦੇ ਤੇ ਕਿੱਦਾਂ ਦੇ ਹਾਲਾਤਾਂ ਦੇ ਵਿੱਚ ਉਹ ਪ੍ਰੋਡਕਸ਼ਨ ਹੁੰਦੀ ਆ, ਕਿੱਦਾਂ ਦੇ ਹਾਲਾਤਾਂ ਚ ਉਹ ਪੈਕੇਜਿੰਗ ਹੁੰਦੀ ਉਹਨਾਂ ਦੀ, ਤੇ ਉਸ ਚੀਜ਼ ਦਾ ਤੁਸੀਂ ਆਪ ਖਿਆਲ ਰੱਖਣਾ ਵੀ ਕਿੱਥੇ ਜਾਣਾ ਜਿੱਥੇ ਤੁਹਾਨੂੰ, ਮੈਂ ਨੀ ਕਹਿੰਦਾ ਕੱਲੇ ਸਾਡੇ ਹੀ ਆ, ਕੁਛ ਹੋਰ ਵੀ ਹੈਗੇ ਬਿਜ਼ਨਸਮੈਨ ਜਿਹੜੀਆਂ ਪਿਓਰ ਇੱਥੇ ਬਣਾਉਂਦੇ ਆ, ਪਰ ਤੁਸੀਂ ਉੱਥੇ ਜਾਣਾ ਜਿੱਥੇ ਤੁਹਾਨੂੰ ਪਿਓਰ ਮਠਿਆਈਆਂ ਮਿਲਣ ਜਿਹੜੀਆਂ ਤੁਹਾਨੂੰ ਪਤਾ ਵੀ ਕੈਨੇਡਾ ਦੀਆਂ ਬਣੀਆਂ, ਤੇ ਉਹਦੇ ਵਾਸਤੇ ਤੁਸੀਂ ਐਲੀਟ ਬੈਂਕੁਟ ਹਾਲ ਦੇ ਵਿੱਚ 15 ਤੋਂ ਲੈ ਕੇ 21 ਤੱਕ ਇਹ ਮੇਲਾ ਚੱਲਣਾ। ਵੈਸੇ ਤਾਂ ਜਿਹੜਾ ਸਮੋਸਾ ਐਂਡ ਸਵੀਟ ਫੈਕਟਰੀ ਤਿੰਨਾਂ ਲੋਕੇਸ਼ਨਾਂ ਤੇ ਤਕਰੀਬਨ ਹਰ ਰੋਜ਼ ਮੇਲੇ ਵਰਗਾ ਮਾਹੌਲ ਹੁੰਦਾ, ਪਰ ਇਹ ਇੱਕ ਨਜ਼ਾਰਾ ਹੀ ਵੱਖਰਾ ਹੁੰਦਾ ਜੀ ਜਦੋਂ ਇਹ ਮੇਲਾ ਲੱਗਦਾ। ਇੱਥੇ ਕੋਈ ਲੋਕਲ ਨੀ, GTA ਤੋਂ ਨੀ ਇਕੱਲੇ ਬੰਦੇ ਆਉਂਦੇ, ਮੋਂਟਰੀਅਲ ਤੋਂ, ਲੰਡਨ ਤੋਂ, ਨਿਆਗਰਾ ਫਾਲ ਤੋਂ, ਸ਼ਿਕਾਗੋ ਤੋਂ, ਈਵਨ ਕਿ ਕਹਿੰਦਾ ਵੀ ਨਿਊਯਾਰਕ ਤੋਂ ਵੀ ਬੰਦੇ ਆਉਂਦੇ ਜਿਹੜੇ ਕਸਟਮਰ ਸਾਡੇ ਹੈਗੇ ਆ, ਜਾਂ ਉਹ ਦੇਖਣ ਆਉਂਦੇ ਆ ਵੀ ਕਿਵੇਂ ਕਿੰਨਾ ਵਧੀਆ ਇਹ ਕੰਟਰੋਲ ਕੀਤਾ ਜਾਂਦਾ, ਕਿਵੇਂ ਇਹਨੂੰ ਇੱਕ ਸਿਸਟਮ ਬਣਿਆ ਆ, ਕਿਸ ਤਰ੍ਹਾਂ ਇੰਨੇ ਵਧੀਆ ਤਰੀਕੇ ਨਾਲ, ਇੰਨੇ ਵਧੀਆ ਹਾਈਜੀਨਿਕ ਤਰੀਕੇ ਨਾਲ, ਇੰਨਾ ਕੰਟਰੋਲ, ਇੰਨਾ ਰਸ਼ ਨੂੰ ਕੰਟਰੋਲ ਕਰਨਾ, ਇੰਨੇ ਸਾਰਿਆਂ ਨੂੰ ਸਰਵ ਕਰਨਾ। ਇਹ ਲੋਕ ਦੇਖਣ ਵੀ ਆਉਂਦੇ ਆ, ਮਿਠਾਈਆਂ ਵੀ ਖਰੀਦਣ ਆਉਂਦੇ ਆ, ਤੇ 36 ਸਾਲਾਂ ਦਾ ਜਿਹੜਾ ਸਾਡਾ ਕਮਿਊਨਿਟੀ ਦੇ ਵਿਚ ਟਰੱਸਟ ਬਣਿਆ ਹੋਇਆ ਉਹਨੂੰ ਕਹਿ ਲਓ ਵੀ ਰੀਜ਼ਨ ਆ ਉਹ। ਤੇ ਜਿਹੜੇ ਮੈਨੂੰ ਹਜੇ ਇਸ ਗੱਲ ਦਾ ਮਾਣ ਵੀ ਆ ਕਿ ਜਿਹੜੇ ਸਾਡੇ ਜਿਹੜੇ 1989 ਤੋਂ ਕਸਟਮਰ ਸਾਡੇ ਨਾਲ ਸ਼ੁਰੂ ਹੋਏ ਹੋ ਉਹ ਅੱਜ ਵੀ ਸਾਡੇ ਕੋਲ ਆ ਰਹੇ, ਲਗਾਤਾਰ ਆ ਰਹੇ ਆ, ਤੇ ਹੋਰ ਕਸਟਮਰ ਨਾਲ ਦੀ ਨਾਲ ਐਡ ਵੀ ਹੋ ਰਹੇ ਆ। ਜਿਵੇਂ ਜਿਵੇਂ ਇਮੀਗ੍ਰੇਸ਼ਨ ਵੱਧ ਰਹੀ ਆ ਉਸ ਤਰ੍ਹਾਂ ਸਾਡੇ ਕਸਟਮਰ ਦਾ ਵੀ ਨਾਲ ਦੀ ਨਾਲ ਐਡ ਹੋਣਾ ਸੰਭਵ ਸੀਗਾ, ਲਾਜ਼ਮੀ ਵੀ ਸੀ। ਤੇ ਉਹ ਵੀ ਲੋਕਾਂ ਤੋਂ ਸੁਣ ਕੇ ਉਹ ਵੀ ਜਿੰਨਾ ਉਨਾ ਯਕੀਨ ਕਰਦੇ ਜਿੰਨੇ ਸਾਡੇ 36 ਸਾਲਾਂ ਵਾਲੇ ਕਰਦੇ ਆ, ਕਿਉਂਕਿ ਉਨ੍ਹਾਂ ਨੇ ਵੀ ਸਾਨੂੰ ਪਰਖਿਆ ਹੋਇਆ, ਹਰ ਘਰ ਵਿਚ ਸਮੋਸਾ ਸਵੀਟ ਫੱਟੀ ਮਠਿਆਈ ਜ਼ਰੂਰ ਪਹੁੰਚੀ ਆ, ਅੱਜ ਤੱਕ ਬਹੁਤ ਵਾਰੀ ਪਹੁੰਚੀ ਆ। ਤੇ ਇੱਕ ਵਾਰੀ ਫਿਰ ਮੈਂ ਬੇਨਤੀ ਕਰਦਾ ਕਿ ਜਿਹੜਾ ਮੇਲਾ ਸ਼ੁਰੂ ਹੋ ਜਾਣਾ 15 ਤਰੀਕ ਨੂੰ 1850 ਐਲਮੀਆ ਰੋਡ ਦੇ ਉੱਤੇ ਅਲੀਟ ਬੈਂਕਵਟਾਲ ਦੇ ਵਿਚ, ਉੱਥੇ ਤੁਸੀਂ ਆਉਣਾ ਤੇ ਆ ਕੇ ਆਪਣੀ ਮਠਿਆਈ ਦੀ ਸ਼ਾਪਿੰਗ ਕਰਨੀ, ਚਾਹੇ ਤੁਸੀਂ ਆਪਣੇ ਰਿਸ਼ਤੇਦਾਰਾਂ ਨੂੰ ਦੇਣੀ ਆ, ਫੈਕਟਰੀ ਨੂੰ ਲੈ ਕੇ ਜਾਣੀ ਆ, ਚਾਹੇ ਤੁਸੀਂ ਆਪਣੇ ਮਤਲਬ ਬੱਚਿਆਂ ਵਾਸਤੇ ਖਰੀਦਣੀ ਆ। ਮੇਕ ਸ਼ੋਰ ਯੂ ਬਾਏ ਸਮਥਿੰਗ ਵਿਚ ਯੂ ਟਰੱਸਟ, ਤੇ ਜਿਹੜੇ ਕਿ ਪਿਓਰ ਆ, ਪਵਿੱਤਰ ਆ, ਤੇ ਤੁਹਾਨੂੰ ਤੁਸੀਂ ਖਾਣ ਦੇ ਤੁਹਾਡੇ ਯੋਗ ਹੈ, ਉਹ ਮਠਿਆਈਆਂ ਲੈ ਕੇ ਜਾਣੀਆਂ। ਤੇ ਨਾਲ ਦੀ ਨਾਲ ਗਰੰਟੀ ਆ ਕਿ ਸਾਰੇ ਕਿਤੇ ਵੀ ਤੁਹਾਨੂੰ ਇਹ ਪ੍ਰਾਈਸ ਨਹੀਂ ਮਿਲਣੀ ਤੇ ਨਾ ਹੀ ਕਿਤੇ ਕੁਆਲਿਟੀ ਮਿਲਣੀ, ਇਹ ਸਾਡੀ ਗਰੰਟੀ ਆ। ਤੁਸੀਂ ਆ ਕੇ ਦੇਖੋ ਤੇ ਆਓ, ਸਮੋਸਾ ਐਂਡ ਸਵੀਟ ਫੈਕਟਰੀ ਦਾ ਸਾਡਾ ਨੰਬਰ ਹੈਗਾ 416-213-1165, 416-213-1165 ਇਹ ਸਾਡਾ ਨੰਬਰ ਹੈ ਜੀ। ਇੱਥੇ ਐਡਵਾਂਸ ਦੇ ਵਿਚ ਡੱਬੇ ਬੁੱਕ ਕਰਾਉਣੇ ਆ, ਤੁਸੀਂ ਆਰਡਰ ਬੁੱਕ ਕਰਾਉਣੇ, ਤੁਸੀਂ ਇੱਥੇ ਫੋਨ ਕਰਕੇ ਲਿਖਾ ਸਕਦੇ ਆ। ਤੇ ਡਰਾਈ ਫਰੂਟ ਦੇ ਡੱਬਿਆਂ ਦੀ ਬਹੁਤ ਜ਼ਿਆਦਾ ਚੋਇਸ ਹੈਗੀ, ਉਹ ਵੀ ਲੈ ਸਕਦੇ, ਮਠਿਆਈਆਂ ਵੀ ਲੈ ਸਕਦੇ, ਪਟਾਕੇ ਵੀ ਲੈ ਸਕਦੇ, ਐਵਰੀਥਿੰਗ ਵਟ ਐਵਰ ਯੂ ਨੀਡ ਫਾਰ ਦੀਵਾਲੀ ਇਜ਼ ਅਵੇਲੇਬਲ। ਤੇ ਪਹੁੰਚੋ 1850 ਐਲਮੀਆ ਰੋਡ ਅਲੀਟ ਬੈਂਕ ਰੋਡ ਦੇ ਵਿਚ। ਤੇ ਜਿਹੜੀ ਸਾਡੀ ਰੈਗੂਲਰ ਸਰਵਿਸ ਹੈ, ਤਿੰਨੇ ਸ਼ਾਪਸ ਦੀ, ਉਥੇ ਵੀ ਇਹ ਮਠਿਆਈ ਦੇ ਸਿਲਸਿਲਾ ਇੱਦਾਂ ਹੀ ਲੱਗਾ ਰਹਿਣਾ, ਚੱਲਦਾ ਰਹਿਣਾ। ਤੇ ਬ੍ਰੈਂਬਲੀ ਐਂਡ ਸੈਂਡਲਵੁੱਡ ਵਾਲੀ ਲੋਕੇਸ਼ਨ ਦੇ ਉੱਤੇ ਵੀ ਬਹੁਤ ਵਧੀਆ ਇਸੇ ਤਰ੍ਹਾਂ ਹੀ ਮੇਲਾ ਹੋਣਾ, ਪਰ ਉਹਦਾ ਸਾਈਜ਼ ਕਿਉਂਕਿ ਸਟੋਰ ਦੇ ਹਿਸਾਬ ਨਾਲ ਸਾਨੂੰ ਸਾਈਜ਼ ਘਟਾਉਣਾ ਪੈਂਦਾ, ਸਾਈਜ਼ ਘੱਟ ਹੋਣਾ, ਪਰ ਹਰ ਇੱਕ ਆਈਟਮ ਹਰ ਇੱਕ ਪ੍ਰਾਈਸ ਉੱਥੇ ਅਵੇਲੇਬਲ ਹੋਏਗੀ। ਜਿਹੜਾ ਬ੍ਰੈਂਬਲੀ ਐਂਡ ਸੈਂਡਲਵੁੱਡ ਦੀ ਕਾਰਨਰ ਦੇ ਵਿਚ, ਚਲੋ ਫਰਿਸ਼ਕੋ ਉਹਦੇ ਅੰਦਰ, ਤੇ ਸਾਡਾ ਜਿਹੜਾ ਸਟੋਰ ਹੈਗਾ ਐਲਵੀਐਨ ਸੋਰੀ ਕੌਂਟਰੀ ਸਾਈਡ ਐਂਡ ਏਅਰਪੋਰਟ ਦੇ ਉੱਤੇ, ਉੱਥੇ ਵੀ ਤੁਸੀਂ ਪਹੁੰਚ ਸਕਦੇ ਹੋ। ਉੱਥੋਂ ਵੀ ਤੁਸੀਂ ਸਾਰੀ ਮਠਿਆਈ, ਸਾਰੇ ਸਮੋਸੇ, ਪਕੌੜੇ, ਆਲੂ ਟਿੱਕੇ, ਜੋ ਵੀ ਤੁਹਾਨੂੰ ਚਾਹੀਦਾ ਲੈ ਸਕਦੇ ਆ। ਇੱਕ ਵਾਰੀ ਫਿਰ ਬਰਾੜ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਟਾਈਮ ਦੇਣ ਲਈ, ਤੇ ਸਾਨੂੰ ਕਿਸੇ ਨੇ ਫੋਨ ਕਰਨਾ ਹੋਵੇ ਤੇ 416-213-1165 ਤੇ ਫੋਨ ਕਰਕੇ ਗੱਲ ਕੀਤੀ ਜਾ ਸਕਦੀ ਹੈ।
ਸੰਧੂ ਸਾਹਿਬ ਬਹੁਤ ਬਹੁਤ ਧੰਨਵਾਦ ਤੁਹਾਡਾ, ਮਿਹਰਬਾਨੀ।
ਥੈਂਕ ਯੂ ਜੀ,
ਮਿਹਰਬਾਨੀ ਜੀ। ਬੀ ਕੈਨੇਡੀਅਨ ਬਾਈ ਕੈਨੇਡੀਅਨ, ਦੋਸਤੋ ਜਿਹੜੀ ਗੱਲ ਕਰਦੇ ਆ ਨਾ ਆਪਾਂ, ਬੀ ਕੈਨੇਡੀਅਨ ਬਾਈ ਕੈਨੇਡੀਅਨ, ਦੇਖੋ ਇੱਥੇ ਸਾਡੇ ਸ਼ਹਿਰ ਦੀਆਂ ਬਣੀਆਂ ਹੋਈਆਂ ਮਠਿਆਈਆਂ, ਸਫਾਈ ਦਾ ਖਿਆਲ ਕੀਤਾ ਜਾਂਦਾ, ਜਿਹੜੇ ਪ੍ਰੋਡਕਸ਼ਨ ਹੁੰਦੇ ਨੇ ਨਾ, ਪ੍ਰੋਡਕਸ਼ਨ ਹੁੰਦੀ ਕਿਸੇ ਚੀਜ਼, ਜਦੋਂ ਚੀਜ਼ ਬਣਾਈ ਜਾਂਦੀ ਹੈ ਉਹਦੀ ਇੱਕ ਮੈਥੋਡੋਲੋਜੀ ਹੁੰਦੀ ਹੈ, ਪੂਰੀ ਢੰਗ ਤਰੀਕਾ ਹੁੰਦਾ, ਕਿਹੜੀਆਂ ਚੀਜ਼ਾਂ ਬਣਾਈਆਂ ਜਾਂਦੀਆਂ, ਕਿਹੜੀਆਂ ਚੀਜ਼ਾਂ ਹੈਲਥ ਲਈ ਠੀਕ ਨੇ, ਕਿੰਨਾ ਦਾ ਹੈਲਥ ਦੇ ਉੱਤੇ ਮਾੜਾ ਫਰਕ, ਮਾੜਾ ਅਸਰ ਨਹੀਂ ਪੈਂਦਾ, ਚੰਗਾ ਅਸਰ ਪੈਂਦਾ, ਹੈਨਾ। ਜਦੋਂ ਕਿਸੇ ਵਿਦੇਸ਼ ਚੋਂ ਚੀਜ਼ਾਂ ਆਉਂਦੀਆਂ ਨੇ ਨਾ, ਖਾਸ ਕਰਕੇ ਖਾਣ ਵਾਲੀਆਂ, ਹੈਨਾ, ਉਹਨਾਂ ਦਾ ਖਿਆਲ ਰੱਖਣਾ ਥੋੜਾ ਜਿਹਾ, ਉਹਨਾਂ ਨੂੰ ਕੰਜ਼ਿਊਮ ਕਰਨਾ, ਮਤਲਬ ਤੁਸੀਂ ਨਾ ਤੁਸੀਂ ਭਰੋਸਾ ਨਹੀਂ ਕਰ ਸਕਦੇ। ਦੂਸਰੀ ਗੱਲ ਇਹ ਆ ਵੀ ਸਮੇਂ ਦਾ ਬਹੁਤ ਫਰਕ ਆ, ਕਿੰਨੇ ਕਿੰਨੇ ਦਿਨ ਪਹਿਲਾਂ ਉਹ ਸ਼ੁਰੂ ਹੋ ਜਾਂਦੀਆਂ ਬਣਨੀਆਂ, ਹੈਨਾ। ਇਹ ਸਾਰੀਆਂ ਚੀਜ਼ਾਂ ਦਾ ਖਿਆਲ ਰੱਖੋ, ਜਿਹੜੀ ਚੀਜ਼ ਤੁਹਾਡੇ ਅੰਦਰ ਜਾਣੀ ਆ ਨਾ, ਉਹਨੂੰ ਪਰਖ ਕੇ, ਪੁਣਛਾਣ ਕਰਕੇ ਫੇਰ ਅੰਦਰ ਲੰਘਾਉਣ ਦਿਓ। ਸਰੀਰ ਆ ਤੁਹਾਡਾ, ਸਰੀਰ ਆ ਜਿਹੜਾ ਸਵੇਰੇ, ਕਈ ਵਾਰੀ ਸਵੇਰ ਦੀ ਚੀਜ਼ ਵੀ ਕੋਈ ਪਈ ਹੋਵੇ ਨਾ, ਆਪਾਂ ਆਪਣੇ ਜੇ ਕੋਈ ਬੇਹੀ ਹੋ ਜਾਏ ਜਿਵੇਂ ਕਹਿੰਦੇ ਆ, ਤੇ ਉਹ ਵੀ ਸਰੀਰ ਨੂੰ ਤਕਲੀਫ਼ ਦਿੰਦੀ ਆ, ਤੇ ਇਹ ਤਾਂ ਫਿਰ ਜਿਹੜੀਆਂ ਬਾਹਰੋਂ ਬਣ ਕੇ ਆਉਂਦੀਆਂ ਦੋਸਤੋ ਚੀਜ਼ਾਂ, ਉਹ ਨਾ ਖਾਓ, ਮਿਹਰਬਾਨੀ ਆ, ਮਿਹਰਬਾਨੀ ਕਰਕੇ ਤੁਸੀਂ ਉਹਨਾਂ ਨੂੰ ਕੰਜ਼ਿਊਮ ਨਾ ਕਰੋ, ਇੱਥੇ ਦੀਆਂ ਬਣੀਆਂ ਚੀਜ਼ਾਂ ਜਿਹੜੀਆਂ ਉਹ ਖਾਓ। ਸਵਾਲ ਜਵਾਬ ਕਰੋ ਉੱਥੇ ਜਾ ਕੇ ਪੂਰੇ ਤੁਸੀਂ ਭਾਈ, ਜਿਵੇਂ ਹੁਣ ਸੰਧੂ ਸਾਹਿਬ ਦੱਸ ਕੇ ਗਏ ਨੇ ਵੀ ਨਾਲ ਦੀ ਨਾਲ ਹੀ ਬਣੀ ਜਾਣੀਆਂ ਨੇ, ਤੇ ਨਾਲ ਦੀ ਨਾਲ ਹੀ ਉਹ ਕੰਜ਼ਿਊਮ ਇੰਨੀ ਵੱਡੀ ਗਿਣਤੀ 'ਚ ਹੋਈ ਜਾਣੀਆਂ ਨੇ। ਕਈ ਵਾਰੀ ਬੇਨਤੀ ਕਰਦੇ ਨੇ ਵੀ ਨਰਮ ਨੇ ਥੋੜਾ ਜਿਹਾ, ਮਤਲਬ ਤੁਸੀਂ ਧਿਆਨ ਨਾਲ ਹੈਂਡਲ ਕਰੋ, ਕਿਉਂਕਿ ਹੁਣੇ ਹੀ ਬਣ ਕੇ ਆਈਆਂ ਹੁੰਦੀਆਂ ਨੇ। ਲਓ ਜੀ ਫੋਨ ਨੰਬਰ ਦੇ ਕੇ ਗਏ ਨੇ 416-213-1165, 1850 ਐਲਬੀਅਨ ਰੋਡ ਤੇ ਅਲੀਟ ਬੈਂਕਟ ਹਾਲ ਦੇ ਵਿੱਚ ਇਹ ਜਿਹੜਾ ਮਠਿਆਈ ਮੇਲਾ, 36ਵਾਂ ਮਠਿਆਈ ਮੇਲਾ, 36 ਸਾਲ ਦਾ ਵਕਫਾ ਜਿਹੜਾ ਬਹੁਤ ਹੁੰਦਾ ਜੀ, ਇੰਨੀ ਦੇਰ, ਇੰਨੇ ਸਾਲ, 3.5 ਦਿਨ ਦਹਾਕੇ ਕੁਆਲਿਟੀ ਨੂੰ ਮੇਨਟੇਨ ਰੱਖਣਾ, ਤੇ ਆਪਣਾ ਨਾਂ ਜਿਹੜਾ ਉਹ ਬਣਾ ਕੇ ਰੱਖਣਾ, ਇਹ ਬੜੀ ਵੱਡੀ ਗੱਲ ਹੁੰਦੀ ਹੈ। ਜ਼ਰੂਰ ਜਾਇਓ ਜੀ ਸਮੋਸਾ ਐਂਡ ਸਵੀਟ ਫੈਕਟਰੀ ਤੇ ਮੇਲੇ ਦਾ ਤੁਸੀਂ ਮਠਿਆਈ ਮੇਲੇ ਦਾ ਆਨੰਦ ਆ ਜਿਹੜਾ ਉਹ ਲਿਓ। ਲਓ ਜੀ ਆਪਾਂ ਛੋਟੀ ਜਿਹੀ ਬ੍ਰੇਕ ਤੋਂ ਬਾਅਦ ਮਿਲਦੇ ਹਾਂ।
ਕੈਨੇਡਾ ਵਿੱਚ 75 ਪਲੱਸ ਲੋਕੇਸ਼ਨਸ ਦੇ ਨਾਲ ਪੀਜ਼ਾ ਡੀਪੂ ਲੈ ਕੇ ਆਇਆ ਫੁੱਲ ਔਨ ਟੇਸਟ ਦਾ ਕੋਂਬੋ। 50 ਪਲੱਸ ਟੌਪਿੰਗਸ ਦੇ ਨਾਲ ਬਣਾਓ ਆਪਣਾ ਫੇਵਰੇਟ ਪੀਜ਼ਾ। ਟ੍ਰਾਈ ਕਰੋ ਸਵੀਟ ਚਿਲੀ ਮੈਂਗੋ ਪੀਜ਼ਾ ਜਾਂ ਸ਼ਾਹੀ ਪਨੀਰ ਪੀਜ਼ਾ।
ਜੂਸੀ ਅਤੇ ਸਪਾਈਸੀ ਵਿੰਗਸ, 25 ਫਲੇਵਰਸ ਦੇ ਵਿੱਚ ਅਤੇ ਇੰਡੀਅਨ ਸਟਾਈਲ ਚਿਕਨ ਵਿੰਗਸ ਵੀ ਟ੍ਰਾਈ ਕਰੋ।
ਲੋਡਡ ਫ੍ਰਾਈਜ਼ ਨਾਲ ਬਟਰ ਚਿਕਨ ਫ੍ਰਾਈਜ਼, ਸ਼ਾਹੀ ਪਨੀਰ ਫ੍ਰਾਈਜ਼, ਮਤਲਬ ਹਰ ਬਾਈਟ ਵਿੱਚ ਫੁੱਲ ਪੈਸਾ ਵਸੂਲ। ਆਪਣੇ ਨਜ਼ਦੀਕੀ ਸਟੋਰ ਤੇ ਜਾਓ ਜਾਂ pizzadeepu.ca ਤੇ ਆਰਡਰ ਕਰੋ।
ਤੇ ਜੇ ਤੁਸੀਂ ਬਿਜ਼ਨਸ ਕਰਨਾ ਹੈ ਤੇ ਫ੍ਰੈਂਚਾਈਜ਼ੀ ਐਟ pizzadeepu.ca ਤੇ ਅੱਜ ਹੀ ਅਪਲਾਈ ਕਰੋ। pizzadeepu, ਸਵਾਦ ਦੀ ਚਾਪ, ਟੌਪਿੰਗ ਨਾਨ ਸਟਾਪ। ਭਾਈ ਸਸਤਾ ਲਾ ਲਾ, ਇੰਜ ਕਰ ਤੂੰ 6 ਦੀ ਬਜਾਏ 5 ਲੈ ਲਾ। ਓਹੋ ਸੱਲਾ ਭੈਣ ਜੀ, ਕੈਨੇਡਾ ਆ ਗਏ ਤੁਸੀਂ? ਇੱਥੇ ਸਬਜ਼ੀਆਂ ਪਿੱਛੇ ਬਾਰਗੇਨ ਕਰਨ ਦੀ ਲੋੜ ਨਹੀਂ, ਕਿਉਂਕਿ ਏਸ਼ੀਅਨ ਫੂਡ ਸੈਂਟਰ ਤੇ ਵਧੀਆ ਫਰੈਸ਼ ਗਰੋਸਰੀ, ਫਰੂਟਸ, ਦਾਲਾਂ, ਸਬਜ਼ੀਆਂ ਸਭ ਕੁਝ ਬਹੁਤ ਘੱਟ ਕੀਮਤ ਵਿੱਚ ਮਿਲਦਾ।
ਇਹ ਹੈ ਜੀ ਏਸ਼ੀਅਨ ਫੂਡ ਸੈਂਟਰ, ਇੰਡੋ ਕੈਨੇਡੀਅਨ ਗਰੋਸਰੀਜ਼, ਫਲ ਫਰੂਟ, ਦਾਲਾਂ, ਸਬਜ਼ੀਆਂ ਦੀ ਵਨ ਸਟਾਪ ਸ਼ਾਪ। ਨਾਲੇ ਸਾਡੇ ਕੋਲ ਇੰਡੀਆ ਵਾਲੇ ਭਾਂਡੇ, ਪਲੇਟਾਂ, ਬਾਟੀਆਂ ਸਭ ਕੁਝ ਮਿਲਦਾ। ਸਾਡੀ ਸਾਰੀਆਂ ਹੀ ਲੋਕੇਸ਼ਨਸ ਤੇ ਸੋਹਣੀਆਂ ਸੋਹਣੀਆਂ ਰੱਖੜੀਆਂ ਦੀ ਬੇਸ਼ੁਮਾਰ ਵੈਰਾਇਟੀ ਵੀ ਹੈ। ਏਸ਼ੀਅਨ ਫੂਡ ਸੈਂਟਰ ਦੀਆਂ ਓਨਟੈਰੀਓ ਵਿੱਚ 9 ਲੋਕੇਸ਼ਨਸ ਵਿੱਚੋਂ ਜਿੱਥੇ ਮਰਜ਼ੀ ਆ ਜਾਓ।
ਇਹ ਸੰਦੇਸ਼ ਜਰਾ ਧਿਆਨ ਨਾਲ ਸੁਣੋ। ਪੱਪੂ ਹਲਵਾਈ ਦਾ ਨਾਂ ਤਾਂ ਤੁਸੀਂ ਸੁਣਿਆ ਹੋਵੇਗਾ। ਜੇ ਤੁਸੀਂ ਭਾਜੀ ਬਣਵਾਉਣੀ ਆ, ਮੋਟੀ ਬੂੰਦੀ ਵਾਲੇ ਲੱਡੂ ਬਣਵਾਉਣੇ ਨੇ, ਸੀਰਨੀ, ਬੂੰਦੀ, ਸ਼ਕਰਪਾਰੇ, ਮੱਠੀਆਂ ਬਣਵਾਉਣੀਆਂ ਨੇ, ਜਾਂ ਫਿਰ ਲਾਈਵ ਕੇਟਰਿੰਗ ਕਰਵਾਉਣੀ ਆ, ਤੇ ਜਾਂ ਫਿਰ ਤੁਹਾਨੂੰ ਟੈਂਟ, ਮੇਜ਼, ਕੁਰਸੀਆਂ ਚਾਹੀਦੇ ਹਨ, ਤੇ ਪੱਪੂ ਹਲਵਾਈ ਦੇ ਨਾਲ ਸੰਪਰਕ ਕਰੋ। 647-388-8154 647-388-8154 ਤੇ ਸੰਪਰਕ ਕਰੋ ਪੱਪੂ ਹਲਵਾਈ।
ਇੱਕ ਵਾਰੀ ਫਿਰ ਨਿੱਘਾ ਸਵਾਗਤ ਜੀ ਤੁਹਾਡਾ ਅੱਜ ਦੇ ਨਗਾਰਾ ਪ੍ਰੋਗਰਾਮ ਦੇ ਵਿੱਚ। ਕੋਈ ਰੀਅਲ ਅਸਟੇਟ ਕਲੋਜ਼ਿੰਗ ਹੈਗੀ ਤੁਹਾਡੀ, ਕੋਈ ਪ੍ਰਾਪਰਟੀ ਖਰੀਦੀ ਵੇਚੀ ਆ, ਜਾਂ ਈਵਨ ਤੁਸੀਂ ਅਜੇ ਪਲੈਨਿੰਗ ਹੀ ਕਰ ਰਹੇ ਹੋ, ਐਗਰੀਮੈਂਟ ਆਫ ਪਰਚੇਜ਼ ਐਂਡ ਸੇਲ ਬਣਿਆ ਹੀ ਆ, ਉਹ ਰਿਵਿਊ ਕਰਵਾਉਣਾ, ਤੇ ਕੋਈ ਕੌਂਡੋ ਆ, ਕੋਈ ਕਮਰਸ਼ੀਅਲ ਪ੍ਰਾਪਰਟੀ ਆ, ਇੰਡਸਟਰੀਅਲ ਪ੍ਰਾਪਰਟੀ ਆ, ਕੋਈ ਘਰ ਆ, ਤੇ ਇਹ ਵੇਚਿਆ ਖਰੀਦਿਆ, ਤੇ ਕਲੋਜ਼ਿੰਗ ਲਈ ਤੁਹਾਨੂੰ ਤੁਸੀਂ ਬਾਇਰ ਹੋ, ਸੈਲਰ ਹੋ, ਲਾਇਰ ਤਾਂ ਕੱਢਣਾ ਹੀ ਪੈਣਾ। ਹਾਇਰ ਜਿਹੜਾ ਲਾਇਰ ਕਰੋਗੇ, ਵੇਖ ਲਿਓ ਵੀ ਉਹ ਰੀਅਲ ਅਸਟੇਟ ਦਾ ਕੰਮ ਕਰਦੇ ਵੀ ਆ ਕਿ ਨਹੀਂ ਕਰਦੇ। ਕਈ ਵਾਰੀ ਤੁਹਾਡੀ ਇੱਕੋ ਕਲੋਜ਼ਿੰਗ ਕਰਕੇ ਉਹਨਾਂ ਨੂੰ ਵੀ ਟ੍ਰੇਨਿੰਗ ਮਿਲ ਜਾਂਦੀ ਹੈ, ਜੇ ਲਾਇਰ ਵੀ ਹੁੰਦੇ ਆ। ਕਹਿੰਦੇ ਜੀ ਅਸੀਂ ਕਲੋਜ਼ਿੰਗ ਤਾਂ ਕਦੇ ਕੀਤੀ ਨਹੀਂ, ਅਸੀਂ ਤਾਂ ਹਸਬੈਂਡ ਵਾਈਫ ਦੇ ਡਿਵੋਰਸ ਦੇ ਕੇਸ ਲੜਦੇ ਆ। ਚਲੋ ਆ ਵੀ ਕਰਕੇ ਵੇਖ ਲੈਂਦੇ ਆ, ਹੈਨਾ, ਤੁਹਾਡੀ ਕਲੋਜ਼ਿੰਗ ਤੋਂ ਉਹ ਸਿੱਖ ਜਾਂਦੇ ਨੇ ਰੀਅਲ ਅਸਟੇਟ ਕਰਨੀ। ਬਾਅਦ ਦੇ ਵਿੱਚ ਪਤਾ ਲੱਗਦਾ ਵੀ ਹਸਬੈਂਡ ਵਾਈਫ ਦਾ ਘੱਟ ਲੜਦੇ, ਡਿਵੋਰਸ ਦੇ ਕੇਸ ਘੱਟ ਆਉਂਦੇ ਆ, ਕਲੋਜ਼ਿੰਗਾਂ 10-10 ਆਉਂਦੀਆਂ, ਬਾਅਦ ਦੇ ਵਿੱਚ ਸਾਰੇ ਕਰਨ ਲੱਗ ਜਾਂਦੇ ਆ, ਹੈਨਾ। ਤੇ ਪਰ ਚਲੋ ਕੋਈ ਨੀ, ਹਾਸੇ ਵਾਲੀ ਗੱਲ ਹਾਸੇ ਨਾਲ, ਪਰ ਇਹ ਹੈ ਵੀ ਜੇ ਰੀਅਲ ਅਸਟੇਟ ਕਲੋਜ਼ਿੰਗ ਹੈਗੀ ਆ ਤੇ ਫਿਰ ਤੁਸੀਂ ਅਮਨਦੀਪ ਕਪਲਾ, ਆਸਰਾ ਲਾਇਰਜ਼ ਵਾਲਿਆਂ ਨਾਲ ਗੱਲਬਾਤ ਕਰਨੀ ਹੈ, ਕਿਉਂਕਿ ਉਹ ਸਿਰਫ ਰੀਅਲ ਅਸਟੇਟ ਦਾ ਕੰਮ ਕਰਦੇ ਨੇ, ਇਸ ਕਰਕੇ ਆਪਣੇ ਕੰਮ ਦੇ ਵਿੱਚ ਪੂਰੀ ਮੁਹਾਰਤ ਆ, ਐਕਸਪਰਟੀਜ਼ ਆ। ਜਿਹੜਾ ਬੰਦਾ ਬਾਰ ਬਾਰ ਕੰਮ ਕਰਦਾ ਇੱਕੋ ਹੀ, ਉਹਨੂੰ ਮੁਹਾਰਤ ਹੋ ਜਾਂਦੀ ਆ ਉਸ ਕੰਮ ਦੇ ਵਿੱਚ, ਤੇ ਮਾਹਰ ਬੰਦੇ ਕੋਲ ਹੀ, ਪ੍ਰੋਫੈਸ਼ਨਲ ਬੰਦੇ ਕੋਲ ਤੇ ਮਾਹਰ ਬੰਦੇ ਕੋਲ ਜਾਣਾ ਚਾਹੀਦਾ। ਹਾਸੇ ਵਾਲੀ ਗੱਲ ਮੇਰੇ ਯਾਦ ਆ ਗਈ ਬਈ, ਨਵੇਂ ਬੰਦੇ ਕੋਲ, ਦੇਖੋ ਨਵੇਂ ਬੰਦੇ ਕੋਲ ਵੀ ਜਾਣਾ ਚਾਹੀਦਾ, ਚੁਟਕਲੇ ਤਾਂ ਵੈਸੇ ਹੀ ਬਣੇ ਹੁੰਦੇ ਨੇ। ਉਹ ਕਹਿੰਦੇ ਇੱਕ ਡਾਕਟਰ ਸੀ ਜੀ ਨਵਾਂ, ਸਰਜਰੀ, ਖੈਰ ਸਰਜਰੀ ਵਾਲੇ ਤਾਂ ਹੁਣ ਚੁਟਕਲਾ ਆਇਆ ਵੇ ਕਿਸੇ ਡਾਕਟਰ ਕੋਲ ਬੈਠੇ ਮੇਰੇ ਤੇ ਤਵਾਰਾਂ ਲਾਉਣ ਲੱਗ ਜਾਓ, ਤੇ ਡਾਕਟਰ ਨਵੀਂ ਡਿਗਰੀ ਕਰਕੇ ਆਇਆ, ਠੀਕ ਹੈ, ਪ੍ਰੈਕਟਿਸ ਬਹੁਤ ਸੀ, ਤੇ ਅੱਗੋਂ ਪੇਸ਼ੈਂਟ ਉਹਦੀ ਸਰਜਰੀ ਹੋਣੀ ਸੀ, ਤੇ ਪੇਸ਼ੈਂਟ ਡਰੇ ਕਿਉਂਕਿ ਖ਼ਬਰਾਂ ਇੱਥੇ ਆਉਂਦੀਆਂ ਹੁੰਦੀਆਂ ਵੀ ਖੱਬਾ ਗੋਡਾ ਖਰਾਬ ਸੀ, ਸਰਜਰੀ ਕਰਤੀ ਸੱਜੇ ਗੋਡੇ ਦੀ, ਹੈਨਾ, ਖ਼ਬਰਾਂ ਸੁਣੀਆਂ ਨਾ ਤੁਸੀਂ, ਪੇਸ਼ੈਂਟ ਡਰੇ, ਉਹ ਜਿਹੜਾ ਐਨੈਸਥੀਸੀਆ ਜਾਂ ਦਿੰਦੇ ਆ ਪਹਿਲਾਂ ਸੁਣ ਕਰਨ ਲਈ, ਤੇ ਪੇਸ਼ੈਂਟ ਘਬਰਾਇਆ, ਡਾਕਟਰ ਕਹਿੰਦਾ ਕੀ ਗੱਲ ਘਬਰਾਇਆ ਹੋਇਆ ਤੂੰ, ਕਹਿੰਦਾ ਜੀ ਮੈਂ ਤਾਂ ਪਹਿਲੀ ਵਾਰੀ ਸਰਜਰੀ ਕਰਾਉਣ ਲੱਗਿਆ। ਡਾਕਟਰ ਕਹਿੰਦਾ ਕੋਈ ਨੀ ਡਰਨਾ, ਮੈਂ ਵੀ ਪਹਿਲੀ ਵਾਰੀ ਸਰਜਰੀ ਕਰਨ ਲੱਗਿਆ ਹੋਇਆ, ਹੈਨਾ। ਇਸ ਤਰ੍ਹਾਂ ਤੁਸੀਂ ਕਿਸੇ ਇਹੋ ਜਿਹੇ ਵਕੀਲ ਕੋਲ ਚਲੇ ਜਾਓ ਜਿਹਨੇ ਕਲੋਜ਼ਿੰਗ ਪਹਿਲੀ ਵਾਰੀ ਕਰਨੀ ਹੈ, ਤੇ ਫਿਰ ਭਾਈ ਘਬਰਾਹਟ ਤਾਂ ਹੁੰਦੀ ਆ, ਫਿਰ ਕਈ ਵਾਰੀ ਥੋੜਾ ਨੁਕਸਾਨ ਵੀ ਹੋ ਜਾਂਦਾ। ਮੈਂ ਸੱਚੀ ਕਹਿੰਦਾ, ਝੂਠ ਨਹੀਂ ਬੋਲਦਾ, ਕਈ ਵਾਰੀ ਨਵੇਂ ਬੰਦੇ ਕੋਲੇ ਗਿਆ ਤੁਹਾਡਾ ਚੰਗਾ ਨੁਕਸਾਨ ਹੋ ਜਾਂਦਾ। ਮੈਂ ਜੇ ਚਾਹੋ ਤਾਂ ਤੁਸੀਂ, ਮੈਂ ਕਿਸੇ ਬੰਦੇ ਨੂੰ ਏਅਰ ਤੇ ਵੀ ਲੈ ਸਕਦਾ ਜਿੱਥੇ ਨੁਕਸਾਨ ਹੋਇਆ, ਹੈਨਾ। ਤੇ ਪਰ ਇਹ ਹੈ ਵੀ ਤੁਸੀਂ ਮਾਹਰ ਸੱਜਣ ਮਿੱਤਰ ਕੋਲੇ ਜਿਹੜੇ ਹੈਗੇ ਨੇ ਪ੍ਰੋਫੈਸ਼ਨਲ ਲੋਕ, ਉਹਨਾਂ ਕੋਲ ਜਾਇਆ ਕਰੋ। ਸੱਜਣ ਮਿੱਤਰ ਤੋਂ ਰਾਇ ਤਾਂ ਜ਼ਰੂਰ ਲੈ ਲਿਆ ਕਰੋ, ਪਰ ਜਿਹੜਾ ਪ੍ਰੋਫੈਸ਼ਨਲ ਆ, ਹੈਨਾ, ਉਹਦੇ ਕੋਲ ਜਾਇਆ ਕਰੋ। ਤੇ ਪ੍ਰੋਫੈਸ਼ਨਲ ਨੇ ਜੀ ਆਸਰਾ ਲਾਇਰਸ ਵਾਲੇ। ਚਲੋ ਤੁਹਾਨੂੰ ਲੰਬੀ ਚੌੜੀ ਸਟੋਰੀ ਹੈ ਜਿਹੜੀ ਸੁਣਾਤੀ ਆਪਾਂ, ਤੇ ਨੰਬਰ ਉਹਨਾਂ ਦਾ ਦੇ ਦਿੰਦੇ ਆ, 905-456-2020 ਨੰਬਰ ਆ, 9054562020 ਨੰਬਰ ਹੈਗਾ ਉਹਨਾਂ ਦਾ, ਤਾਲਮੇਲ ਕਰ ਲਿਓ ਉਹਨਾਂ ਨਾਲ ਜੇ ਕਲੋਜ਼ਿੰਗ ਆ ਰੀਅਲ ਸਟੇਟ ਦੀ। ਇਸੇ ਤਰ੍ਹਾਂ ਇੱਕ ਸਾਡੇ ਹੋਰ ਸਪਾਂਸਰ ਨੇ, ਮਨਮਿੰਦਰ ਖੋਸਾ ਵੰਡਰ ਵਰਲਡ ਇਮੀਗ੍ਰੇਸ਼ਨ ਵਾਲੇ। ਇਮੀਗ੍ਰੇਸ਼ਨ ਦੀ ਕੋਈ ਜ਼ਰੂਰਤ ਹੈਗੀ ਆ, ਕੋਈ ਵਰਕ ਪਰਮਿਟ ਦੀ ਸਮੱਸਿਆ, ਕੋਈ ਦੋਸਤ ਮਿੱਤਰ ਰਿਸ਼ਤੇਦਾਰ ਲੀਗਲ ਤਰੀਕੇ ਨਾਲ ਇੱਥੇ ਆਉਣਾ ਚਾਹੁੰਦਾ, ਫਿਰ ਤੁਸੀਂ ਇਹਨਾਂ ਦਾ ਰੈਫਰੈਂਸ ਦੇ ਦਿਓ। ਕੋਈ ਬਿਜ਼ਨਸ ਕਲਾਸ ਵੀਜ਼ਾ ਹੋਇਆ, ਕੋਈ ਆਪਣਾ ਪੁਆਇੰਟ ਸਿਸਟਮ ਤੇ, ਕੋਈ ਫੈਮਿਲੀ ਕਲਾਸ ਵੀਜ਼ਾ, ਕੋਈ ਸਪਾਊਜ਼ਲ ਵੀਜ਼ਾ, ਤੁਹਾਨੂੰ ਪਤਾ ਹੀ ਆ ਇਹ ਕਿਸੇ ਸਿਸਟਮ ਦੇ ਤਹਿਤ ਇੱਥੇ ਲੀਗਲ ਤਰੀਕੇ ਨਾਲ ਪਹੁੰਚਣਾ ਚਾਹੁੰਦਾ, ਤੇ ਫਿਰ ਤੁਸੀਂ ਮਨਮਿੰਦਰ ਖੋਸਾ ਦਾ ਨੰਬਰ 647-646-3000 ਹੈਗਾ ਜੀ, ਉਹਨਾਂ ਦਾ ਨੰਬਰ ਦੇ ਦਿਓ। ਮਾਫੀ ਚਾਹੁੰਦਾ, ਕਾਫੀ ਦਿਨ ਹੋ ਗਏ ਦੋਸਤੋ, ਜਿਹੜਾ ਪੰਜਾਬੀ ਗਾਇਕ ਸੀ, ਨੌਜਵਾਨ ਪੰਜਾਬੀ ਗਾਇਕ ਸੀਗਾ ਜਵੰਦਾ, ਰਾਜਵੀਰ ਜਵੰਦਾ, ਤੇ ਉਹਨਾਂ ਦੀ ਇੱਕ ਐਕਸੀਡੈਂਟ ਦੇ ਵਿੱਚ ਡੈਥ ਆ ਜਿਹੜੀ ਹੋ ਗਈ ਸੀ। ਮੈਂ ਪਿਛਲੇ ਹਫ਼ਤੇ, ਮੇਰਾ ਖਿਆਲ ਪ੍ਰੋਗਰਾਮ ਜਾਂ ਉਸ ਤੋਂ ਪਿਛਲੇ ਹਫ਼ਤੇ ਮੈਨੂੰ ਇੱਕ ਦੋ ਵਾਰੀ ਇੱਥੇ ਆਉਣ ਦਾ ਮੌਕਾ ਮਿਲਿਆ, ਤੇ ਮੈਂ ਵੈਸੇ ਡੈਥ ਆ ਜਿਹੜਾ ਆਪਾਂ ਕਹਿ ਦਿੰਦੇ ਹਾਂ ਬਈ ਡੈਥ ਇੱਕ ਜਿਹੜਾ ਮੌਤ ਆ ਨਾ, ਜਿਹੜਾ ਇਹ ਇੱਕ ਕੁਦਰਤੀ ਵਰਤਾਰਾ ਆਪਾਂ ਕਹਿ ਦਿੰਦੇ ਹਾਂ। ਆਪਾਂ ਇਹ ਵੀ ਕਹਿ ਦਿੰਦੇ ਹਾਂ ਬਈ ਮੌਤ ਆ ਜਿਹੜੀ ਇਹ ਜੀ ਕਿਸੇ ਦੇ ਵੱਸ ਚ ਨਹੀਂ ਹੈਗੀ। ਆਪਾਂ ਇਹ ਵੀ ਕਹਿ ਦਿੰਦੇ ਹਾਂ ਵੀ ਬੰਦਾ ਆਪਣੀ ਕਿਸਮਤ ਲਿਖਾ ਕੇ ਆਉਂਦਾ, ਤੇ ਇਹ ਤਾਂ ਆਮ ਹੀ ਕਿਹਾ ਜਾਂਦਾ ਵੀ ਜੰਮਣ ਮਰਨਾ ਜਿਹੜਾ ਆਪਣੇ ਹੱਥ ਦੇ ਵਿੱਚ ਹੈ ਨੀਗਾ। ਦੇਖੋ ਇਹ ਗੱਲਾਂ ਮਨ ਨੂੰ ਧਰਵਾਸ ਦੇਣ ਵਾਲੀਆਂ ਹੁੰਦੀਆਂ ਨੇ ਜ਼ਰੂਰ, ਹੈ ਨਾ। ਥੋੜਾ ਜਿਹਾ ਜਿਹੜਾ ਬੰਦਾ ਪਰਿਵਾਰ ਵਾਲਾ ਜਦੋਂ ਮੈਂਟਲ ਪ੍ਰੈਸ਼ਰ ਦੇ ਥੱਲੇ ਹੁੰਦਾ, ਜਦੋਂ ਉਹਨਾਂ ਦਾ ਲਵਡ ਵਨ ਆ ਜਿਹੜਾ ਪਿਆਰਾ ਜਾਂ ਪਿਆਰੀ ਪਰਿਵਾਰ ਦੀ ਕੋਈ ਔਰਤ ਮੈਂਬਰ, ਕੋਈ ਮਾਂ ਭੈਣ, ਕੋਈ ਕਿਸੇ ਦੀ ਵਾਈਫ ਤੁਰ ਜਾਂਦੀ ਆ, ਦਾਦੀ ਚਾਚੀ ਜਾਂ ਕੋਈ ਮਰਦ ਮੈਂਬਰ, ਕੋਈ ਚਾਚਾ ਤਾਇਆ ਪਿਓ ਕਿਸੇ ਦਾ ਬੱਚਾ ਤੁਰ ਜਾਂਦਾ, ਉਦੋਂ ਇਹ ਗੱਲਾਂ ਮਨ ਨੂੰ ਧਰਵਾਸ ਦੇਣ ਨੂੰ ਤਾਂ ਠੀਕ ਹੁੰਦੀਆਂ ਨੇ, ਹੈ ਨਾ। ਉਦੋਂ ਕੋਈ ਇਹਨਾਂ ਗੱਲਾਂ ਤੇ ਬਹਿਸ ਵੀ ਨਹੀਂ ਕਰਦਾ ਗਾ, ਉਹ ਬਹਿਸ ਕਰਨ ਦਾ ਮੌਕਾ ਵੀ ਨਹੀਂ ਹੁੰਦਾ, ਪਰ ਇਹਨਾਂ ਗੱਲਾਂ ਤੇ ਡਿਸਕਸ਼ਨ ਜ਼ਰੂਰ ਹੋਣੀ ਚਾਹੀਦੀ ਹੈ। ਜਿਹੜੇ ਜੇ ਐਕਸੀਡੈਂਟਸ ਹੁੰਦੇ ਨੇ ਇਹਨਾਂ ਤੇ ਡਿਸਕਸ਼ਨ ਹੋਈ ਆ, ਫੇਰ ਹੀ ਸਾਡੇ ਇੱਥੇ ਜਿਹੜੀਆਂ ਚੰਗੀਆਂ ਸਭਿਅਤਾਵਾਂ ਨੇ ਇਹਨਾਂ ਦੇ ਵਿੱਚ ਐਕਸੀਡੈਂਟਸ ਨੂੰ ਘਟਾਉਣ ਦੀਆਂ ਕਾਰਵਾਈਆਂ ਹੋਈਆਂ ਨੇ। ਆਪਣੇ ਦੇਸ਼ ਦੇ ਵਿੱਚ ਪਿੰਡਾਂ ਦੇ ਵਿੱਚ ਚੁਰਸਤਿਆਂ ਦੇ ਵਿੱਚ ਆਪਾਂ ਲਾਈਟਾਂ ਨਹੀਂ ਸੀ ਲੱਗੀਆਂ ਦੇਖੀਆਂ, ਸ਼ਹਿਰਾਂ ਦੇ ਵਿੱਚ ਲਾਈਟਸ ਹੁੰਦੀਆਂ ਸੀ, ਰੈੱਡ ਲਾਈਟ ਤੇ ਗ੍ਰੀਨ ਲਾਈਟ, ਤੇ ਅੱਜ ਤੋਂ 100-150 ਸਾਲ ਪਹਿਲਾਂ ਕਿਤੇ ਵੀ ਨਹੀਂ ਸੀ ਹੁੰਦੀਆਂ, ਸਾਡੇ ਤਾਂ 40-50 ਸਾਲ ਪਹਿਲਾਂ ਨਹੀਂ ਸੀ ਹੁੰਦੀਆਂ, ਹੈ ਨਾ। ਕਈ ਚੁਰਸਤੇ ਇਹੋ ਜਿਹੇ ਵੀ ਨੇ ਅਜੇ ਪਿੰਡਾਂ ਦੇ ਵਿੱਚ, ਉੱਥੇ ਲਾਈਟਾਂ ਨਹੀਂ ਹੈਗੀਆਂ, ਨਾ ਸਟੋਪ ਸਾਈਨ ਨੇ। ਇਹ ਕਿਉਂ ਆ? ਕਿਉਂਕਿ ਬੰਦੇ ਨੇ ਸੋਚਣਾ ਸ਼ੁਰੂ ਕੀਤਾ ਵੀ ਘੱਟੋ ਘੱਟ ਜਿਹੜੇ ਅਵੋਇਡੇਬਲ ਐਕਸੀਡੈਂਟਸ ਨੇ ਉਹ ਤਾਂ ਬਚ ਸਕਦੇ ਨੇ ਨਾ, ਉਹਨਾਂ ਤੋਂ ਤਾਂ ਬਚਾਅ ਹੋ ਸਕਦਾ। ਉਹਦੀ ਇੱਕ ਫਿਰ ਤਰਤੀਬ ਬਣਾਈ ਬਈ, ਜਿਹੜਾ ਚੌਂਕ 'ਚ ਪਹਿਲਾਂ ਪਹੁੰਚਿਆ ਉਹ ਪਹਿਲਾਂ ਤੁਰ ਜਾਏ, ਜਿਹੜਾ ਬਾਅਦ 'ਚ ਪਹੁੰਚਿਆ ਉਹ ਬਾਅਦ 'ਚ ਤੁਰਦੇ। ਸਟੋਪ, ਆਲਵੇਜ਼ ਸਟੋਪ ਆਪਾਂ ਦੇਖਦੇ ਹੀ ਹਾਂ, ਜਾਂ ਜਿਹੜਾ ਕਰੋਸ ਆ ਥਾਂ ਕਰੋਸ, ਮਤਲਬ 90 ਡਿਗਰੀ ਦੇ ਨੌਰਥ ਸਾਊਥ ਈਸਟ ਵੈਸਟ ਆ, ਉੱਥੇ ਰੈੱਡ ਲਾਈਟਸ ਲਾਈਆਂ, ਗ੍ਰੀਨ ਲਾਈਟਸ ਲਾਈਆਂ, ਜਿਹਨੂੰ ਗ੍ਰੀਨ ਆ ਉਹ ਹੀ ਜਾਵੇ। ਇਹ ਅਵੋਇਡ ਕਰਨ ਲਈ ਚੀਜ਼ਾਂ ਜਿਹੜੀਆਂ। ਅੱਛਾ, ਫਿਰ ਜਿਹੜੇ ਸਿਆਣੇ ਸੋਹਣੇ ਮੁਲਕ ਸੀਗੇ ਜਿਨ੍ਹਾਂ ਨੇ ਇਹ ਮੌਤ ਦਰ ਐਕਸੀਡੈਂਟਸ ਦੇ ਵਿੱਚੋਂ ਘਟਾਉਣ ਦੀ ਗੱਲ ਕੀਤੀ, ਉਹਨਾਂ ਨੇ ਫਿਰ ਜਿਹੜੇ ਜਾਨਵਰ ਹੁੰਦੇ ਸੀ ਉਹਨਾਂ ਨੂੰ ਸੜਕਾਂ ਤੋਂ ਰੋਕਣ ਦੇ ਬੰਦੋਬਸਤ ਕੀਤੇ ਵੀ ਸੜਕਾਂ ਤੇ ਨਾ ਆਉਣ, ਤੇ ਬੱਚੇ ਵੀ ਸੜਕਾਂ ਤੇ ਨਾ ਆਉਣ, ਤੇ ਜਿਹੜੇ ਪੈਡੈਸਟ੍ਰੀਅਨ ਉਹ ਵੀ ਸੜਕਾਂ ਤੇ ਨਾ ਆਉਣ। ਉਹਨਾਂ ਨੇ ਫਿਰ ਬੜੇ ਯੋਜਨਾਬੱਧ ਤਰੀਕੇ ਦੇ ਨਾਲ, ਸਾਇੰਟਿਫਿਕ ਜਿਹੜੀ ਹੈਗੀ ਆ ਢੰਗ ਤਰੀਕਾ ਅਪਣਾ ਕੇ, ਉਹਨਾਂ ਨੇ ਜਿਹੜੀਆਂ ਫੁੱਟਪਾਥ ਜਿਹਨੂੰ ਪੈਡੈਸਟ੍ਰੀਅਨ ਵੇ ਕਹਿੰਦੇ ਆ, ਜਿੱਥੇ ਤੁਰਨ ਵਾਲੇ ਲੰਘਦੇ ਨੇ, ਇਹ ਬਣਾਈਆਂ, ਲੇਨਸ ਬਣਾਈਆਂ, ਹੈ ਨਾ। ਸਾਈਕਲ ਪੈਡੈਸਟ੍ਰੀਅਨ ਨੂੰ ਰਾਈਟ ਆਫ ਵੇ ਦਿੱਤਾ, ਸਾਈਕਲ ਬਾਈਸਾਈਕਲ ਲੇਨਸ ਬਣਾਈਆਂ, ਹੈ ਨਾ। ਇਹ ਸਾਰਾ ਕੁਝ ਘਟਾਉਣ ਲਈ, ਤਾਂ ਕਿ ਐਕਸੀਡੈਂਟ ਘਟਣ। ਤੇ ਜੇ ਆਪਾਂ ਉਈ ਲਕੀਰ ਦੇ ਫਕੀਰ ਬਣ ਕੇ ਕਹੀ ਜਾਈਏ ਵੀ ਜੰਮਣ ਮਰਨ ਉੱਪਰ ਵਾਲੇ ਦੇ ਹੱਥ ਦੇ ਵਿੱਚ ਆ, ਤੇ ਉਹ ਫਿਰ ਗੱਲ ਬਹੁਤੀ ਠੀਕ ਨਹੀਂ ਹੈਗੀ, ਹੈ ਨਾ। ਤੇ ਨਾ ਤਾਂ ਜੰਮਣ ਉੱਪਰ ਵਾਲੇ ਦੇ ਹੱਥ 'ਚ ਆ, ਕਿਉਂਕਿ ਉੱਪਰ ਵਾਲਾ ਆਪ ਵੀ ਜੰਮਿਆ ਕਿ ਨਹੀਂ ਜੰਮਿਆ ਤਾਂ ਪਤਾ ਨਹੀਂ, ਜਿਹੜਾ ਆਪ ਜੰਮਿਆ ਹੋਵੇ, ਹੈ ਨਾ, ਉਹਨੂੰ ਵੀ ਆਪਾਂ ਕਹਿ ਦਈਏ ਉਹਦਾ ਤਾਂ ਅਜੇ ਤੱਕ ਭੇਤ ਹੀ ਕੋਈ ਨਹੀਂ ਲੱਗਿਆ ਗਾ, ਹੈ ਨਾ। ਇਸ ਕਰਕੇ ਇਹ ਗੱਲਾਂ ਨਾ ਠੀਕ ਨਹੀਂ ਹੁੰਦੀਆਂ। ਇਹ ਗੱਲਾਂ ਆਪਾਂ ਜਦੋਂ ਕਿਸੇ ਦੀ ਡੈਥ ਹੁੰਦੀ ਆ ਉਦੋਂ ਨਹੀਂ ਕਰਦੇ, ਕੁਛ ਦੇਰ ਬਾਅਦ ਜਾ ਕੇ ਆਪਾਂ ਇਹਨਾਂ ਗੱਲਾਂ ਤੇ ਡਿਸਕਸ਼ਨ ਕਰਦੇ ਹਾਂ, ਹੈ ਨਾ। ਤੇ ਇਸ ਤਰ੍ਹਾਂ ਦਾ ਫਿਰ ਜਦੋਂ ਕਦੇ ਕਿਸੇ ਗੱਲ ਦੀ ਖੋਜ ਹੀ ਨਾ ਹੁੰਦੀ ਬੰਦੇ ਦੇ, ਦੇਖੋ ਬੰਦੇ ਦਾ ਸਰੀਰ ਉੱਤੋਂ ਦੇਖਣ ਨੂੰ 6 ਫੁੱਟ ਦਾ, ਪਰ ਛੋਟਾ ਜਿਹਾ ਮੱਛਰ ਵੀ ਲੜ ਜੇ ਨਾ, ਮਲੇਰੀਆ ਜਿਹਨੇ ਪੈਰਾਸਾਈਟ ਜਿਹਦੇ ਅੰਦਰ ਹੋਵੇ, ਆਪਾਂ ਪੜ੍ਹਦੇ ਹਾਂ ਨਾ ਵੀ ਫੀਮੇਲ ਐਨੋਫਲੀਜ਼ ਮੋਸਕੀਟੋ ਹੁੰਦੀ ਆ, ਉਹ ਜਦੋਂ ਕੱਟਦੀ ਆ ਉਹਦੇ ਨਾਲ ਮਲੇਰੀਆ ਹੋ ਜਾਂਦਾ, ਤੇ ਮਲੇਰੀਆ ਪੈਰਾਸਾਈਟ ਜਿਹੜਾ ਉਹ ਇੰਨਾ ਛੋਟਾ ਹੁੰਦਾ, ਮਾਈਕਰੋਸਕੋਪਿਕ ਹੁੰਦਾ, ਪਲਾਜ਼ਮੋਡੀਅਮ, ਪਤਾ ਨਹੀਂ ਉਹਨੂੰ ਪਲਾਜ਼ਮੋਡੀਅਮ ਅੱਡ ਅੱਡ ਤਰ੍ਹਾਂ ਦਾ ਹੁੰਦਾ, ਇੱਕ ਸੈੱਲ ਵਾਲਾ ਹੁੰਦਾ ਪਲਾਜ਼ਮੋਡੀਅਮ ਵਾਈਵੈਕਸ ਕਹਿੰਦੇ ਸ਼ਾਇਦ ਉਹਨੂੰ, ਇੱਕ ਪਲਾਜ਼ਮੋਡੀਅਮ ਫੈਲਸੀਪੈਰਮ ਹੁੰਦਾ, ਉਹ ਜਦੋਂ ਤੁਸੀਂ ਟੈਸਟ ਕਰਾਉਂਦੇ ਹੋ ਨਾ ਫਿਰ ਤੁਹਾਨੂੰ ਦੱਸਦੇ ਆ ਹਨਾ। ਤੇ ਇਨਸਾਨ ਨੇ ਫਿਰ ਇਨਸਾਨੀ ਉਮਰ ਵਧਾਉਣ ਦੇ ਲਈ, ਮੌਤ ਦਰ ਘਟਾਉਣ ਦੇ ਲਈ ਨਾ ਸਟੈਪਸ ਲਏ ਨੇ, ਦਵਾਈਆਂ ਦੀ ਖੋਜ ਹੋਈ ਆ ਹਨਾ। ਤੇ ਪਰ ਜਿਹੜਾ ਆਹ ਮਸਲਾ ਹੈਗਾ ਵੀ ਭੰਗ ਦੇ ਭਾਣੇ ਦੇਖੋ ਦੋ ਆ ਜਿਹੜੇ ਉਹ ਢੱਠੇ ਆ ਲੜ ਰਹੇ ਆ, ਕਹਿਣ ਨੂੰ ਤਾਂ ਤੁਸੀਂ ਗਊ ਦਾ ਜਾਇਆ ਕਹੋਗੇ ਹਨਾ, ਇਹਦੇ ਤੇ ਬਹੁਤ ਡਿਸਕਸ਼ਨ ਹੋ ਚੁੱਕੀ ਆ, ਇੰਨੀ ਡਿਸਕਸ਼ਨ ਹੋ ਚੁੱਕੀ ਆ ਇਹਦੇ ਤੇ, ਇੰਨੇ ਸਾਲ ਹੋ ਗਏ ਡਿਸਕਸ਼ਨ ਚੱਲਦੀਆਂ ਨੂੰ ਹਨਾ। ਬਈ ਤੁਸੀਂ ਕਿਸੇ ਜਾਨਵਰ ਨੂੰ ਪਵਿੱਤਰ ਐਲਾਨਤਾ ਵੀ ਇਹ ਜੀ ਪਵਿੱਤਰ ਜਾਨਵਰ ਆ, ਪਹਿਲੀ ਗੱਲ ਤਾਂ ਪਵਿੱਤਰਤਾ ਵਾਲੀ ਗੱਲ ਕਿਹੜੀ ਆ ਇਹਦੇ ਵਿੱਚ? ਬੰਦਾ ਕਿਉਂ ਨਹੀਂ ਪਵਿੱਤਰ ਹੋ ਸਕਦਾ, ਗਧਾ ਕਿਉਂ ਨਹੀਂ ਪਵਿੱਤਰ, ਘੋੜਾ ਕਿਉਂ ਨਹੀਂ ਪਵਿੱਤਰ, ਸੂਰ ਕਿਉਂ ਨਹੀਂ ਪਵਿੱਤਰ? ਆਪਾਂ ਇਹ ਆਪਾਂ ਕਹਿ ਰਹੇ ਹਾਂ ਵੀ ਉਹ ਪਵਿੱਤਰ ਜਾਨਵਰ ਆ ਜੀ, ਇਹ ਸਾਰੇ ਜਦੋਂ ਬੰਦੇ ਨੇ ਐਗਰੀਕਲਚਰ ਸਟਾਰਟ ਕੀਤੀ ਨਾ, ਖੇਤੀ ਦਾ ਕਿੱਤਾ ਜਿਹੜਾ ਉਹ ਉਹਦੇ 'ਚ ਡੋਮੈਸਟੀਕੇਸ਼ਨ ਕੀਤੀ, ਜਿਹੜੇ ਜਾਨਵਰਾਂ ਤੋਂ ਬੰਦੇ ਨੂੰ ਫਾਇਦਾ ਹੁੰਦਾ ਸੀਗਾ। ਬਹੁਤ ਲੋਕ ਕਹਿੰਦੇ ਨੇ, ਕਹਿੰਦੇ ਜੀ ਇਹ ਜੀ ਧੱਕਾ ਕੀਤਾ ਇਨਸਾਨ ਨੇ, ਨਹੀਂ ਧੱਕਾ ਨਹੀਂ ਕੀਤਾ, ਬੰਦਾ ਖੇਤੀ ਦੀ ਪੈਦਾਵਾਰ ਕਰਦਾ ਸੀ ਨਾਲ ਦੀ ਨਾਲ ਉਹਨਾਂ ਨੂੰ ਖੁਰਾਕ ਦਿੰਦਾ ਸੀਗਾ, ਇਹ ਧੱਕਾ ਨਹੀਂ ਹੈਗਾ, ਇਹ ਮਿਊਚੁਅਲ ਕੋ ਐਗਜ਼ਿਸਟੈਂਸ ਆ, ਇੱਕ ਦੂਜੇ ਦੀ ਸੇਵਾ। ਜੇ ਮੱਝਾਂ ਪਾਲੀਆਂ ਬੰਦੇ ਨੇ, ਗਾਵਾਂ ਪਾਲੀਆਂ, ਤਾਂ ਗਾਵਾਂ ਨੂੰ ਰਜਵੀਂ ਖੁਰਾਕ ਜਿਹੜਾ ਬੰਦਾ ਦਿੰਦਾ ਸੀ, ਜਿਹਨੇ ਗਾਵਾਂ ਮੱਝਾਂ ਪਾਲੀਆਂ ਉਹਨੂੰ ਪੁੱਛੋ ਵੀ ਕਿਵੇਂ ਖਲ ਬੜੇ ਵੇ ਕੀ ਕੁਛ ਪਾਉਣਾ ਪੈਂਦਾ ਹਨਾ, ਟੋਕਰੀ ਚੱਕ ਕੇ ਨਾ ਹਨਾ, ਟਾਈਮ ਆਪ ਭਾਵੇਂ ਬੰਦੇ ਨੇ ਪਾਣੀ ਪੀਤਾ ਹੋਵੇ ਜਾਂ ਨਾ, ਅੱਜ ਕੱਲ੍ਹ ਤਾਂ ਮੋਟਰਾਂ ਲੱਗੀਆਂ, ਨਲਕਾ ਗੇੜ ਕੇ ਪਾਣੀ ਪਿਆਉਣਾ ਪੈਂਦਾ ਸੀਗਾ ਮੱਝਾਂ ਨੂੰ ਹਨਾ, ਤੇ ਸੰਨੀ ਰਲਾ ਕੇ ਪੂਰੀ ਐਨ ਖਲ ਬੜੇ ਮੇ ਰਲਾ ਕੇ ਮੱਝਾਂ ਨੂੰ ਦੇਣੇ ਪੈਂਦੇ ਸੀ, ਦੁੱਧ ਵੀ ਲਈਦਾ ਸੀ ਤੇ ਮੱਝਾਂ ਨੂੰ ਚਾਠ ਮੂਹਰੇ ਪਾਉਣੀ ਪੈਂਦੀ ਸੀ। ਕਈ ਗਾਵਾਂ ਮੱਝਾਂ ਬੜੀਆਂ ਦਲੱਤੀਆਂ ਜਿਹੀਆਂ ਮਾਰਦੀਆਂ ਹੁੰਦੀਆਂ ਸੀ, ਉਹ ਰਸਤੇ ਨਾਲ ਜੂੜ ਬੰਨ੍ਹ ਕੇ ਕਹਿੰਦੇ ਹੁੰਦੇ ਆ, ਉਹ ਫੇਰ ਧਾਰਾਂ ਚ ਆਉਂਦੀਆਂ ਸੀ, ਕਈ ਵਾਰੀ ਬਾਲਟੀ ਆ ਜਿਹੜੀ ਡੋਲਦੇ। ਚਲੋ ਆਪਾਂ ਗੱਲ ਨੂੰ ਛੋਟਾ ਕਰਦੇ ਹਾਂ, ਕਹਿਣ ਦਾ ਮਤਲਬ ਇਹ, ਜੇ ਗਾਵਾਂ ਮੱਝਾਂ ਨੂੰ ਪਾਲਦੇ ਸੀ ਤਾਂ ਗਾਵਾਂ ਮੱਝਾਂ ਨਾਲ ਪ੍ਰੇਮ ਸੀ ਬੱਚਿਆਂ ਵਾਂਗੂ, ਬੱਚੇ ਛੋਟੇ ਆ ਨਾ ਜਿਹੜੇ, ਤੁਸੀਂ ਦੇਖਿਓ ਜਿਵੇਂ ਇੱਥੇ ਪੈਟਸ ਨੂੰ ਪਾਲਿਆ ਜਾਂਦਾ, ਛੋਟੇ ਛੋਟੇ ਡੋਗ, ਮਤਲਬ ਛੋਟੇ ਜਾਂ ਵੱਡੇ ਡੋਗਸ ਹੁੰਦੇ ਨੇ, ਇਸ ਤਰ੍ਹਾਂ ਕੱਟੇ ਬੱਚੇ ਬੱਚੇ ਉਹਨਾਂ ਨੂੰ ਬੜਾ ਪ੍ਰੇਮ ਕਰਦੇ ਸੀ, ਮੱਝਾਂ ਗਾਵਾਂ ਨੂੰ ਘਰ ਦਾ ਮੈਂਬਰ ਸਮਝਿਆ ਜਾਂਦਾ ਸੀ। ਕਿਸਾਨ ਆ ਜਿਹੜਾ ਜਦੋਂ ਮੱਝਾਂ ਗਾਵਾਂ ਨੂੰ ਪਾਲਦਾ ਨਾ, ਕਿਸਾਨ ਕਦੇ ਐਂ ਖੁੱਲਾ ਨਹੀਂ ਛੱਡਦਾ। ਮੈਨੂੰ ਪਤਾ ਛੋਟੇ ਹੁੰਦੇ ਅਸੀਂ ਦੇਖਦੇ ਹੁੰਦੇ ਸੀ, ਜੇ ਚਰਨ ਵੀ ਜਾਂਦੀਆਂ ਸੀ ਗਾਵਾਂ ਤਾਂ ਇੱਜੜ ਨੂੰ ਚਰਾਉਣ ਵਾਲੇ ਬਕਾਇਦਾ ਇੱਕ ਪਿੰਡ ਦਾ ਬੰਦਾ ਹੁੰਦਾ ਸੀ। ਪਹਿਲੀ ਗੱਲ ਤਾਂ ਕਿਸਾਨ ਦੇ ਜਿਹੜੇ ਪਾਲੇ ਹੋਏ ਆਪਦੇ ਪਾਲਦੇ ਜਾਨਵਰ ਹੁੰਦੇ ਸੀ, ਆਪ ਹੀ ਕਿਸਾਨ ਟੇਕ ਕੇਅਰ ਕਰਦਾ ਸੀ, ਤੇ ਜੇ ਉਹਨਾਂ ਨੂੰ ਖੁੱਲੀਆਂ ਵੀ ਛੱਡ ਕੇ ਛੱਪੜ ਚ ਨਹਾਉਣ ਜਾਂਦਾ ਸੀ ਨਾ, ਬੜੇ ਡਿਸਿਪਲਿਨਡ ਤਰੀਕੇ ਨਾਲ ਜਾਂਦੀਆਂ ਸੀ, ਉਹ ਟ੍ਰੇਨਡ ਸੀਗੀਆਂ। ਤੁਸੀਂ ਬਹੁਤ ਘੱਟ ਸੁਣਿਆ ਹੋਣਾ ਵੀ ਬਈ ਕੋਈ ਗਾਂ ਮੱਝ ਜਿਹੜੀ ਕਿਸਾਨ ਨੇ ਪਾਲੀ ਹੋਵੇ ਕਦੇ ਉਹਨੇ ਕਿਸੇ ਜਵਾਕ ਨੂੰ ਸਿੰਘਾਂ ਤੇ ਚੱਕ ਲਿਆ ਹੋਵੇ, ਨਾ, ਉਹ ਰੱਸਾ ਪਾ ਕੇ ਜੇ ਖੁੱਲੀਆਂ ਵੀ ਛੱਡੀਆਂ ਜਾਂਦੀਆਂ ਸੀ, ਉਹਨਾਂ ਚ ਇੰਨੀ ਕੁ ਉਹਨਾਂ ਚ ਇੰਨਾ ਕੁ ਉਹ ਡਿਸਿਪਲਿਨ ਪੇਸ਼ੈਂਸ ਆ ਜਾਂਦੀ ਸੀ ਵੀ ਉਹ ਰਾਹ ਜਾਂਦੇ ਇਹਨੂੰ ਨਹੀਂ ਠੀਕ ਆ। ਕਈ ਵਾਰੀ ਆਏ ਤਾਂ ਹੁਣ ਮਾਨਸਿਕ ਤੌਰ ਤੇ ਕੋਈ ਬੰਦਾ ਉਖੜਿਆ ਹੋਇਆ ਬੰਦਾ ਵੀ ਕਿਸੇ ਦੇ ਢਿੱਡ ਛੁਰਾ ਮਾਰ ਦਿੰਦਾ, ਘਸੁੰਨ ਮਾਰ ਦਿੰਦਾ, ਉਹ ਗੱਲ ਵੱਖਰੀ ਹੈ। ਪਰ ਨਾਰਮਲੀ ਜਿਹੜੇ ਇਹ ਪਿੰਡਾਂ ਦੇ ਵਿੱਚ ਕਿਸਾਨ ਜਿਨ੍ਹਾਂ ਨੂੰ ਪਾਲਦਾ ਸੀ ਨਾ, ਇਹ ਜਾਨਵਰ ਵੀ ਸਿਆਣੇ ਹੋ ਜਾਂਦੇ ਸੀਗੇ। ਪਰ ਆਹ ਜਿਹੜਾ ਹੁਣ ਕੰਮ ਹੈ ਨਾ, ਇਹ ਬਈ ਹੁਣ ਨਹੀਂ ਪਹਿਲਾਂ ਤੋਂ ਚੱਲ ਰਿਹਾ ਵੀ ਅਵਾਰਾ ਪਸ਼ੂ ਆ ਜਿਹੜੇ, ਇਹ ਕਦੇ ਕਿਸੇ ਨੂੰ ਸਿੰਘਾਂ ਤੇ ਚੱਕ ਲੈਂਦੇ ਆ, ਕਦੇ ਕਿਸੇ ਦੀ ਜਾਨ ਦਾ ਖੌ ਬਣਦੇ ਆ, ਤੇ ਜਦੋਂ ਫਿਰ ਇਹਨਾਂ ਨੂੰ ਕੰਟਰੋਲ ਕਰਨ ਦੀ ਗੱਲ ਆਉਂਦੀ ਹੈ, ਉਦੋਂ ਸਰਕਾਰਾਂ ਆਪਣੇ ਹੱਥ ਆ ਜਿਹੜੇ ਪਿੱਛੇ ਖਿੱਚ ਲੈਂਦੀਆਂ। ਤੇ ਜਿਹੜੀ ਲੋਕਾਂ ਦੀ ਭਾਵਨਾ ਨਾ, ਕਈ ਇਹੋ ਜਿਹੇ ਲੋਕ ਨੇ, ਕੀ ਕਹੀਏ ਉਹਨਾਂ ਲੋਕਾਂ ਨੂੰ, ਦੱਸੋ ਬਈ ਤੁਸੀਂ ਇਹ ਜੀ ਗਊ ਸਾਡੀ ਮਾਤਾ। ਦੇਖੋ ਅਗੇਨ, ਮੈਂ ਕਿਸੇ ਧਰਮ ਤੇ ਤਾਵਾ ਨਹੀਂ ਲਾ ਰਿਹਾ, ਤੁਸੀਂ ਹਿੰਦੂ ਫਿਲਾਸਫੀ ਪੜ੍ਹੋ, ਹਿੰਦੂ ਵਿਚਾਰਧਾਰਾ, ਹਿੰਦੂ ਦਰਸ਼ਨ ਤੁਸੀਂ ਪੜ੍ਹ ਕੇ ਦੇਖੋ ਹੈਨਾ, ਇੰਨਾ ਕੱਟੜਤਾ ਇੰਨੀ ਕਦੇ ਵੀ ਨਹੀਂ। ਠੀਕ ਆ, ਪਹਿਲਾਂ ਰਹੀ ਹੋਊਗੀ, ਮੈਂ ਇਹ ਨਹੀਂ ਕਹਿੰਦਾ, ਸੋਰੀ, ਮੈਂ ਮਾਫੀ ਮੰਗਦਾ, ਪਹਿਲਾਂ ਵੀ ਰਹੀ ਆ ਕਿਸੇ ਖਾਸ ਮੌਕਿਆਂ ਦੇ ਉੱਤੇ, ਪਰ ਜਿੰਨੀ ਅੱਜ ਕੱਲ੍ਹ ਆਈ ਆ ਨਾ ਜਾਨਵਰ ਦੇ ਨਾਂ ਦੇ ਉੱਤੇ, ਓਨੀ ਕਿਤੇ ਹੈ ਹੀ ਨਹੀਂ ਸੀ। ਜਦੋਂ ਵੀ ਕਿਤੇ ਗਊਆਂ ਨੂੰ ਇਹ ਹੁੰਦਾ ਵੀ ਇਹ ਗਊਆਂ ਜਿਹੜਾ ਨੁਕਸਾਨ ਕਰ ਰਹੀਆਂ, ਕਿਸਾਨ ਦੀ ਫਸਲ ਦਾ ਨੁਕਸਾਨ ਕਰ ਰਹੀਆਂ ਅਵਾਰਾ ਗਊਆਂ, ਹੈਂਜੀ, ਜਾਂ ਐਕਸੀਡੈਂਟਸ ਹੁੰਦੇ ਨੇ ਉਹਦੇ 'ਚ ਸਕੂਟਰ ਮੋਟਰਸਾਈਕਲ ਦੇ ਅੱਗੇ ਆ ਜਾਂਦੀਆਂ, ਉਦੋਂ ਜਿਹੜੀਆਂ ਧਾਰਮਿਕ ਸੰਸਥਾਵਾਂ ਨਾ, ਜਦੋਂ ਵੀ ਕੋਈ ਕਮੈਂਟ ਕਰਦਾ ਉਹਦੇ ਮਗਰ ਪੈ ਜਾਂਦੀਆਂ ਨੇ। ਹਾਲਾਂਕਿ ਬੀਫ ਦਾ ਸਭ ਤੋਂ ਵੱਡਾ ਜਿਹੜਾ ਕਾਰੋਬਾਰ ਹੈਗਾ ਉਹ ਭਾਰਤ ਦੇ ਵਿੱਚੋਂ ਜਾਂਦਾ, ਤੁਹਾਨੂੰ ਪਤਾ ਵੀ ਉੱਥੋਂ ਹੀ ਜਾਣਾ ਨਾ ਬੀਫ ਫਿਰ। ਤੇ ਜਿਹੜੇ ਧਾਰਮਿਕ ਆਗੂ ਵੀ ਨੇ, ਜਿਹੜੀ ਕੱਟੜ ਪਾਰਟੀ ਹੈ ਇੱਕ ਰਿਲੀਜਨ ਦੇ ਨਾਂ ਦੇ ਉੱਤੇ ਜਿਹੜੀ ਵੋਟਾਂ ਲੈਂਦੀ ਹੈ, ਉਹਨਾਂ ਦੇ ਲੀਡਰ ਆ ਜਿਹੜੇ ਉਹੀ ਇਹ ਫੈਕਟਰੀਆਂ ਚਲਾਉਂਦੇ ਨੇ। ਪਰ ਲੋਕ ਫੇਰ ਨਹੀਂ ਸਮਝਦੇ ਗੇ ਮੇਰਾ ਖਿਆਲ ਹੁਣ ਘੱਟੋ ਘੱਟ ਇਹ ਨੌਜਵਾਨ ਆ ਜਿਹੜਾ ਇਹਦੀ ਡੈਥ ਹੋਈ ਆ ਭੰਗ ਦੇ ਭਾਣਾ ਹੀ ਐਵੇਂ ਜੀ ਦੱਸੋ ਦੋ ਸਾਂਝ ਜੇ ਭਿੜ ਰਹੇ ਆ ਤੇ ਸਾਹਮਣੇ ਉਹ ਮੋਟਰਸਾਈਕਲ ਦੇ ਵਿਚ ਵੱਜਦੇ ਆ ਮਤਲਬ ਹੈਰਾਨੀ ਵਾਲੀ ਗੱਲ ਆ ਸਾਡੇ ਲੋਕ ਆ ਜਿਹੜੇ ਉਹ ਅਜੇ ਵੀ ਗਾਂ ਦੇ ਅੱਗੇ ਨਾ ਗਾਂ ਦੇ ਅੱਗੇ ਜੀ ਤਾਂ ਗਊ ਮਾਤਾ ਜੀ ਆਟੇ ਦਾ ਪੇੜਾ ਪਾ ਦਿਓ ਆਹ ਕਰ ਦਿਓ ਉਹ ਕਰ ਦਿਓ ਬਈ ਤੁਸੀਂ ਅਵਾਰਾ ਗਾਈਆਂ ਇਹਨਾਂ ਨੂੰ ਕੰਟਰੋਲ ਕਰੋ ਹੈ ਨਾ ਜਿਹੜੇ ਇਹਦੇ ਹਮਾਇਤੀ ਹੈਗੇ ਨੇ ਉਹ ਸਾਂਭਣ ਫਿਰ ਉਹਨਾਂ ਨੂੰ ਆ ਕੇ ਇਹ ਤਾਂ ਚਲੋ ਇਹ ਤਾਂ ਜਿਹੜਾ ਰਾਜਵੀਰ ਜਵੰਦਾ ਸੀਗਾ ਮੁੰਡਾ ਨੌਜਵਾਨ ਇਹ ਤਾਂ ਚਲੋ ਗਾਇਕ ਸੀਗਾ ਇਹਦੀ ਗੱਲ ਤਾਂ ਸਾਰੀ ਦੁਨੀਆਂ ਦੇ ਵਿਚ ਪਹੁੰਚ ਗਈ ਪਰ ਹਰ ਰੋਜ਼ ਪਤਾ ਨੀ ਕਿੰਨੇ ਕੁ ਲੋਕ ਮਰਦੇ ਹੋਣੇ ਕਿੰਨੇ ਕੁ ਲੋਕ ਜ਼ਖਮੀ ਹੁੰਦੇ ਹੋਣੇ ਤੁਸੀਂ ਹੁਣ ਤਾਂ ਅੱਜ ਕੱਲ ਸੋਸ਼ਲ ਮੀਡੀਆ ਦੇ ਆਉਣ ਨਾਲ ਕੀ ਹੋਇਆ ਵੀਡੀਓ ਕੈਮਰਾਜ਼ ਲੱਗੇ ਕੈਮਰਾਜ਼ ਘਰਾਂ ਦੇ ਬਾਹਰ ਵੀ ਲੱਗੇ ਹੋਏ ਨੇ ਕੋਈ ਬਜ਼ੁਰਗ ਤੁਰਿਆ ਜਾਂਦਾ ਕੋਈ ਔਰਤ ਤੁਰੀ ਜਾਂਦੀ ਹੈ ਗਾਂ ਉਹਨੂੰ ਸਿੰਘਾਂ ਤੇ ਚੱਕ ਲੈਂਦੀ ਹੈ ਲੈ ਦੱਸੋ ਫੇਰ ਤੁਸੀਂ ਉਹਨੂੰ ਖੁਰਾਕ ਪਾਉਂਦੇ ਹੋ ਬਿਨਾਂ ਮਤਲਬ ਤੋਂ ਕਈ ਮੈਂ ਦੇਖਿਆ ਬਜ਼ੁਰਗ ਦੇਖੋ ਬਜ਼ੁਰਗ ਠੀਕ ਹੈ ਸਿਆਣੇ ਹੁੰਦੇ ਸਤਿਕਾਰ ਕਰਨਾ ਚਾਹੀਦਾ ਘਰੇ ਕਿਸੇ ਨੂੰ ਰੋਟੀ ਮਿਲੇ ਨਾ ਮਿਲੇ ਗਾਂ ਨੂੰ ਰੋਟੀ ਪਾਉਣ ਦੇ ਲਈ ਜ਼ਰੂਰ ਸਵੇਰੇ ਸ਼ਾਮ ਉੱਧਰ ਜਾਣਗੇ ਇਹ ਤਾਂ ਜੀ ਅਸੀਂ ਗਊ ਮਾਤਾ ਨੂੰ ਪਾਉਣ ਚੱਲੇ ਹਾਂ ਨਾਲੇ ਕਹਿੰਦੇ ਕੁਦਰਤ ਸਾਰਾ ਕੁਛ ਆ ਸਾਹ ਸਾਰੇ ਕੁਦਰਤ ਦੇ ਵਾਸਤੇ ਜਿਹੜੇ ਕੁਦਰਤ ਆਪੇ ਫਿਰ ਗਊ ਮਾਤਾ ਦੀ ਟੇਕ ਕੇਅਰ ਕਰ ਲੂਗੀ ਸਾਨਾਂ ਦੀ ਵੀ ਟੇਕ ਕੇਅਰ ਕਰ ਲੂ ਢੱਠਿਆਂ ਦੀ ਵੀ ਟੇਕ ਕੇਅਰ ਕਰ ਲੂ ਹਨਾ ਤੁਸੀਂ ਕਿਉਂ ਗਾਵਾਂ ਦੇ ਪੇੜੇ ਪਾਉਣ ਮਤਲਬ ਉਹਨਾਂ ਨੂੰ ਪਾਉਣ ਜਾਂਦੇ ਹੋ ਇਹ ਤਾਂ ਜੀ ਸਿੱਧੀ ਜੀ ਗੱਲ ਆ ਦੇਖੋ ਮੈਂ ਨੀ ਕਹਿੰਦਾ ਸਰਵਾਈਵਲ ਆਫ ਦਾ ਫਿਟੈਸਟ ਦਾ ਮਤਲਬ ਹੁੰਦਾ ਜਿਹੜਾ ਜਿਉਂਦੇ ਰਹਿਣ ਦੇ ਯੋਗ ਆ ਜੇ ਕੁਦਰਤ ਨੇ ਗਾਵਾਂ ਮੱਝਾਂ ਬਣਾਈਆਂ ਨੇ ਕੁਦਰਤ ਨੇ ਇਹ ਬਣਾਈਆਂ ਨੇ ਤੇ ਉਹ ਜੀ ਜਿਹਨੇ ਜਿਉਂਦਾ ਰਹਿਣਾ ਉਹਨੇ ਆਪੇ ਹੀ ਜਿਉਂਦਾ ਰਹਿ ਪੈਣਾ ਉਹ ਜੰਗਲਾਂ ਚ ਚਲੇ ਜਾਣਾ ਉਹਨੇ ਤੇ ਜਿਹੜੇ ਸਿਵਲਾਈਜ਼ਡ ਸ਼ਹਿਰਾਂ ਦੇ ਵਿਚ ਜਿਹੜਾ ਜਿੱਥੇ ਸਿਵਲਾਈਜੇਸ਼ਨ ਰਹਿੰਦੀ ਹੈ ਉੱਥੇ ਤਾਂ ਕੰਟਰੋਲ ਚ ਹੀ ਰੱਖਣੇ ਚਾਹੀਦੇ ਨੇ ਉੱਥੇ ਬਕਾਇਦਾ ਮਤਲਬ ਜਿਹੜੇ ਕੰਮ ਦੇ ਜਾਨਵਰ ਆ ਉਹ ਰਹਿਣੇ ਚਾਹੀਦੇ ਜਿਹੜੇ ਕੰਮ ਦੇ ਨਹੀਂ ਉਹ ਜੰਗਲਾਂ ਚ ਭੱਜ ਜਾਣੇ ਚਾਹੀਦੇ ਤੇ ਨਹੀਂ ਤਾਂ ਫਿਰ ਉਹ ਹੁਣ ਦੇਖੋ ਹੈਰਾਨੀ ਦੀ ਗੱਲ ਆ ਬਈ ਜਿਨ੍ਹਾਂ ਜਾਨਵਰਾਂ ਤੋਂ ਸਾਨੂੰ ਫਾਇਦਾ ਹੁੰਦਾ ਮੈਂ ਸੈਲਫਿਸ਼ ਨਹੀਂ ਹੋ ਰਿਹਾ ਵੀ ਫਾਇਦੇ ਵਾਲੇ ਜਾਨਵਰ ਜਿਉਂਦੇ ਰਹਿਣੇ ਚਾਹੀਦੇ ਦੂਜੇ ਨਹੀਂ ਜਿਉਂਦੇ ਰਹਿਣੇ ਚਾਹੀਦੇ ਪਰ ਇਨਸਾਨ ਮਰੀ ਜਾਣੇ ਨਾ ਕਰਕੇ ਉਹ ਵੀ ਗਲਤ ਆ ਨਾ ਗੱਲ ਐਂ ਤਾਂ ਹੁਣ ਤੁਸੀਂ ਸੋਚੋਗੇ ਤੁਸੀਂ ਕਹੋਗੇ ਜੀ ਕੁਦਰਤ ਦੇ ਕੰਮ ਚ ਦਖਲਅੰਦਾਜ਼ੀ ਆ ਵੀ ਗਊ ਮਾਤਾ ਨੂੰ ਮਾਰਦੇ ਨੀ ਮਾਰਨਾ ਮੁਰਨਾ ਕੋਈ ਨੀ ਐਂ ਤਾਂ ਫਿਰ ਜਦੋਂ ਕੋਈ ਬਿਮਾਰੀ ਫੈਲਦੀ ਹੈ ਐਂਟੀਬਾਇਓਟਿਕ ਹੁੰਦਾ ਹੈ ਨਾ ਐਂਟੀਬਾਇਓਟਿਕ ਨਾਲ ਕੀ ਹੁੰਦਾ ਜਿਹੜੇ ਬੈਕਟੀਰੀਆ ਮਰਦੇ ਨੇ ਨਾ ਤਾਂ ਫਿਰ ਟਾਈਫਾਇਡ ਦਾ ਟੀਕਾ ਵੀ ਨਾ ਲਵਾਇਆ ਕਰੋ ਤੁਸੀਂ ਹੈ ਨਾ ਟਾਈਫਾਇਡ ਦੇ ਵੀ ਅੰਦਰ ਬੈਕਟੀਰੀਆ ਜਰਮਸ ਹੁੰਦੇ ਹੀ ਨੇ ਜਦੋਂ ਕਿਸੇ ਦਾ ਸਟੋਮਕ ਅਪਸੈਟ ਹੁੰਦਾ ਉਲਟੀ ਆਉਂਦੀ ਹੈ ਬੁਖਾਰ ਚੜਦਾ ਉਹ ਵੀ ਆਪਣੇ ਅੰਦਰ ਇਨਫੈਕਸ਼ਨ ਹੁੰਦੀ ਨਾ ਡਾਕਟਰ ਕੀ ਦਿੰਦਾ ਐਂਟੀਬਾਇਓਟਿਕ ਦਿੰਦਾ ਐਂਟੀਬਾਇਓਟਿਕ ਦਾ ਮਤਲਬ ਉਹ ਜਿਹੜਾ ਬਾਹਰੋਂ ਸਾਡੇ ਸਰੀਰ ਚ ਐਂਟਰ ਕੀਤਾ ਉਹ ਵੀ ਕੁਦਰਤ ਦਾ ਜੀਵ ਆ ਉਹਨੂੰ ਮਾਰਿਆ ਜਾਂਦਾ ਉਹਦੇ ਅੱਗੇ ਪ੍ਰੇਅਰ ਨਹੀਂ ਕੀਤੀ ਜਾਂਦੀ ਵੀ ਭਾਈ ਸਾਹਿਬ ਜੀ ਤੁਸੀਂ ਸਾਡੇ ਸਰੀਰ ਦੇ ਵਿੱਚੋਂ ਬਾਹਰ ਨਿਕਲ ਜਾਓ ਹੈ ਨਾ ਐਂ ਨਹੀਂ ਕੀਤਾ ਜਾਂਦਾ ਇਹ ਵਿਗਿਆਨਿਕ ਢੰਗ ਤਰੀਕੇ ਆ ਬੰਦੇ ਨੇ ਆਪਣੀ ਉਮਰ ਨੂੰ ਲੰਮੀ ਕਰਨ ਦੇ ਲਈ ਹੈ ਨਾ ਕਿਸੇ ਨੇ ਮਰਨਾ ਜੀ ਕਿਸੇ ਨੇ ਕਿਸੇ ਦੀ ਖੁਰਾਕ ਬਣਨਾ ਕੁਦਰਤ ਇਸ ਤਰ੍ਹਾਂ ਹੀ ਚੱਲਦੀ ਹੈ ਮੈਂ ਨਹੀਂ ਕਹਿੰਦਾ ਨਜਾਇਜ਼ ਮਾਰਨਾ ਚਾਹੀਦਾ ਕਿਸੇ ਨੂੰ ਕੋਈ ਵੈਜੀਟੇਰੀਅਨ ਆ ਨਾਨ ਵੈਜੀਟੇਰੀਅਨ ਉਹ ਆਪੋ ਆਪਣੇ ਵਿਸ਼ਵਾਸ ਨੇ ਹੈ ਨਾ ਤੁਸੀਂ ਖਾਓ ਨਾ ਖਾਓ ਤੁਹਾਡੇ ਆਪਣੇ ਤੇ ਡਿਪੈਂਡ ਕਰਦਾ ਕਿਸੇ ਕੋਈ ਕਈ ਬੰਦੇ ਕਈ ਵਾਰੀ ਸੈਂਸਿਟਿਵ ਹੁੰਦੇ ਆ ਉਹ ਜ਼ਿਆਦਾ ਉਹ ਕਹਿੰਦੇ ਆ ਜੀ ਮੇਰੀ ਖੁਰਾਕ ਆ ਜਿਹੜੀ ਮੈਂ ਤਾਂ ਨਾਨ ਵੈਜ ਨਹੀਂ ਖਾ ਸਕਦਾ ਉਹ ਤੁਹਾਡੀ ਆਪੋ ਆਪਣੇ ਵਿਸ਼ਵਾਸ ਨੇ ਜੀ ਹੈ ਨਾ ਦੁਨੀਆਂ ਦੇ ਵਿੱਚ ਕੋਈ ਵੈਜੀਟੇਰੀਅਨ ਨਹੀਂ ਕੋਈ ਨਾਨ ਵੈਜੀਟੇਰੀਅਨ ਨਹੀਂ ਦਰਖਤ ਵੀ ਜਿਉਂਦੇ ਜਾਗਦਾ ਜਿਹਦੇ ਤੁਸੀਂ ਫਲ ਤੋੜ ਕੇ ਸੇਬ ਖਾ ਲੈਂਦੇ ਹੋ ਨਾ ਉਹ ਵੀ ਜਿਉਂਦਾ ਜਾਗਦਾ ਇਹ ਆਪਾਂ ਹੀ ਸਮਝ ਰਹਿੰਦੇ ਹਾਂ ਵੀ ਦਰਖਤ ਆ ਜਿਹੜਾ ਇਹ ਮਰਿਆ ਹੋਇਆ ਨੀ ਜਿੰਨੀ ਕੁ ਤਕਲੀਫ ਤੁਹਾਨੂੰ ਹੁੰਦੀ ਹੈ ਹੋ ਸਕਦਾ ਉਹਨੂੰ ਵੀ ਹੁੰਦੀ ਹੋਵੇ ਤੁਸੀਂ ਕਹੋਗੇ ਲੈ ਤਕਲੀਫ ਹੁੰਦੀ ਹੈ ਬੰਦੇ ਦੇ ਚੁੰਡੀ ਵੱਢੋ ਬੰਦੇ ਦੇ ਅੱਖਾਂ ਚੋਂ ਹੰਝੂ ਆ ਜਾਂਦੇ ਤੁਸੀਂ ਦੇਖਿਆ ਤੁਸੀਂ ਉਹ ਫਲ ਤੋੜੋ ਕੀ ਪਤਾ ਉਹ ਵੀ ਪਾਣੀ ਜਾ ਨਿਕਲਦਾ ਨਾ ਉਹ ਵੀ ਹੰਝੂ ਹੀ ਆ ਉਹਦਾ ਇਸ ਕਰਕੇ ਦੁਨੀਆ ਜੀ ਇਹਦੇ ਵਿੱਚ ਨਾ ਜਦੋਂ ਆਹ ਇਹੋ ਜਿਹੇ ਫਾਲਤੂ ਜਿਹੜੇ ਜਾਨਵਰ ਨੇ ਜਿਹੜੇ ਮਨੁੱਖੀ ਜਾਨਾਂ ਲੈ ਲੈਂਦੇ ਨੇ ਇਹਨਾਂ ਨੂੰ ਖੁੱਲ੍ਹਾ ਛੱਡਿਆ ਜਾਂਦਾ ਖਾਸ ਕਰਕੇ ਧਰਮ ਦੇ ਨਾਂ ਦੇ ਉੱਤੇ ਇਹ ਤਾਂ ਟੋਲਰੇਟ ਹੀ ਨਹੀਂ ਕੀਤਾ ਜਾ ਸਕਦਾ ਇਸ ਗੱਲ ਦੀ ਇਜਾਜ਼ਤ ਹੀ ਨਹੀਂ ਦਿੱਤੀ ਜਾਣੀ ਚਾਹੀਦੀ ਆਪਾਂ ਨੋਰਮਲੀ ਇੱਥੋਂ ਦੀਆਂ ਗੱਲਾਂ ਕਰਦੇ ਹਾਂ ਦੋਸਤੋ ਕੈਨੇਡਾ ਦੀਆਂ ਪਰ ਕਿਤੇ ਨਾ ਕਿਤੇ ਸਾਨੂੰ ਇਹੋ ਜਿਹੀਆਂ ਗੱਲਾਂ ਕਰਨੀਆਂ ਪੈਂਦੀਆਂ ਇੱਥੇ ਵੀ ਬੜਾ ਕੁਝ ਕਰਦੇ ਨੇ ਲੋਕ ਇੱਥੇ ਵੀ ਕਹਿਣਗੇ ਨਾ ਬਾਲਕੋਨੀ ਬਣੀ ਹੁੰਦੀ ਹੈ ਨਾ ਮੈਂ ਕਈ ਵਾਰੀ ਕੌਂਡੋਜ਼ ਦੇ ਵਿੱਚ ਜਾਂਦਾ ਹੁੰਦਾ ਜਾਂ ਦੇਖਣੀਆਂ ਪੈਂਦੀਆਂ ਕੋਈ ਵੇਚਣ ਵੁਚਣ ਦੇ ਲਈ ਕੋਈ ਸ਼ੋਇੰਗ ਹੁੰਦੀ ਹੈ ਤਾਂ ਕੌਂਡੋ ਦੇ ਬਾਹਰ ਨਾ ਪਾਣੀ ਪਾ ਕੇ ਥੋੜੀ ਜਿਹੀ ਕੌਲੀ ਦੇ ਵਿੱਚ ਕਹਿਣਗੇ ਜੀ ਗਰਮੀ ਬੜੀ ਹੈ ਚਿੜੀਆਂ ਪਾਣੀ ਪੀਣਗੀਆਂ ਵੀ ਚਿੜੀਆਂ ਤੁਹਾਡੇ ਪਾਣੀ ਕਰਕੇ ਜਿਉਂਦੀਆਂ ਫਿਰਦੀਆਂ ਨੇ ਉਹ ਸਗੋਂ ਉਹਨਾਂ ਨੂੰ ਕ੍ਰਿਪਲ ਕਰ ਰਹੇ ਹੋ ਤੁਸੀਂ ਕਈ ਵਾਰੀ ਇੱਥੇ ਰੋਟੀ ਦੇ ਟੁਕੜੇ ਪਾਰਕਾਂ ਦੇ ਵਿੱਚ ਸਿੱਟੇ ਦੇਖੇ ਨੇ ਬਹੁਤ ਦਿਆਲੂ ਕਿਰਪਾਲੂ ਸਮਝਦੇ ਨੇ ਲੋਕ ਆਪਣੇ ਆਪ ਨੂੰ ਬਹੁਤ ਸਿਟੀਜ਼ ਦੇ ਵਿੱਚ ਨਾ ਮਨਾਹੀ ਕੀਤੀ ਹੋਈ ਹੈ ਉਹਨਾਂ ਨੇ ਵੀ ਤੁਸੀਂ ਇੰਨੇ ਦਿਆਲੂ ਨੇ ਅਲਟੀਮੇਟਲੀ ਕੀ ਕਰ ਰਹੇ ਹੋ ਤੁਸੀਂ ਪੰਛੀਆਂ ਨੂੰ ਜਿਹੜੇ ਆਪਣੀ ਖੁਰਾਕ ਆਪ ਲੱਭਦੇ ਨੇ ਤੁਸੀਂ ਉਹਨਾਂ ਨੂੰ ਕ੍ਰਿਪਲ ਕਰ ਰਹੇ ਹੋ ਹੈ ਨਾ ਤੁਸੀਂ ਉਹਨਾਂ ਨੂੰ ਆਪਣੇ ਤੇ ਡਿਪੈਂਡੈਂਟ ਬਣਾ ਰਹੇ ਹੋ। ਉਹ ਘੋਗੜ ਜੇ ਬਣ ਜਾਂਦੇ ਆ ਉਹ, ਹਨਾ, ਜਿਵੇਂ 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 ਇਨਸਾਨ ਨਹੀਂ ਹੁੰਦੇ। ਮੈਂ ਕਿਸੇ ਕਮੈਂਟ ਨਹੀਂ ਕਰ ਰਿਹਾ, ਜਿਹੜਾ ਬੰਦਾ ਕੰਮ ਨਹੀਂ ਕਰਦਾ ਉਹਦਾ ਸਰੀਰ ਹੋਰੀ ਤਰ੍ਹਾਂ ਦਾ ਹੋ ਜਾਂਦਾ ਨਾ। ਪੋਟੈਟੋ ਕਾਊਚ ਕਹਿੰਦੇ, ਕੀ ਕਹਿੰਦੇ ਉਹਨੂੰ ਤੁਸੀਂ, ਹੈਨਾ, ਆਲੂ ਵਰਗੀ ਸ਼ੇਪ ਬਣ ਜਾਂਦੀ ਆ ਉਹਦੀ, ਹੈਨਾ, ਸਾਰਾ ਦਿਨ ਜਿਹੜਾ ਸੋਫੇ ਤੇ ਬੈਠਾ ਰਹਿੰਦਾ, ਹੈਨਾ। ਤੁਸੀਂ ਜਿਹੜੇ, ਇਹਦਾ ਮਤਲਬ ਜੇ ਤੁਸੀਂ ਵਿਹਲੇ ਬੈਠ ਕੇ ਜਿਹੜੇ ਜਿਹੜੇ ਜਾਨਵਰ ਨੇ, ਪੰਛੀ ਨੇ, ਉਹਨਾਂ ਨੂੰ ਖੁਆਈ ਜਾਓਗੇ, ਉਹਨਾਂ ਤੋਂ ਕੰਮ ਨਹੀਂ ਲਾਓਗੇ, ਉਹਨਾਂ ਦੀਆਂ ਜਨਰੇਸ਼ਨ ਖਰਾਬ ਹੋ ਜਾਣਗੀਆਂ, ਆਉਣ ਵਾਲੀਆਂ ਨਿਕੰਮੇ ਬਣ ਜਾਣਗੇ। ਬੰਦੇ ਨੂੰ ਵੀ ਨਿਕੰਮਾ ਬਣ ਜਾਏ ਜਿਹੜਾ, ਤਾਂ ਬਿਮਾਰੀਆਂ ਵੱਧ ਲੱਗਦੀਆਂ ਨੇ, ਜਿਹੜਾ ਆਪਣੇ ਆਪ ਨੂੰ ਐਕਟਿਵ ਨਹੀਂ ਰੱਖਦਾ। ਜਿਹੜਾ ਕੁਦਰਤ ਦਾ ਜੀਵ ਆ, ਉਹਨੇ ਦੇਖੋ ਖੁਰਾਕ ਭਾਲਣੀ ਆ, ਉਹਨੇ ਤੁਰਨਾ ਫਿਰਨਾ ਭੱਜਣਾ। ਬੰਦੇ ਨੇ ਸ਼ਹਿਰ ਬਣਾਏ ਨੇ, ਸਿਵਲਾਈਜੇਸ਼ਨ ਬਣਾਈ ਆ, ਸਿਵਲਾਈਜ਼ ਸੁਸਾਇਟੀ ਦੇ ਵਿੱਚ ਹਰੇਕ ਜਿਹੜਾ ਇਨਸਾਨ ਆ ਉਹ ਬੜੇ ਤਰੀਕੇ ਨਾਲ ਆਪਦੀ ਕਿਰਤ ਕਮਾਈ ਕਰਦਾ। ਆਪਾਂ ਜਿਹੜੇ ਇਨਸਾਨ ਇਨਸਾਨ ਦਾ ਖੂਨ ਚੂਸਦੇ ਨੇ, ਐਕਸਪਲੋਇਟਰ, ਆਪਾਂ ਉਹਨਾਂ ਦਾ ਵੀ ਵਿਰੋਧ ਕਰਦੇ ਹਾਂ। ਪਰ ਜਿਹੜੇ ਜਾਨਵਰ ਨੇ ਨਾ, ਜਿਹੜੇ ਬਿਨਾਂ ਮਤਲਬ ਤੋਂ ਇਧਰ ਉਧਰ ਭੱਜੇ ਫਿਰਦੇ ਨੇ, ਖਾਸ ਕਰਕੇ ਟੱਠੇ, ਸਾਨ, ਗਊ, ਇਹਨਾਂ ਨੂੰ ਤਾਂ ਟਿਕਾਣੇ ਲਾਉਣਾ ਚਾਹੀਦਾ। ਤੇ ਜੇ ਨਹੀਂ ਟਿਕਾਣੇ ਲੱਗਣਗੇ ਫਿਰ ਬੰਦੇ ਟਿਕਾਣੇ ਲੱਗਦੇ ਨੇ। ਹੁਣ ਦੇਖ ਲਓ ਰਸਤਾ ਕਿਹੜਾ ਜਿਹੜਾ ਠੀਕ ਆ। ਖਾਮਖਾ ਇੰਨਾ ਸਾਡਾ ਧਾਰਮਿਕ ਵਿਸ਼ਵਾਸ ਵੀ ਨਹੀਂ ਹੋਣਾ ਚਾਹੀਦਾ, ਇੰਨਾ ਕੱਟੜ ਵੀ ਅਸੀਂ ਤਾਂ ਜੀ ਗਊ ਮਾਤਾ, ਜਿਹੜੀ ਸਾਡੀ ਗਊ ਮਾਤਾ ਆਏ ਆ, ਗਊ ਮਾਤਾ ਆਏ ਆ, ਐਵੇਂ ਇਹ ਛੱਡ ਦੋ ਫਾਲਤੂ ਦੀਆਂ ਗੱਲਾਂ, ਇਹ ਪੁਰਾਣੀਆਂ ਗੱਲਾਂ ਨੇ। ਜੇ ਮੈਂ ਤੁਹਾਨੂੰ ਦੱਸਾਂ ਸੱਚਾਈ, ਰਿਗਵੇਦ ਪੜ੍ਹ ਕੇ ਦੇਖ ਲਿਓ, ਇਹ ਕਿਤੇ ਨਹੀਂ ਲਿਖਿਆ। ਈਵਨ ਇਹ ਧਰਮ ਦੇ ਵਿੱਚ, ਹਿੰਦੂ ਧਰਮ ਚ ਵੀ ਨਹੀਂ ਕਿਤੇ ਲਿਖਿਆ ਹੋਇਆ। ਬਾਅਦ ਦੀਆਂ ਮਿਥੋਲੋਜੀ ਮਿਥਸ ਬਣਾਏ ਹੋਏ ਨੇ ਇਹਨਾਂ ਨੇ। ਉਹ ਇਸ ਕਰਕੇ ਇੰਨੀ ਕੀ ਸਾਂਝ ਆ ਵੀ ਜਿਵੇਂ ਪੈਟਸ ਨੂੰ ਆਪਾਂ ਨਹੀਂ ਮਾਰਦੇ, ਇਸੇ ਤਰ੍ਹਾਂ ਗਾਂ ਜਿਹੜੀ ਉਹ ਸਾਡੇ ਘਰਾਂ ਦੇ ਵਿੱਚ ਰਹੀ ਆ। ਗਾਂ ਦਾ ਦੁੱਧ ਜਿਹੜਾ ਪਤਲਾ ਹੁੰਦਾ, ਘੱਟ ਫੈਟੀ ਹੁੰਦਾ, ਉਹ ਬੱਚਿਆਂ ਦੇ ਛੇਤੀ ਹਜ਼ਮ ਆ ਜਾਂਦਾ। ਇੰਨੀ ਕੁ ਨੇੜਤਾ ਗਾਂ ਦੇ ਨਾਲ ਰਹੀ ਆ, ਪਰ ਇੰਨੀ ਨੇੜਤਾ ਨਹੀਂ ਗਾਂ ਦੇ ਨਾਲ ਰਹੀ ਵੀ ਗਾਂ ਤੁਹਾਨੂੰ ਸਿੰਗਾਂ ਤੇ ਚੱਕ ਲੈ ਤੇ ਸੜਕ ਤੇ ਡਾਂਸ ਕਰਦੀ ਫਿਰੇ, ਗਾਂ ਤੇ ਢੱਠੇ, ਹਨਾ, ਤੁਸੀਂ ਕਹੋ ਜੀ ਇਹ ਤਾਂ ਸਾਡੀ ਗਊ ਮਾਤਾ। ਬਚ ਕੇ ਰਹੋ ਦੋਸਤੋ, ਇੱਥੇ ਵੀ ਸਾਡੇ ਹੈਗੇ ਨੇ ਕਈ ਰਿਲੀਜੀਅਸ ਬਹੁਤ ਕੱਟੜ, ਜਦੋਂ ਫਿਰ ਇਹੋ ਜਿਹਾ ਪ੍ਰੋਗਰਾਮ ਕਰਦੇ ਹਨ ਸਾਨੂੰ ਫਿਰ ਟੈਕਸਟ ਆਉਂਦੇ ਆ, ਤੁਸੀਂ ਜੀ ਸਾਡੀਆਂ ਫੀਲਿੰਗਸ ਹਰਟ ਕਰਦੇ ਹੋ। ਇਹ ਤੁਸੀਂ ਫੀਲਿੰਗਸ ਹਰਟ ਦੀ ਗੱਲ ਕਰਦੇ ਹੋ ਜੀ, ਉਧਰ ਬੰਦਿਆਂ ਦੀਆਂ ਜਾਨਾਂ ਚਲੀਆਂ ਜਾਂਦੀਆਂ, ਦੱਸੋ। ਇਸ ਕਰਕੇ ਜਦੋਂ ਤੁਸੀਂ ਵੀ ਜਾਂਦੇ ਹੁੰਦੇ ਹੋ ਨਾ ਇੰਡੀਆ, ਪਿੰਡਾਂ ਮੁੰਡਾਂ ਦੇ ਵੀ ਖਿਆਲ ਰੱਖਿਆ ਕਰੋ। ਮੈਂ ਦੇਖਿਆ ਇੱਥੇ ਲੋਕ ਕਹਿੰਦੇ ਜੀ 5 ਵਜੇ ਤੋਂ ਬਾਅਦ ਨਹੀਂ ਜਾਣਾ ਚਾਹੀਦਾ, ਚੋਰ ਚੇਰੇ ਜਿਹੜੇ ਡਰੱਗੀ ਨੇ ਉਹ ਚੇਨੀਆਂ ਲਾਹ ਲੈਂਦੇ ਆ। ਉਹ ਤਾਂ ਚੇਨੀਆਂ ਲਾਉਂਦੇ, ਜਾਨ ਤਾਂ ਬਖਸ਼ ਦਿੰਦੇ ਆ, ਮੈਂ ਉਹਨਾਂ ਨੂੰ ਪ੍ਰਮੋਟ ਨਹੀਂ ਕਰ ਰਿਹਾ। ਪਰ ਆ ਜਿਹੜੇ ਗਾਵਾਂ ਢੱਠੇ ਫਿਰਦੇ ਨੇ, ਸਾਨ ਫਿਰਦੇ ਨੇ, ਸਿੰਘਾਂ ਦੇ ਚੱਕ ਲੈਂਦੇ ਨੇ, ਅੰਦਾਜ਼ਾ ਲਾ ਲਓ ਫਿਰ ਤੁਸੀਂ, ਹੈ ਨਾ। ਇਹ ਤਾਂ ਜੀ ਕੈਂਪੇਨ ਚਲਾਉਣੀ ਚਾਹੀਦੀ ਆ ਵੀ ਜਿਹੜੇ ਇਹ ਫਾਲਤੂ ਦੇ ਜਾਨਵਰ ਨੇ ਨਾ, ਇਹਨਾਂ ਨੂੰ ਜਿਹਨੂੰ ਜ਼ਿਆਦਾ ਪ੍ਰੇਮ ਹੈਗਾ ਉਹ ਆਪਣਾ ਨਾ ਚਾਰ ਦੁਆਰੀ ਬਣਾ ਕੇ ਤੇ ਉਹ 2-4 ਕਿੱਲੇ ਜ਼ਮੀਨ ਲੈ ਕੇ ਉਹਨੂੰ ਸਾਂਭੇ। ਠੀਕ ਆ, ਕਈ ਥਾਈਂ ਸਾਂਭੀਆਂ ਵੀ ਹੋਈਆਂ, ਦੇਖੋ ਆਪਾਂ ਐਪਰੀਸ਼ੀਏਟ ਵੀ ਕਰਦੇ ਹਾਂ, ਕਈ ਥਾਈਂ ਗਊਸ਼ਾਲਾ ਬਣਾਈਆਂ ਹੋਈਆਂ। ਪਰ ਫਾਇਦਾ ਕੀ ਆ ਉਹਨਾਂ ਦਾ, ਗਊਸ਼ਾਲਾ ਬਣਾ ਲਈ, ਉਹਨੂੰ ਪਾਲੀ ਜਾਂਦੇ ਨੇ, ਬਸ ਪਾਲ ਕੇ ਦੱਸੋ ਉਹਨੂੰ ਕੀ ਕਰਨਾ ਤੁਸੀਂ ਪਾਲ ਕੇ, ਮਤਲਬ ਜੇ ਉਹਨੂੰ ਕੰਮ ਨਹੀਂ ਲੈਣਾ ਕੋਈ, ਉਹੀ ਬਸ ਚਾਹ ਹੀ ਆ ਵੀ ਅਸੀਂ ਤਾਂ ਜੀ ਗਊ ਪਾਲ ਰਹੇ ਹਾਂ, ਗਊਸ਼ਾਲਾ ਬਣਾਈ ਹੋਈ ਆ। ਲੋ ਦੱਸੋ, ਤਾਂ ਸਮਾਜ ਤੇ ਬੋਝ ਹੀ ਆ ਨਾ, ਖਾਮਖਾ ਕੰਮ ਲਓ, ਉਹ ਤੋਂ ਜਾਨਵਰ ਤੋਂ ਕੰਮ ਲਓ ਜੇ ਜਾਨਵਰ ਨੂੰ ਖੁਰਾਕ ਦੇ ਰਹੇ ਹੋ। ਇਹੀ ਆ, ਇਹ ਕੁਦਰਤ ਦੇ ਵਿੱਚ ਲੈਣ ਦੇਣ ਚੱਲਦਾ ਹੀ ਆ। ਈਵਨ ਇੱਕ ਨਾ ਸਾਇੰਸ ਦੇ ਵਿੱਚ ਇੱਕ ਟਰਮ ਆ, ਸਿੰਬਾਇਸਿਸ ਕਹਿੰਦੇ ਆ ਉਹਨੂੰ, ਸਿੰਬਾਇਟਿਕ ਰਿਲੇਸ਼ਨਸ਼ਿਪ ਹੁੰਦਾ ਦੋ ਸਪੀਸੀਜ਼ ਦੇ ਵਿੱਚ, ਦੋ ਨਸਲਾਂ ਦੇ ਵਿੱਚ। ਉਹਦੇ ਵਿੱਚ ਕੀ ਹੁੰਦਾ ਵੀ ਇੱਕ ਨਸਲ ਆ ਦੂਸਰੇ ਨੂੰ ਕੁਛ ਦਿੰਦੀ ਆ, ਦੂਸਰੀ ਨਸਲ ਪਹਿਲੀ ਨੂੰ। ਜਿਵੇਂ ਉਹ ਇੱਕ ਵੇਲ ਨਹੀਂ ਹੁੰਦੀ, ਪੀੜੀ ਜੀ ਵੇਲ ਤੁਸੀਂ ਦੇਖਦੇ ਹੋ, ਹਨਾ, ਹੈਂਜੀ, ਅਮਰ ਵੇਲ, ਹਰ ਇੱਕ ਚੀਜ਼ ਆ ਜਿਹੜੀ ਉਹ ਸਿੰਬਾਇਟਿਕ ਰਿਲੇਸ਼ਨਸ਼ਿਪ ਆ। ਉਹ ਤਾਂ ਦੋ ਸਪੀਸੀਜ਼, ਦੋ ਨਸਲਾਂ ਇੱਕ ਦੂਜੇ ਦੇ ਨੇੜੇ ਆਉਂਦੀਆਂ ਨੇ। ਆਪਣਾ ਜਿਹੜਾ ਰਿਲੇਸ਼ਨਸ਼ਿਪ ਆ ਨਾ ਜਾਨਵਰਾਂ ਦੇ ਨਾਲ, ਉਹ ਇਹ ਆ ਵੀ ਜਿੰਨਾ ਕੁ ਜਾਨਵਰਾਂ ਤੋਂ ਆਪਾਂ ਨੂੰ ਫਾਇਦਾ ਹੁੰਦਾ, ਆਪਾਂ ਜਿਹੜੇ ਉਹਨਾਂ ਨੂੰ ਫਾਇਦਾ ਕਰਦੇ। ਹੁਣ ਮੁਰਗੀ ਆ, ਹੁਣ ਬਿਨਾਂ ਚਾਹ ਤੋਂ ਹੀ ਮੁਰਗੀ ਆ, ਜਿਹੜੇ ਥੋੜੇ ਦਾਣੇ ਖਾ ਖੂ ਕੇ ਭੱਜ ਜੇ ਤੇ ਅੰਡਾ ਕਿਤੇ ਹੋਰ ਦੇ ਜਾ ਕੇ ਦੇ, ਤੁਸੀਂ ਕਿੰਨੀ ਕੁ ਦੇਰ ਪਾਲ ਲਓਗੇ ਇਹੋ ਜੀ ਮੁਰਗੀ ਨੂੰ, ਹੈ ਨਾ। ਇਸ ਕਰਕੇ ਦੋਸਤੋ, ਇਹ ਜਿਹੜਾ ਰਿਲੇਸ਼ਨਸ਼ਿਪ ਆ ਨਾ ਜਾਨਵਰਾਂ ਨਾਲ ਬੰਦੇ ਦਾ ਰਿਹਾ, ਬੜੇ ਪਿਆਰ ਮੁਹੱਬਤ ਵਾਲਾ ਰਿਹਾ, ਹੈ ਨਾ। ਇਹ ਇੱਕ ਡੌਗ ਹੋ ਗਿਆ, ਮੁਰਗਾ ਮੁਰਗੀਆਂ ਹੋ ਗਈਆਂ, ਗਾਵਾਂ ਮੱਝਾਂ ਹੋ ਗਈਆਂ, ਘੋੜੇ ਹੋ ਗਏ, ਇਹਨਾਂ ਦੀ ਡੋਮੈਸਟੀਕੇਸ਼ਨ ਹੋਈ, ਸਦੀਆਂ ਤੋਂ ਹੋਈ ਹੈ, ਪਰ ਇਹ ਹੋਈ ਇਸ ਆਧਾਰ ਤੇ ਵੀ ਇਹਨਾਂ ਤੋਂ ਕੰਮ ਲਿਆ ਜਾਂਦਾ ਰਿਹਾ। ਇਹ ਵਿਹਲੇ ਰੱਖ ਕੇ ਤੁਸੀਂ ਇਹਨੂੰ ਚਾਹ ਦੇ ਨਾਲ ਤੁਸੀਂ ਪਾਲੀ ਜਾਓਗੇ, ਠੀਕ ਹੈ। ਅੱਜ ਕੱਲ ਕੀ ਹੈ, ਅੱਜ ਕੱਲ ਨਾ ਥੋੜੇ ਜਿਹੇ ਲੋਕਾਂ ਨੂੰ ਪਰਿਵਾਰ ਛੋਟੇ ਹੋ ਗਏ ਆ, ਮੈਂਟਲ ਹੈਲਥ ਇਸ਼ੂਜ਼ ਆਏ ਆ, ਲੋਕਾਂ ਨੇ ਕੋਈ ਸ਼ੌਕ ਵਜੋਂ ਪੈਟਸ ਆ ਜਿਹੜੇ ਪਾਲਦੇ, ਚਲੋ ਇੱਕ ਅੱਧਾ ਪਾਲ ਲਿਆ, ਪਰ ਇਹੋ ਜਿਹਾ ਮੈਂ ਕੋਈ ਪੈਟ ਨਹੀਂ ਪਾਲਦਾ ਦੇਖਿਆ, ਦੇਸ਼ ਦਾ ਦੇਸ਼ ਜਿਹੜਾ ਸਿੰਘਾਂ ਦੇ ਚੱਕ ਲਏ ਕਿਸੇ ਨੂੰ, ਹੈ ਨਾ, ਉਸ ਦੇਸ਼ ਦੇ ਵਿੱਚ ਨਾ ਇਹ ਆਵਾਜ਼ ਉੱਠਣੀ ਚਾਹੀਦੀ ਹੈ ਵੀ ਇਹ ਜਿਹੜੇ ਸਭ ਸੜਕਾਂ ਤੇ ਤੁਰੇ ਫਿਰਦੇ ਨੇ ਨਾ, ਇਹਨਾਂ ਨੂੰ ਕੰਟਰੋਲ ਕਰੋ, ਨਹੀਂ ਤਾਂ ਇਹਨਾਂ ਦਾ ਵਢਾਂਗਾ ਕਰਕੇ ਨਾ ਮੀਟ ਬਣਾ ਕੇ ਖਾਓ। ਜਿਹੜੇ ਇੰਨੀਆਂ ਡੈਫੀਸ਼ੈਂਸੀ ਡਿਜ਼ੀਜ਼ ਨੇ ਬੱਚਿਆਂ ਦੇ ਵਿੱਚ, ਮੈਂ ਹੈਰਾਨ ਹੁੰਦਾ। ਅੱਛਾ ਮੈਂ ਪ੍ਰਮੋਟ ਨਹੀਂ ਕਰਦਾ ਕੋਈ ਵੀ ਬੀਫ ਖਾਣਾ ਚਾਹੀਦਾ ਜਾਂ ਨਹੀਂ, ਪਰ ਜੇ ਤੁਹਾਨੂੰ ਮਾਰਦੇ ਨੇ ਉਹਨਾਂ ਨੂੰ ਤਾਂ ਖਾਣ ਹਰਜ ਵੀ ਕੋਈ ਨਹੀਂ ਖਾਣ ਦੇ ਵਿੱਚ, ਦੱਸੋ ਕੀ ਹਰਜ ਹੈ ਮੈਨੂੰ ਦੱਸੋ। ਦੋ ਡੰਗ ਦੀ ਰੋਟੀ ਨਹੀਂ ਮਿਲਦੀ, ਗਾਵਾਂ ਮੱਝਾਂ ਜਿੰਨੀਆਂ ਵੀ ਵਿਹਲੀਆਂ ਤੁਰੀਆਂ ਫਿਰਦੀਆਂ, ਮੇਰਾ ਖਿਆਲ 2-4 ਮਹੀਨੇ ਤਾਂ ਲੰਘ ਸਕਦੇ ਨੇ ਉਹਦੇ ਨਾਲ, ਹੈਨਾ, ਨਾਲੇ ਸਰੀਰ ਤਕੜੇ ਹੋਣਗੇ। ਆਏ ਕਰਦੇ ਛੋਟੀ ਜੀ ਬ੍ਰੇਕ ਲੈਂਦੇ ਹਾਂ, ਬ੍ਰੇਕ ਤੋਂ ਬਾਅਦ ਮਿਲਦੇ ਆ। ਮੈਨੂੰ ਪਤਾ ਮੈਨੂੰ ਟੈਕਸਟ ਆ ਰਹੇ ਨੇ, ਤੁਸੀਂ ਲਾਵਾ ਤੂਆ ਮੇਰੇ ਤੇ ਲਾਉਂਦੇ ਹੋਵੋਗੇ, ਲਾਈ ਜਾਓ ਕੋਈ ਗੱਲ ਨੀ, ਹੈਨਾ।
ਲਓ ਜੀ ਆ ਗਿਆ ਉਹੀ ਟਾਈਮ ਜਿਸ ਦਾ ਸਾਰੇ GTA ਨੂੰ ਸਾਰਾ ਸਾਲ ਇੰਤਜ਼ਾਰ ਰਹਿੰਦਾ ਹੈ। ਦੁਨੀਆ ਦਾ ਸਭ ਤੋਂ ਵੱਡਾ ਇਨਡੋਰ ਮਠਿਆਈ ਮੇਲਾ 15 ਅਕਤੂਬਰ ਤੋਂ 21 ਅਕਤੂਬਰ ਤੱਕ ਸਮੋਸਾ ਸਵੀਟ ਫੈਕਟਰੀ ਦੀ 3 ਲੋਕੇਸ਼ਨ ਤੇ ਕੈਨੇਡਾ ਮੇਡ ਸ਼ੁੱਧ ਖੋਏ ਦੀਆਂ ਫਰੈਸ਼ ਅਤੇ ਬੈਸਟ ਕੁਆਲਿਟੀ ਦੀ ਮਠਿਆਈਆਂ, ਗਿਫਟ ਬਾਸਕਿਟ, ਸਮੋਸਾਸ, ਬਰਫੀ, ਪਟਾਖੇ ਅਤੇ ਸਭ ਕੁਝ ਅੰਡਰ 1 ਰੂਫ। ਦੁਨੀਆ ਦਾ ਸਭ ਤੋਂ ਵੱਡਾ ਇਨਡੋਰ ਮਠਿਆਈ ਮੇਲਾ ਓਨਲੀ ਐਟ ਸਮੋਸਾ ਐਂਡ ਸਵੀਟ ਫੈਕਟਰੀ, 1850 ਐਲਵਿਨ ਰੋਡ ਇਨ ਓਟੋਬੀਕੋ। ਕਾਲ ਐਟ 416-213-1165।
ਗੁਰਦੁਆਰਾ ਜੋਤ ਪ੍ਰਕਾਸ਼ ਸਾਹਿਬ ਦੇ ਸਹਿਯੋਗ ਨਾਲ ਪੰਜਾਬੀ ਆਰਟਸ ਐਸੋਸੀਏਸ਼ਨ ਦੀ ਪੇਸ਼ਕਸ਼, ਡਾਕਟਰ ਹਰਚਰਨ ਸਿੰਘ ਦਾ ਲਿਖਿਆ ਡਰਾਮਾ ਹਿੰਦ ਦੀ ਚਾਦਰ, ਐਤਵਾਰ 26 ਅਕਤੂਬਰ ਨੂੰ ਦੁਪਹਿਰ 3:30 ਵਜੇ ਬ੍ਰੈਂਪਟਨ ਦੇ ਰੋਜ਼ ਥੀਏਟਰ ਵਿਖੇ। ਆਪਣੇ ਬੱਚਿਆਂ ਨੂੰ ਨਾਲ ਲੈ ਕੇ ਆਓ ਅਤੇ ਆਪਣੇ ਇਤਿਹਾਸ ਅਤੇ ਵਿਰਸੇ ਨਾਲ ਜੋੜੋ। ਟਿਕਟਾਂ ਤੇ ਜਾਣਕਾਰੀ ਲਈ ਕਾਲ ਕਰੋ 416-677-1555। ਪੰਜਾਬੀ ਡਰਾਮਾ ਹਿੰਦ ਦੀ ਚਾਦਰ।
ਕੈਨੇਡਾ ਵਿੱਚ 75+ ਲੋਕੇਸ਼ਨਸ ਦੇ ਨਾਲ ਪੀਜ਼ਾ ਡੀਪੂ ਲੈ ਕੇ ਆਇਆ ਫੁੱਲ ਔਨ ਟੇਸਟ ਦਾ ਕੋਂਬੋ। 50+ ਟੋਪਿੰਗਸ ਦੇ ਨਾਲ ਬਣਾਓ ਆਪਣਾ ਫੇਵਰੇਟ ਪੀਜ਼ਾ। ਸਭ ਤੋਂ 13 ਅਕਤੂਬਰ ਤੱਕ ਥੈਂਕਸਗਿਵਿੰਗ ਡੇ ਦੌਰਾਨ ਲਵੋ ਐਕਸਟਰਾ ਲਾਰਜ ਪੀਜ਼ਾ ਵਿਦ 3 ਟੋਪਿੰਗਸ, 1 ਲੋਡਡ ਫ੍ਰਾਈਜ਼ ਐਂਡ 2 ਲੀਟਰ ਐਨੀ ਪੌਪ, ਸਿਰਫ $33.99 ਪਲੱਸ ਟੈਕਸ ਵਿੱਚ।
ਜੁਸੀ ਅਤੇ ਸਪਾਈਸੀ ਵਿੰਗਸ 25 ਫਲੇਵਰਸ ਦੇ ਵਿੱਚ ਅਤੇ ਇੰਡੀਅਨ ਸਟਾਈਲ ਚਿਕਨ ਵਿੰਗਸ ਵੀ ਟ੍ਰਾਈ ਕਰੋ।
ਲੋਡਡ ਫ੍ਰਾਈਜ਼ ਨਾਲ ਬਟਰ ਚਿਕਨ ਫ੍ਰਾਈਜ਼, ਸ਼ਾਹੀ ਪਨੀਰ ਫ੍ਰਾਈਜ਼, ਮਤਲਬ ਹਰ ਬਾਈਟ ਵਿੱਚ ਫੁੱਲ ਪੈਸਾ ਵਸੂਲ। ਆਪਣੇ ਨਜ਼ਦੀਕੀ ਸਟੋਰ ਤੇ ਜਾਓ ਜਾਂ pizzadepu.ca ਤੇ ਆਰਡਰ ਕਰੋ।
ਲਓ ਜੀ ਆ ਗਿਆ ਉਹੀ ਟਾਈਮ ਜਿਸ ਦਾ ਸਾਰੇ GTA ਨੂੰ ਸਾਰਾ ਸਾਲ ਇੰਤਜ਼ਾਰ ਰਹਿੰਦਾ ਹੈ। ਦੁਨੀਆ ਦਾ ਸਭ ਤੋਂ ਵੱਡਾ ਇਨਡੋਰ ਮਠਿਆਈ ਮੇਲਾ 15 ਅਕਤੂਬਰ ਤੋਂ 20 ਅਕਤੂਬਰ ਤੱਕ ਸਮੋਸਾ ਸਵੀਟ ਫੈਕਟਰੀ ਦੀ 3 ਲੋਕੇਸ਼ਨ ਤੇ ਕੈਨੇਡਾ ਮੇਡ ਸ਼ੁੱਧ ਖੋਏ ਦੀਆਂ ਫਰੈਸ਼ ਅਤੇ ਬੈਸਟ ਕੁਆਲਿਟੀ ਦੀ ਮਠਿਆਈਆਂ, ਗਿਫਟ ਬਾਸਕਿਟ, ਸਮੋਸਾਸ, ਬਰਫੀ, ਪਟਾਖੇ ਅਤੇ ਸਭ ਕੁਝ ਅੰਡਰ 1 ਰੂਫ। ਦੁਨੀਆ ਦਾ ਸਭ ਤੋਂ ਵੱਡਾ ਇਨਡੋਰ ਮਠਿਆਈ ਮੇਲਾ ਓਨਲੀ ਐਟ ਸਮੋਸਾ ਐਂਡ ਸਵੀਟ ਫੈਕਟਰੀ, 1850 ਐਲਵਿਨ ਰੋਡ ਇਨ ਓਟੋਬੀਕੋ। ਕਾਲ ਐਟ 416-213-1165।
ਗਾਰਨਿਸ਼ਮੈਂਟ, ਪਾਵਰ ਆਫ ਸੇਲ ਨੋਟਿਸ, ਬੈਂਕ ਵੱਲੋਂ ਪੈਸੇ ਦੀ ਮੰਗ, ਹੁਣੇ ਹੀ ਸਾਨੂੰ ਕਾਲ ਕਰੋ, ਫਿਰ ਤੁਹਾਨੂੰ ਕੋਈ ਨਹੀਂ ਕਰ ਸਕੇਗਾ ਤੰਗ। ਕਰਜ਼ਾ ਮਾਫ਼ ਕਰਾਓ, 100% ਮਾਨਸਿਕ ਸ਼ਾਂਤੀ ਪਾਓ, ਕਲੈਕਸ਼ਨ ਕਾਲਾਂ ਤੋਂ ਛੁਟਕਾਰਾ, ਬਿਨਾਂ ਵਿਆਜ ਨਿੱਕੀਆਂ ਨਿੱਕੀਆਂ ਕਿਸ਼ਤਾਂ। ਕਾਲ ਕਰੋ ਕੈਨੇਡਾ ਕੰਜ਼ਿਊਮਰ ਕ੍ਰੈਡਿਟ ਅਸਿਸਟੈਂਸ 416-502-3100। ਕਰਜ਼ੇ ਤੋਂ ਪਰੇਸ਼ਾਨ, ਅਸੀਂ ਕਰਾਂਗੇ ਕੰਮ ਆਸਾਨ। 416-502-3100।
ਓਵਰਸੀਜ਼ ਐਕਸਪ੍ਰੈਸ ਕੋਰੀਅਰ ਅਤੇ ਕਾਰਗੋ ਸਰਵਿਸ। ਕੀ ਤੁਸੀਂ ਭਾਰਤ, ਪਾਕਿਸਤਾਨ ਜਾਂ ਦੁਨੀਆ ਦੇ ਕਿਸੇ ਵੀ ਹਿੱਸੇ ਨੂੰ ਕੋਰੀਅਰ ਰਾਹੀਂ ਸਮਾਨ ਭੇਜਣਾ ਚਾਹੁੰਦੇ ਹੋ ਜਾਂ ਫਿਰ ਮੰਗਵਾਉਣਾ ਚਾਹੁੰਦੇ ਹੋ ਤਾਂ ਇਹਨਾਂ ਨੂੰ ਫੋਨ ਕਰੋ। ਭਾਰਤ ਨੂੰ ਜਾ ਰਹੇ ਸੀ ਜਾਂ ਫਿਰ ਉੱਥੋਂ ਆ ਰਹੇ ਸੀ, ਭਾਰ ਵੱਧ ਗਿਆ, ਸੂਟ ਕੇਸਾਂ ਦਾ ਪਤਾ ਨਹੀਂ ਲੱਗਦਾ ਕਿ ਕਰੀਏ ਕੀ, ਘਬਰਾਓ ਨਾ, ਇਹਨਾਂ ਨੂੰ ਫੋਨ ਕਰੋ, ਇਹ ਤੁਹਾਡਾ ਸਮਾਨ ਤੁਹਾਡੇ ਕੋਲ ਪਹੁੰਚਦਾ ਕਰ ਦੇਣਗੇ। ਜਾਂ ਫਿਰ ਤੁਸੀਂ ਕਿਤੇ ਮੂਵ ਹੋ ਰਹੇ ਹੋ ਤਾਂ ਵੀ ਤੁਸੀਂ ਇਹਨਾਂ ਦੀਆਂ ਸੇਵਾਵਾਂ ਲੈ ਸਕਦੇ ਹੋ।
ਕਿਸੇ ਵੀ ਜਾਣਕਾਰੀ ਲਈ 647-769-6531 ਜਾਂ ਫਿਰ 905-790-1123 ਤੇ ਸੰਪਰਕ ਕਰੋ
ਜਾਂ ਪਹੁੰਚੋ 8855 ਟੌਰਮ ਰੋਡ ਦੇ ਯੂਨਿਟ ਨੰਬਰ 4 ਦੇ ਵਿੱਚ। ਓਵਰਸੀਜ਼ ਐਕਸਪ੍ਰੈਸ ਕੋਰੀਅਰ ਅਤੇ ਕਾਰਗੋ ਸਰਵਿਸ।
ਓਏ ਵਿਆਹ ਤਾਂ ਸਾਡੇ ਜ਼ਮਾਨੇ ਚ ਹੁੰਦੇ ਸੀ, ਸਾਰੇ ਪਰਿਵਾਰ ਨੇ ਇਕੱਠਾ ਹੋਣਾ, ਰੌਣਕਾਂ ਲੱਗਣੀਆਂ, ਖੁੱਲਾ ਖਾਣਾ ਪੀਣਾ ਤੇ ਘਰ ਦੁਲਹਨ ਵਾਂਗ ਸਜਾਉਣਾ।
ਓਏ ਬੇਬੇ, ਤੇਰੀ ਪੋਤੀ ਦਾ ਵਿਆਹ ਵੀ ਏਦਾਂ ਹੀ ਸਪਰੈਂਜਾ ਬੈਂਕੁਇਟ ਹਾਲ ਚ ਠਾਠ ਬਾਠ ਨਾਲ ਹੋਊ।
ਆਪਣੀਆਂ ਛੋਟੀਆਂ ਵੱਡੀਆਂ ਖੁਸ਼ੀਆਂ ਦੇ ਜਸ਼ਨ ਮਨਾਓ, ਸਪਰੈਂਜਾ ਬੈਂਕੁਇਟ ਹਾਲ ਆਓ। ਹਰ ਤਰ੍ਹਾਂ ਦੀ ਵੈਡਿੰਗ ਸੈਰਾਮਨੀਜ਼, ਰਿਸੈਪਸ਼ਨਸ, ਪ੍ਰੀ ਵੈਡਿੰਗ ਫੰਕਸ਼ਨਸ, ਐਨੀਵਰਸਰੀਜ਼, ਬਰਥਡੇਜ਼, ਕਾਰਪੋਰੇਟ ਇਵੈਂਟਸ। ਤੁਸੀਂ ਆਪਣੀ ਪਸੰਦ ਦਾ ਕੇਟਰਿੰਗ ਪੈਕੇਜ ਵੀ ਬਣਾ ਸਕਦੇ ਹੋ। 2000 ਮਹਿਮਾਨਾਂ ਦੀ ਕੈਪੈਸਿਟੀ ਵਾਲਾ ਹਾਲ, ਸਪਰੈਂਜਾ ਬੈਂਕੁਇਟ ਹਾਲ, 510 ਡੀਅਰਹਰਸਟ ਡਰਾਈਵ, ਬ੍ਰੈਂਪਟਨ। ਕਾਲ ਕਰੋ 905-793-3458, 905-793-3458।
ਇੱਕ ਵਾਰੀ ਫੇਰ ਨਿੱਘਾ ਸਵਾਗਤ ਜੀ, ਸਾਡਾ ਟਾਈਮ ਹੋ ਗਿਆ ਪਰ ਗੱਲ ਨੂੰ ਮੈਂ ਖਤਮ ਕਰਨ ਲੱਗਿਆ। ਦੋਸਤੋ, 3000 ਤਰ੍ਹਾਂ ਦੇ ਧਰਮ ਨੇ, ਪਰ ਖਾਣ ਪੀਣ ਦੇ ਜਿਹੜੇ ਮਸਲੇ ਹੁੰਦੇ ਨੇ ਨਾ, ਉਹ ਜਦੋਂ ਖਾਸ ਕਰਕੇ ਜਾਨਵਰ ਜਦੋਂ ਮਾਰਨ ਲੱਗ ਜਾਣਾ, ਉਦੋਂ ਫਿਰ ਗੱਲਾਂ ਪਾਸੇ ਕਰਨੀਆਂ। ਆਏ ਤਾਂ ਹੁਣ ਕੋਈ ਕੱਲ ਨੂੰ ਉੱਠ ਕੇ ਕਹਿ ਦੂਗਾ ਵੀ ਮੇਰਾ ਅਲੱਗ ਧਰਮ ਆ ਤੇ ਆਲੂ ਆ ਜਿਹੜਾ ਮੇਰਾ ਪਿਓ ਆ ਤੇ ਗੋਭੀ ਮੇਰੀ ਮਾਤਾ ਤੇ ਸਾਡੇ ਲਈ ਪਵਿੱਤਰ ਆ ਇਹ, ਤੁਸੀਂ ਆਲੂ ਗੋਭੀ ਨਾ ਕੱਟੋ, ਫਿਰ ਤੁਸੀਂ ਕੀ ਕਰੋਗੇ, ਹੈਨਾ। ਕਿਸੇ ਲਈ ਕੋਈ ਵੀ ਚੀਜ਼ ਪਵਿੱਤਰ ਹੋ ਸਕਦੀ ਹੈ, ਹੈਨਾ, ਪਰ ਜਦੋਂ ਬੰਦੇ ਦਾ ਨੁਕਸਾਨ ਹੁੰਦਾ ਨਾ ਤੇ ਉਦੋਂ ਉਹਨੂੰ ਫਿਰ ਸੋਚਣਾ ਪੈਂਦਾ। ਹੁਣ ਇਹ ਵਿਹੜਾ ਆ ਗਿਆ ਜੀ, ਕਿਉਂਕਿ ਤੇਜ਼ ਰਫ਼ਤਾਰ ਗੱਡੀਆਂ ਨੇ ਤੇ ਜਾਨਵਰ ਆ ਜਿਹੜੇ ਉਹ ਤੁਹਾਨੂੰ ਪਤਾ ਇੱਥੇ ਕੰਟਰੋਲਡ ਆ ਸਾ ਹਾਈਵੇਜ਼ ਦੇ ਉੱਤੇ ਕੋਈ ਚੀਜ਼ ਐਂਟਰ ਨਹੀਂ ਕਰ ਸਕਦੀ ਪਰ ਜਿਹੜੇ ਦੇਸ਼ ਚੋਂ ਅਸੀਂ ਆਏ ਹਾਂ ਹੈਨਾ ਉੱਥੇ ਬਸ ਸਾਰਾ ਕੁਛ ਹੀ ਚੱਲਦਾ ਜੀ ਪਰ ਉੱਥੇ ਕੰਟਰੋਲ ਹੋਣਾ ਚਾਹੀਦਾ ਲਓ ਜੀ ਸਾਡਾ ਸਮਾਂ ਸਮਾਪਤ ਹੋ ਗਿਆ ਤੁਸੀਂ ਜੇ ਬਾਅਦ ਦੇ ਵਿੱਚ ਗੱਲਬਾਤ ਕਰਨੀ ਹੈ ਰਾਣਾ ਜੀ ਦਾ ਨੰਬਰ 905-915-8484 ਹੈ ਮੇਰਾ ਨੰਬਰ 647-384-36
The views expressed on the preceding program may not necessarily be those of the owner or management of WTOR radio station.
Petha laddu barfi jalebi kalakand Matke di kulfi jo khave reje dang
Kyon aa gaya na munch pani ta phir tusi vi banao apniyan khushiyan sweet mel de naal jo twad